ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਧੰਨਵਾਦ ਮੈਂ ਕਹਿੰਦਾ ਜੇ ਤੁਸੀਂ ਆਏ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਜੀ ਆਇਆਂ ਨੂੰ ਕਰਨੇ ਆ ਖਾਸ ਤੌਰ ਤੇ। ਅੱਜ ਤਾਂ ਤੁਸੀਂ ਪਹਿਲਾਂ ਹੀ ਆ ਗਏ।
ਉਹ ਪਹਿਲਾਂ ਆ ਗਏ ਤੇ ਫਿਰ ਮੁੜ ਜਾਂਦੇ ਆ ਮੁੜ ਜੀਏ ਫਿਰ ਆ ਜੇ ਤੈਨੂੰ ਲੱਗਦਾ ਵੀ ਜਿਆਦਾ ਹੀ ਪਹਿਲਾਂ ਆ ਗਿਆ ਬਹੁਤੇ ਇਧਰ ਨੂੰ ਕੂਚ ਕਰ ਲੈਂਦੇ ਫਿਰ ਵਾਪਸ। ਨਹੀਂ ਨਹੀਂ ਮੈਂ ਤੇ ਕਹਿੰਦਾ ਚੰਗੀ ਗੱਲ ਆ ਤੁਸੀਂ ਕੱਲ ਐਸੇ ਸੁਖੋ ਤਾਈ ਨੂੰ ਲੈਣ ਗਿਆ ਮਗਰੋਂ ਬਾਅਦ ਵਿਚ ਤੁਸੀਂ ਭੱਜੇ ਬੜੀ ਛੇਤੀ। ਮੈਨੂੰ ਇੱਕ ਗੱਲ ਯਾਦ ਆ ਗਈ, ਕਈ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਸੀ। ਉਹ ਸਵਾਲਾਂ ਦੇ ਜਵਾਬ ਪੁੱਛਣੇ ਆ ਤੇ ਪੁੱਛ ਪੋਤੀ ਆ ਕੇ ਮੋਦੀ ਹੁਣ ਜਾ ਕੇ ਪੁੱਛ ਵੀ ਤੂੰ ਸਾਡਾ ਕਿਉਂ ਲਹੂ ਚੂਸਣਾ ਲਿਆ। ਉਹਨਾਂ ਦਾ ਤਾਂ ਜੀ ਪੁੱਛਾਂਗੇ ਪੁੱਛਾਂਗੇ ਕੁਝ ਸਵਾਲ ਸਾਡੇ ਇਧਰ ਸਰੋਤਿਆਂ ਦੇ ਵੀ ਸੀ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਆਪਾਂ ਸਰੋਤਿਆਂ ਨੂੰ ਕਹਿ ਲਈਏ ਆ ਤਾਂ ਲਿਖਿਆ ਹੀ ਹੁੰਦੇ ਆਏ ਆ ਤੇ ਪੈਰ ਸਰੋਤੇ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਦੱਸ ਦੇ ਕੀ ਤਰੀਕਾ। ਸਭ ਤੋਂ ਪਹਿਲਾਂ ਤਾਂ ਸਾਡਾ ਜੀ ਆਇਆਂ ਨੂੰ ਕਬੂਲ ਕਰਿਓ ਜੀ। ਤੇ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ ਤਰੀਕਾ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਆ ਜੀ। ਤੇ ਮੈਂ ਤੁਹਾਨੂੰ ਤਾਂ ਪੁੱਛਣਾ ਸੀ, ਮੈਂ ਕਿਹਾ ਵੀ ਇੱਕ ਗੀਤ ਜਿਹੜਾ ਉੱਥੇ ਆਪਾਂ ਸੁਣਾਉਣਾ ਹੀ ਸੁਣਾਉਣਾ। ਪਾਲਾ ਭਾਜੀ ਨੇ ਕਿਹਾ ਸੀ ਕੱਲ, ਕਹਿੰਦੇ ਤਾਂ ਜੀ ਔਲੇ ਦਾ ਮੁਰੱਬਾ ਖਾਣ ਦੇ ਕੀ ਫਾਇਦੇ ਨੇ, ਤੇ ਉਹ ਬਾਅਦ ਦੇ ਵਿਚ ਮੈਂ ਪੜਿਆ ਮੈਸੇਜ, ਮੈਂ ਕਿਹਾ ਤਾਂ ਭਾਜੀ ਦਾ ਤੇ ਉਹ ਵੀ ਸੁਨੇਹਾ ਦੇਣਾ ਸੀ। ਔਲੇ ਦਾ ਮੁਰੱਬਾ, ਔਲਾ ਤੇ ਬੜੀ ਵਧੀਆ ਸ਼ੈ ਆ, ਔਲਾ ਜਿਹੜਾ ਨਾ ਪੁੱਤਾ ਇਹ ਕਈ ਬਿਮਾਰੀਆਂ ਦਾ ਯਾਨੀ ਇਲਾਜ ਕਰਦਾ। ਔਲਾ ਭਾਵੇਂ ਮੁਰੱਬੇ ਦੇ ਵਿਚ ਤੁਸੀਂ ਪਾ ਕੇ ਖਾ ਲਓ, ਚਾਹੇ ਤੁਸੀਂ ਇਹਦਾ ਉਦਾਂ ਹੀ ਖਾ ਲਓ, ਉਬਾਲ ਕੇ ਖਾ ਲਓ, ਚਾਰ ਖਾ ਲਓ, ਜਾਂ ਤ੍ਰਿਫਲੇ ਦੇ ਵਿਚ ਇਹਨੂੰ ਸੁਕਾ ਕੇ ਕੁੱਟ ਕੇ ਖਾ ਲਓ ਦੁੱਧ ਦੇ ਨਾਲ। ਔਲਾ ਵਾਤ ਪਿੱਤ ਕਫ ਤਿੰਨਾਂ ਦਾ ਨਾਸ਼ਕ ਆ, ਇਹਦੇ ਵਰਗੇ ਤੇ ਕੋਈ ਗੁਣ ਹੋਰ ਹੈ ਹੀ ਨਹੀਂ। ਆਂਦੇ ਜਿਹੜਾ ਬੰਦਾ ਔਲਾ ਖਾਂਦਾ ਕਦੇ ਵੀ ਬੁੱਢਾ ਨਹੀਂ ਹੁੰਦਾ। ਕਹਿੰਦੇ ਵੀ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਪਾ ਲਾ, ਐਵੇਂ ਨਹੀਂ। ਇਹਦੇ ਔਲੇ ਦੇ ਜਿਹੜੇ ਆ ਬਹੁਤ ਜ਼ਿਆਦਾ ਫਾਇਦੇ ਹਨ, ਗਿਣਤੀ ਇਹ ਗੁਣਾਉਣ ਲੱਗ ਜਾਂ। ਇਹ ਸਰੀਰ ਦੀ ਸਫਾਈ ਵੀ ਕਰਦਾ, ਇਹਦੇ ਜੇ ਤੱਤ ਵੀ ਬਹੁਤ ਜ਼ਿਆਦਾ ਆ, ਤੇ ਖਾਸ ਤੌਰ ਤੇ ਇਹਦੇ ਯਾਦ ਸ਼ਕਤੀ ਮਾੜੀ ਆ, ਉਹਦੇ ਲਈ ਇਹਦੇ ਵਾਲ ਚਿੱਟੇ ਹੋ ਜਾਂਦੇ, ਤੌਲੇ ਆ ਜਾਂਦੇ, ਉਹਦੇ ਲਈ ਇਹਦੇ ਮੂੰਹ ਤੇ ਝਿਰੜੀਆਂ ਪੈਂਦੀਆਂ। ਉਹਦੇ ਲਈ ਕਈ 40-50 ਸਾਲ ਦੇ ਵਿਚ ਬੁੜੇ ਬੁੜੇ ਜਿਹਦੇ ਹੱਲਾ ਪੈਂਦੇ, ਉਹਦੇ ਲਈ ਸਾਰੀ ਉਮਰ ਹੀ ਇਹ ਮੁਰੱਬਾ ਖਾਂਦੇ ਰਹੀਏ ਤੇ ਬੰਦਾ ਕਦੇ ਬੁੱਢਾ ਹੋ ਸਕਦਾ ਨਹੀਂ। ਤੇ 100 ਤਰ੍ਹਾਂ ਦੀਆਂ ਬਿਮਾਰੀਆਂ ਦਾ ਇਹ ਨਾਸ਼ਕ ਆ, ਬਹੁਤ ਹੀ ਵਧੀਆ ਔਲੇ ਦਾ ਮੁਰੱਬਾ ਨਿਰਣੇ ਕਰ ਜੇ ਸਵੇਰੇ ਤੁਸੀਂ ਖਾ ਲਓ ਤੇ ਇਹ ਬਹੁਤ ਹੀ ਜ਼ਿਆਦਾ ਹੀ ਗੁਣਕਾਰੀ ਆ। ਇਹ ਥੋੜੇ ਨਹੀਂ ਇਹਦੇ ਗੁਣ, ਇਹਦੇ ਤੇ ਗੁਣ ਹੀ ਬਹੁਤ ਜ਼ਿਆਦਾ। ਗਿਣਾਉਣ ਲੱਗ ਪਈਏ ਤੇ ਪ੍ਰੋਗਰਾਮ ਸਾਰਾ ਹੀ ਮੁੱਕ ਸਕਦਾ। ਜੀ ਜੀ ਤਾਇਆ ਜੀ, ਸਹੀ ਗੱਲ ਹੈ ਤੁਹਾਡੀ। ਤੇ ਚਲੋ ਕੋਈ ਗੱਲ ਨਹੀਂ ਤਾਇਆ ਜੀ, ਤੇ ਆਪਾਂ ਆਮਲੇ ਦੇ ਮੁਰੱਬੇ ਦੀ ਵੀ ਗੱਲ ਆਪਾਂ ਕਰਦੇ ਚੱਲਾਂਗੇ, ਤੇ ਹੋਰ ਵੀ ਸਿਹਤ ਨੂੰ ਲੈ ਕੇ ਜਿਵੇਂ ਪਾਲੇ ਭਾਜੀ ਨੇ ਗੱਲ ਛੇੜੀ ਆ, ਸਿਹਤ ਨੂੰ ਲੈ ਕੇ ਹੋਰ ਵੀ ਆਪਾਂ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਪਾਉਂਦੇ ਚੱਲਾਂਗੇ। ਤੇ ਉਸ ਤੋਂ ਪਹਿਲਾਂ ਪ੍ਰੋਗਰਾਮ ਦੀ ਹਾਜ਼ਰੀ ਦੇ ਲਈ ਆਪਾਂ ਇੱਕ ਗੀਤਾਂ ਦੇ ਨਾਲ ਸਾਂਝ ਪਾ ਲੈਂਦੇ ਹਾਂ। ਆਹ ਗੀਤਾਂ ਦੇ ਨਾਲ ਤੇ ਪੁੱਤ ਸਾਂਝ ਪਾਉਣਾ ਹੀ ਪਾਉਣਾ ਮਲਕੀਤ ਆ। ਉਹ ਮੇਰਿਆ ਬੱਚਿਆ, ਉਹ ਬਾਬਾ ਰੀ ਸ਼ੇਰਾ, ਔਲੇ ਦੇ ਤੈਨੂੰ ਫਿਰ ਮੈਂ ਗੁਣ ਹੋਰ ਵੀ ਦੱਸੂਗਾ। ਇਹ ਕਈ ਇਹਦੇ ਸ਼ੈਂਪੂ ਵੀ ਬਣਾ ਬਣਾ ਵੇਚੀ ਜਾਂਦੇ ਆ, ਤੇਲ ਵੀ ਬਣਾਈ ਜਾਂਦੇ ਆ, ਕਈ ਇਹਦੇ ਕੱਪੜਿਆਂ ਨੂੰ ਲਾਉਣ ਵਾਲੇ ਰੰਗ ਵੀ ਬਣਾਈ ਜਾਂਦੇ ਆ। ਇਹਦੇ ਬਹੁਤ ਹੀ ਮਤਲਬ ਗੁਣ ਬਹੁਤ ਆ। ਤੂੰ ਗਾਣੇ ਲਾ, ਤੈਨੂੰ ਗੁਣਾਂ ਦੀ ਵਿਸ਼ੇਸ਼ਤਾ ਫਿਰ ਦੱਸ ਦਊਗਾ।
ਫੌਜੀ ਸਾਹਿਬ ਨੇ ਚਿੱਠੀ ਪਾ ਦਿੱਤੀ ਕਿ ਕੱਲ ਨੂੰ ਮੈਂ ਤੜਕੇ ਦੀ ਗੱਡੀ ਆ ਰਿਹਾ। ਫੌਜੀ ਨੇ ਮੁਟਿਆਰ ਪੜ ਕੇ ਚਿੱਠੀ ਨੂੰ 16 ਸ਼ਿੰਗਾਰ ਲਗਾਉਂਦੀ ਹੈ। ਇਹ ਤੁਸੀਂ ਖਿਆਲ ਰੱਖਣਾ ਕਿ ਉਹਨਾਂ ਨੇ ਸ਼ਿੰਗਾਰ ਕਿਹੜਾ ਕਿਹੜਾ ਲਾਇਆ। ਇੱਕ ਲਾਈ ਮੱਥੇ ਜਿੰਦੀ, ਦੂਜਾ ਲਾਇਆ ਟਿਕਾਨੀ ਮਤੀ ਦਾ ਢੰਗ ਰਭਾਈ ਵਾਲੀ ਆਉਣੀ ਮੇਰਾ ਤੜਕੇ ਨੂੰ, ਮੇਰਾ ਤੜਕੇ ਨੂੰ ਆਉਣਾ ਫੌਜੀ ਭਾਗੀ ਵਾਲੀ ਓ ਜਿੰਨ ਮੁੰਡੇ ਉਤਰਾ ਫਲ ਸਜਾਈ। ਨੌਵੇਂ ਕੱਜਲ ਪਾਇਆ, ਦਸਵੇਂ ਪਾਏ ਨੀ ਮੱਖਣ ਵਿੱਚ ਕਾਂਟੇ, ਨਗ ਦੜਵਾਇਆ ਪਹਿਲ ਪਾਈਆਂ ਮੈਂ ਪੰਜ ਸੱਤ ਚਿੱਠੀਆਂ ਵਾਹਿਦਾ ਲਫਾਫਿਆਂ ਦੀ ਆਇਆ ਅੱਜ ਡਾਕੀਏ ਨੇ ਸ਼ਿੰਗਾਰ ਨਜ਼ਰ ਰੂਪ ਦਾ ਸ਼ਿੰਗਾਰ ਆ ਹੋ ਗਿਆ ਸ਼ਿੰਗਾਰ ਪੂਰਾ ਸੋਲਾ ਮੁੰਦਰੀ ਫਕੀਰ ਮੇਰਾ ਰੂਪ ਦੀ ਤਾਰੀਫ ਕਰ ਕੁੰਡ ਵਿੱਚ ਉਹਨ ਮਲ ਪੋਲਾ ਰੂਪ ਦੀ ਅਦਾਰੀ ਅੱਜ ਰੂਪ ਨਾ ਸ਼ਿੰਗਾਰ
ਇੱਕ ਵਾਰ ਦੀ ਗੱਲ ਹੈ ਕਾਜ਼ੀ ਬਸ਼ੀਰ ਅਹਿਮਦ ਰੇਗਿਸਤਾਨ ਵਿੱਚੋਂ ਜਾ ਰਹੇ ਸਨ ਨਮਾਜ਼ ਦਾ ਸਮਾਂ ਹੋਇਆ ਤਾਂ ਖੁੱਲ੍ਹੇ ਮੈਦਾਨ ਵਿੱਚ ਹੀ ਖੁਦਾ ਨੂੰ ਯਾਦ ਕਰਦੇ ਹੋਏ ਨਮਾਜ਼ ਪੜ੍ਹਨ ਲੱਗ ਪਏ ਉਸੇ ਰਸਤੇ ਲੈਲਾ ਦੀ ਮੁਹੱਬਤ ਅਤੇ ਉਸਦੀ ਯਾਦ ਵਿੱਚ ਮਸਤ ਮਜਨੂੰ ਵੀ ਤੁਰਿਆ ਜਾ ਰਿਹਾ ਸੀ ਉਹ ਨਮਾਜ਼ ਪੜ੍ਹ ਰਹੇ ਕਾਜ਼ੀ ਬਸ਼ੀਰ ਅਹਿਮਦ ਦੇ ਅੱਗੋਂ ਦੀ ਲੰਘ ਗਿਆ ਕਾਜ਼ੀ ਸਾਹਿਬ ਨੇ ਵੇਖ ਲਿਆ ਜਲਦੀ ਜਲਦੀ ਆਪਣੀ ਨਮਾਜ਼ ਖਤਮ ਕਰਕੇ ਉਹਨਾਂ ਮਜਨੂੰ ਨੂੰ ਆਵਾਜ਼ ਦੇ ਕੇ ਰੋਕਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਤੈਨੂੰ ਪਤਾ ਨਹੀਂ ਕਿ ਨਮਾਜ਼ ਪੜ੍ਹਨ ਵਾਲੇ ਦੇ ਅੱਗੋਂ ਨਹੀਂ ਲੰਘੀਦਾ ਮਜਨੂੰ ਆਵਾਜ਼ ਸੁਣ ਕੇ ਰੁਕਿਆ ਤੇ ਕਹਿਣ ਲੱਗਾ ਜਨਾਬ ਮੈਂ ਮਾਫ਼ੀ ਚਾਹੁੰਦਾ ਹਾਂ ਲੈਲਾ ਦੀ ਯਾਦ ਵਿੱਚ ਮੈਨੂੰ ਇੰਨਾ ਵੀ ਹੋਸ਼ ਨਹੀਂ ਸੀ ਕਿ ਕੋਈ ਨਮਾਜ਼ ਪੜ੍ਹ ਰਿਹਾ ਹੈ ਪਰ ਜਨਾਬ ਲੈਲਾ ਨੂੰ ਬਣਾਉਣ ਵਾਲੇ ਖੁਦਾ ਦੀ ਯਾਦ ਵਿੱਚ ਜੁੜਿਆ ਤੁਹਾਨੂੰ ਇਹ ਹੋਸ਼ ਕਿਵੇਂ ਰਿਹਾ ਕਿ ਕੋਈ ਤੁਹਾਡੇ ਅੱਗੋਂ ਦੀ ਲੰਘ ਗਿਆ ਹੈ ਇੰਨਾ ਕਹਿ ਕੇ ਮਜਨੂੰ ਤੁਰ ਪਿਆ ਕਾਜ਼ੀ ਬਸ਼ੀਰ ਅਹਿਮਦ ਨੇ ਅੱਗੇ ਹੋ ਕੇ ਮਜਨੂੰ ਨੂੰ ਰੋਕਿਆ ਮਜਨੂੰ ਅੱਗੇ ਝੁਕ ਕੇ ਉਸਦਾ ਹੱਥ ਚੁੰਮਿਆ ਤੇ ਕਹਿਣ ਲੱਗੇ ਖੁਦਾ ਦੇ ਨੇਕ ਬੰਦੇ ਤੂੰ ਮੈਨੂੰ ਅੱਜ ਮੁਹੱਬਤ ਦਾ ਅਸਲ ਸਬਕ ਪੜਾਇਆ ਹੈ ਤੇਰਾ ਸ਼ੁਕਰੀਆ ਮੁਹੱਬਤ ਹਮੇਸ਼ਾ ਅੰਨੀ ਹੁੰਦੀ ਹੈ ਮੁਹੱਬਤ ਕਰਨ ਵਾਲੇ ਨੂੰ ਦੁਨੀਆ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਉਸਨੂੰ ਆਪਣੇ ਪਿਆਰੇ ਦੇ ਔਗਣ ਨਜ਼ਰ ਆਉਂਦੇ ਹਨ ਜੇ ਪਿਆਰ ਅੰਨਾ ਨਹੀਂ ਹੈ ਤਾਂ ਉਹ ਪਿਆਰ ਹੀ ਨਹੀਂ ਹੈ ਕਿਸੇ ਨੇ ਕਿਹਾ ਮਜਨੂੰ ਨੂੰ ਤੇਰੀ ਲੈਲਾ ਰੰਗ ਦੀ ਕਾਲੀ ਮਜਨੂੰ ਹੱਸ ਕੇ ਬੋਲਿਆ ਤੇਰੀ ਅੱਖ ਨਹੀਂ ਵੇਖਣ ਵਾਲੀ ਹਰ ਕੋਈ ਮਜਨੂੰ ਤਾਂ ਨਹੀਂ ਹੋ ਸਕਦਾ ਪਰ ਜੇ ਤੁਸੀਂ ਕਿਸੇ ਨੂੰ ਪਿਆਰ ਕਰਨ ਦਾ ਦਾਅਵਾ ਕਰਦੇ ਹੋ ਅਤੇ ਨਾਲ ਹੀ ਤੁਹਾਨੂੰ ਉਸ ਵਿਅਕਤੀ ਵਿੱਚ ਕਮੀਆਂ ਵੀ ਨਜ਼ਰ ਆਉਂਦੀਆਂ ਹਨ ਤਾਂ ਜਾਣ ਲਓ ਕਿ ਇਹ ਪਿਆਰ ਨਹੀਂ ਵਪਾਰ ਹੈ ਤੇ ਸੱਚੀ ਗੱਲ ਇਹ ਹੈ ਕਿ ਅਸੀਂ ਸਭ ਵਪਾਰੀ ਹਾਂ ਅਸੀਂ ਜੇ ਇੱਕ ਹੱਥ ਨਾਲ ਕੁਝ ਦੇਣਾ ਚਾਹੁੰਦੇ ਹਾਂ ਤਾਂ ਦੂਸਰੇ ਹੱਥ ਨਾਲ ਲੈਣਾ ਵੀ ਚਾਹੁੰਦੇ ਹਾਂ ਪਿਆਰ ਦੀ ਸਿਰਫ ਇੱਕ ਹੀ ਸ਼ਰਤ ਹੈ ਕਿ ਪਿਆਰ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਪਰ ਸਾਡੇ ਸਭ ਰਿਸ਼ਤਿਆਂ ਵਿੱਚ ਹਜ਼ਾਰਾਂ ਸ਼ਰਤਾਂ ਹੁੰਦੀਆਂ ਹਨ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਤੁਸੀਂ ਖੁਸ਼ੀ ਦਾ ਕਾਰਨ ਬਣਦੇ ਹੋ ਕੁਝ ਲੋਕ ਤੁਹਾਡੇ ਨੇੜੇ ਰਹਿ ਕੇ ਖੁਸ਼ ਹੁੰਦੇ ਹਨ ਤੇ ਬਾਕੀ ਤੁਹਾਡੇ ਤੋਂ ਦੂਰ ਰਹਿ ਕੇ ਜਿਨ੍ਹਾਂ ਲੋਕਾਂ ਵਿੱਚ ਤੁਹਾਨੂੰ ਸਿਰਫ ਕਮੀਆਂ ਹੀ ਨਜ਼ਰ ਆਉਂਦੀਆਂ ਹਨ ਉਹਨਾਂ ਲੋਕਾਂ ਦੇ ਮਨ ਤੁਹਾਡੇ ਕੋਲ ਬੈਠ ਕੇ ਬੇਚੈਨ ਹੋ ਜਾਂਦੇ ਹਨ ਉਹ ਲੋਕ ਜੋ ਤੁਹਾਡੇ ਤੋਂ ਡਰਦੇ ਹਨ ਜੋ ਤੁਹਾਡੇ ਸਾਹਮਣੇ ਉੱਚੀ ਸਾਹ ਨਹੀਂ ਲੈ ਸਕਦੇ ਹੱਸ ਨਹੀਂ ਸਕਦੇ ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਦੇ ਜਿਨ੍ਹਾਂ ਨਾਲ ਤੁਸੀਂ ਹਰ ਸਮੇਂ ਲੜਦੇ ਝਗੜਦੇ ਰਹਿੰਦੇ ਹੋ ਉਹ ਲੋਕ ਉਦੋਂ ਜ਼ਿਆਦਾ ਖੁਸ਼ ਹੁੰਦੇ ਹਨ ਜਦੋਂ ਤੁਸੀਂ ਉਹਨਾਂ ਦੇ ਕੋਲ ਨਹੀਂ ਹੁੰਦੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਉਹਨਾਂ ਦੀਆਂ ਕਮੀਆਂ ਲੱਭਣ ਦੀ ਬਜਾਏ ਖੂਬੀਆਂ ਵੇਖਣੀਆਂ ਸ਼ੁਰੂ ਕਰ ਦੋਗੇ ਤਾਂ ਜ਼ਿੰਦਗੀ ਹੋਰ ਖੂਬਸੂਰਤ ਹੋ ਜਾਏਗੀ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ
ਜੀ ਪਿਆਰੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਗਿਆ ਜੀ ਹਰਮਨ ਸਟੂਡੀਓ ਪ੍ਰੋਗਰਾਮ ਦੇ ਨਾਲ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਤੁਸੀਂ ਸੋਹਣੇ ਸੋਹਣੇ ਗੀਤ ਅਸੀਂ ਤੁਹਾਨੂੰ ਸੁਣਾਉਣੇ ਆ ਅਸੀਂ ਵਾਅਦਾ ਕਰਨੇ ਆ ਹੋਰ ਵੀ ਬਹੁਤ ਪਿਆਰੇ ਪਿਆਰੇ ਗੀਤ ਤੁਹਾਨੂੰ ਸੁਣਾਵਾਂਗੇ ਤੇ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੁਹਾਡੇ ਤੋਂ ਬਗੈਰ ਤੇ ਪ੍ਰੋਗਰਾਮ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਸਾਰੇ ਜੀ ਅਜੰਦ ਹੋਣ ਤੇ ਪਰਿਵਾਰ ਭਰਿਆ ਭਰਿਆ ਲੱਗਦਾ ਤੇ ਮੈਨੂੰ ਪਤਾ ਕਿ ਬਚਪਨ ਦੇ ਵਿੱਚ ਸਾਡੇ ਤਾਏ ਚਾਚੇ ਹੋਰੀ ਪੰਜ ਭਰਾ ਸਨ ਹੋ ਪੰਜ ਬਾਰਾਂ ਬਾਰਾਂ ਲੋਕਾਂ ਸ਼ੁਕਰ ਮਨਾ ਪੰਜ ਹੀ ਸੀ ਮਰਾ ਬਾਹਰ ਪੈੜੀ ਦਾ ਅੱਛਾ ਹੁਣ ਇਹਦੇ ਵਿੱਚ ਵੀ ਕਹਿ ਦਿਓ ਕਿ ਮੈਂ ਜੰਮਿਆ ਸੀ ਤੇ ਏਦਾਂ ਹੋ ਗਿਆ ਉਹਨੇ ਤੂੰ ਤਾਂ ਜੰਮਿਆ ਹੀ ਮਰ ਉਹਦਾ ਤੂੰ ਜੰਮੇ ਤਾਂ ਮਾਪੇ ਕਹਿਣ ਪਰਾਈ ਧੀਏ ਤੇਰਾ ਤਾਂ ਮੈਨੂੰ ਸਮਝ ਨੀ ਆਉਂਦੀ ਵੀ ਤੂੰ ਜੋ ਜੰਮਿਆ ਸਾਡੇ ਕੋਲ ਰਿਹਾ ਹੀ ਕਰਨਾ ਮਰਾ ਬੇ ਦੋ ਸੀ ਸਾਡੇ ਕੋਲ ਅੱਛਾ ਪੰਜ ਭਰਾ ਦਸ ਦਸ ਕਿੱਲੇ ਮਗਰੋਂ ਆਏ ਜੋ ਤੂੰ ਜੰਮਿਆ ਦਸ ਦਾ ਵੀ ਨੀ ਰਿਹਾ ਅੱਠ ਅੱਠ ਹੋ ਗਿਆ ਹੁਣ ਕਿੰਨੇ ਕਿੰਨੇ ਆ ਹੁਣ ਫੇਰ ਦਸ ਦਾ ਹੋ ਗਿਆ ਤੇ ਤਾਇਆ ਜੀ ਫੇਰ ਮੈਂ ਜੰਮਿਆ ਤੋ ਹੋਏ ਤੂੰ ਜੰਮਿਆ ਘੱਟ ਗਿਆ ਤੂੰ ਵੱਡਾ ਹਾਂ ਹੋਰ ਹੋ ਗਿਆ ਹੈਪੀ ਹੋਣੀ ਜੰਮਿਆ ਦੋ ਦੋ ਕਿੱਲੇ ਵਧਿਆ ਅੱਛਾ ਆਪਦੇ ਨਿਆਣੇ ਚੰਗੇ ਲੱਗਦੇ ਹੁੰਦੇ ਤਾਇਆ ਜੀ ਤਾਇਆ ਕਹਿੰਦੇ ਹੁੰਦੇ ਆ ਕਿ ਔਰਤ ਕਿਸੇ ਦੀ ਤੇ ਨਿਆਣੇ ਆਪਦੇ ਚੰਗੇ ਲੱਗਦੇ ਸਾਨੂੰ ਤੇ ਔਰਤ ਵੀ ਆਪਦੀ ਚੰਗੀ ਲੱਗਦੀ ਹੈ ਆਹੋ ਤੁਹਾਨੂੰ ਪਤਾ ਸਾਰਾ ਹੀ ਗੱਲਾਂ ਦਾ ਪਤਾ ਹੋਵੇ ਜਾਂ ਨਾ ਪਤਾ ਹੋਵੇ ਕਹਿੰਦੇ ਪਹਿਲੀ ਗੱਲ ਬੋਲੀਏ ਨਾ ਜੇ ਬੋਲੀਏ ਤੇ ਮੁਰਦੇ ਖੱਪਣੀ ਪਾ ਦਿੰਦੇ ਸ਼ੇਰ ਜਿਹੜੇ ਮੁਰਦੇ ਨੂੰ ਬੁਲਾਉਣਾ ਨੀ ਚਾਹੀਦਾ ਕਿਉਂ ਉਹ ਜਾਣਨਾ ਇਹਨੂੰ ਖੱਪਣੀ ਪਾ ਲਈਏ ਆ ਸਿਆਣਿਆ ਨੇ ਗੱਲ ਬਣਾਈ ਕਹਾਵਤੇ ਮੁਰਦਾ ਬੋਲੂ ਤੇ ਖੱਪਣੀ ਪਾੜੂ ਪਾੜ ਪਾੜ ਕੇ ਲੀਰਾ ਕਰੂ ਤੇੜੇ ਬਨੂ ਲਗੋਟੀ ਜਾ ਸੀ ਮੁਰਦੇ ਲਗੋਟੀ ਬੰਨਦੇ ਘੁਲ ਨਾ ਮੁਰਦੇ ਨੇ ਮੁਰਦੇ ਦਾ ਕੀ ਪਤਾ ਕਿੱਧਰ ਨੂੰ ਹੋ ਗਏ ਮੁਰਦੇ ਦੀ ਕਿਹੜਾ ਕੋਈ ਹੈਂਸ ਹੁੰਦੀ ਆ ਕੀ ਹੁੰਦੀ ਆ ਹੈਂਸ ਹੈਂਸ ਸੈਂਸ ਆਹ ਮੈਂ ਕਿਹੜਾ ਕਹਿੰਦਾ ਯੈਂਸ ਹੈਂਸੀ ਮੈਂ ਵੀ ਆਂਦਾ ਮੁਰਦੇ ਦੀ ਕੋਈ ਸੋਚ ਸਮਝ ਨੀ ਮੁਰਦਾ ਆਕੜੀ ਜਾਂਦਾ ਕੋਈ ਬੰਦੇ ਵੀ ਮੁਰਦਿਆਂ ਨੂੰ ਆਕੜੀਆਂ ਠੰਡ ਨਾਲ ਉਹ ਫਿੜੇ ਮੂੰਹ ਬੇ ਆਖਦਾ ਆਕੜਨਾ ਮਤਲਬ ਯਾਨੀ ਉਹ ਈਗੋ ਈਗੋ ਮਾਰਦੀ ਨਾ ਬੰਦੇ ਨੂੰ ਤਾਂ ਮੌਤ ਮਾਰਦੀ ਬਤਾਇਆ ਮੌਤ ਮਾਰਦੀ ਨਾ ਬੰਦੇ ਨੂੰ ਈਗੋ ਮਾਰਦੀ ਮੈਂ ਕਿਹੜਾ ਗੈਰੀ ਸੰਧੂ ਯਾ ਮੈਂ ਗਾਣਾ ਲਿਖਣਾ ਮੈਨੂੰ ਪਤਾ ਕੀ ਉਹਨੇ ਕਿਹਾ ਕੀ ਨਹੀਂ ਕਿਹਾ ਉਹਦਾ ਮੈਂ ਤੈਨੂੰ ਕਹਿੰਦਾ ਬੰਦੇ ਨੂੰ ਹੰਕਾਰ ਮਾਰ ਜਾਂਦਾ ਤਾਇਆ ਜੀ ਸਿਹਤ ਨੂੰ ਲੈ ਕੇ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ ਸੀ ਸਿਹਤ ਨੂੰ ਲੈ ਕੇ ਨੁਕਤੇ ਤੁਹਾਨੂੰ ਵਾਹਵਾ ਪਤਾ ਪਤਾ ਤਾਂ ਹੈ ਤਾਂ ਹੀ ਤੀਜੇ ਕਿ ਉਸ ਦਿਨ ਬਿਮਾਰ ਹੋ ਜਾਈਦਾ ਸਿਹਤ ਨਾਲ ਜੁੜੀਆਂ ਨੁਕਤੇ ਤੋਂ ਪੁੱਤ ਇੱਕ ਦਿਨ ਸੌ ਦਿਨ ਸਵਾ ਸੌ ਹੁੰਦੇ ਆ ਇਹ ਤੇ ਇਹ ਗੱਲ ਆ ਸਿਆਣੇ ਅੱਗੇ ਕਹਿੰਦੇ ਹੁੰਦੇ ਸੀ ਕਦੇ ਬੁੱਢੇ ਨੀ ਹੋਣਾ ਤਾਂ ਛੋਲੇ ਖਾਓ ਫਲ ਖਾਓ ਸਬਜ਼ੀਆਂ ਕੱਚੀਆਂ ਖਾਓ ਰੋਟੀ ਪਾਣੀ ਭਾਵੇਂ ਘਟਾ ਹੀ ਦਿਓ ਪੱਤੇ ਵਾਲੀਆਂ ਸਬਜ਼ੀਆਂ ਖਾਓ ਪੁੰਗਰੇ ਹੋਏ ਅਨਾਜ ਖਾਓ ਅੱਧਾ ਕਿਲੋ ਘੱਟ ਤੋਂ ਘੱਟ ਫਲ ਫਰੂਟ ਆ ਅੱਧਾ ਕਿਲੋ ਕੱਚੀਆਂ ਸਬਜ਼ੀਆਂ ਜਿੱਦਾਂ ਗਾਜਰ ਹੋ ਗਈ ਮੂਲੀ ਹੋ ਗਈ ਜਾਂ ਸ਼ਲਗਮ ਹੋ ਗਏ ਜਾਂ ਕੋਈ ਨਿਕਲ ਸਕੋ ਖੀਰੇ ਹੋ ਗਏ ਬਾਲਾ ਨੀ ਕੇ ਪੱਚੀ ਤੀਹ ਗ੍ਰਾਮ ਤੁਸੀਂ ਆ ਕਾਜੂ ਬਦਾਮ ਪੈਸਾ ਜੋ ਮਰਜ਼ੀ ਖਾ ਲਓ ਤੇ ਤੀਹ ਪੈਂਤੀ ਗ੍ਰਾਮ ਹੀ ਪੁੰਗਰੀਆਂ ਹੋਈਆਂ ਦਾਲਾਂ ਖਾ ਲਓ ਤੀਹ ਪੈਂਤੀ ਗ੍ਰਾਮ ਹੀ ਤੁਸੀਂ ਪੱਤੇ ਵਾਲੀਆਂ ਸਬਜ਼ੀਆਂ ਖਾ ਲਓ ਪੱਤੇ ਯਾਨੀ ਬੰਦ ਗੋਭੀ ਹੋ ਗਈ ਪਾਲਕ ਹੋ ਗਿਆ ਸਾਗ ਹੋ ਗਿਆ ਜਿਹੜਾ ਬੰਦਾ ਇਹ ਸਾਰੀਆਂ ਚੀਜ਼ਾਂ ਦਾ ਪਾਲਣਾ ਕਰੂ ਉਹ ਕਦੇ ਨਾ ਬੁੱਢਾ ਹੀ ਹੋ ਸਕਦਾ ਨਾ ਉਹ ਬਿਮਾਰ ਹੀ ਹੋ ਸਕਦਾ ਤੁਸੀਂ ਨਾਲੇ ਕਿੰਨੇ ਬਿਮਾਰ ਹੋ ਜਾਣੇ ਉਹ ਮੈਰਤ ਤੋਂ ਇੰਨਾ ਰੁਪਈਆ ਹੀ ਹੈ ਨੀ ਅੱਧਾ ਕਿਲੋ ਕਿਹੜਾ ਖਾ ਲਓ ਸੇਬ ਸਮਝ ਨਹੀਂ ਅੱਧਾ ਕਿਲੋ ਸਾਰੇ ਸੇਬ ਖਾਣੇ ਉਹਨੂੰ ਚੰਗਾ ਫੀਸ ਨਾ ਪਤਾ ਦਰ ਲਓ ਪੜਦੇ ਨਹੀਂ
ਉਹ ਨਿਆਣਿਆਂ ਦੀ ਉਹ ਪੈਸੇ ਲਗੜਿਆ ਆਪਦੇ ਤੇ ਜਿਹੜੇ ਪੜ੍ਹ ਹਟੇ ਜਿਹੜੇ ਪੜ੍ਹਨਾ ਉਹ ਤੋਂ ਮੁਫ਼ਤ ਵਾਂਗੂ ਪੜ੍ਹ ਗਿਆ ਉਹਨਾਂ ਪੜ੍ਹਾਈਆਂ ਪੜ੍ਹਾਉਣ ਵਾਲੇ ਬਹੁਤ ਆ ਪੜ੍ਹਨਾ ਰਿਹਾ ਹੀ ਨਹੀਂ ਅੱਲਾ ਦੇ ਪੁੱਤ ਘੈਂਟੀ ਹੈਗੀ ਤੇ ਨੀ ਮੈਂ ਤੇਰਾ ਸੈਕ ਤੋੜ ਦਊਂਗਾ
ਤਰਸਦੀਆਂ ਬਈ ਬੁੱਢੀਆਂ ਤਾਂ ਤਰਸਦੀਆਂ ਤੇ ਮੈਂ ਕਿਹੜੇ ਪੁੱਜੜੇ that it's real. I can't believe that it's happening.
Are you interested in becoming a presenter? Would you like to join Herman Radio? If so, contact Herman Radio on hermanradio.com. Thank you.
मन मेरे गुर की सिख सुनिज हर का नाम सदा सुखदाता सहजे हर रस बीज गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां, जे किसे कारण उस समय शामिल नहीं हो सकदे तां हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ ਇਸ ਵੇਲੇ ਸਾਰੇ ਜਿਹੜੇ ਵੀ ਸਰੋਤੇ ਜੁੜੇ ਹੋਏ ਨੇ ਉਹਨਾਂ ਨਾਲ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਤਾਂ ਜੀ ਜਿੰਨੇ ਸਾਡੇ ਸਰੋਤੇ ਆਏ ਨੇ ਉਹਨਾਂ ਨਾਲ ਆਪਾਂ ਹੁਣ ਗੱਲਾਂ ਬਾਤਾਂ ਦੀ ਵੀ ਜਿਹੜੀ ਆ ਸਾਂਝ ਪਾਉਣੀ ਹੈ ਜੀ। ਹਾਂ ਬੋਲੋ ਜੀ। ਜੀ ਤਾਇਆ ਜੀ, ਆਪਾਂ ਹੁਣ ਸਰੋਤਿਆਂ ਦੇ ਨਾਲ ਸਾਂਝਾਂ ਪਾਉਣੀਆਂ ਨੇ ਪ੍ਰੋਗਰਾਮ ਦੇ ਵਿੱਚ। ਸੋਹਣੇ ਸੋਹਣੇ ਗੀਤ ਤੇ ਆਪਾਂ ਸੁਣੀ ਲੈ ਚੰਗਾ ਗੀਤਾ ਬੋਤ ਚੰਗਾ ਗੀਤਾ ਸਰੋਤਿਆਂ ਦੇ ਨਾਲ ਗੱਲਬਾਤ ਬਣੀ ਸਾ। ਚਲੋ ਜੀ, ਲਾਡੀ ਬੈਂਸ ਭਾਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ। ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਭਾਜੀ, ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਵਾਹ ਸ੍ਰੀ ਅਕਾਲ। ਓ ਬਲਾ ਲਾਡੀ, ਓ ਬਲਾ ਯਾਰ ਲਾਡੀ ਦਿਲਦਾਰ ਲਾਡੀ ਹਾਲ ਨਾ ਬਹਿ ਲੈਂਦੇ ਲਾਡੀ ਲਾਡੀਆਂ ਵਾਲਾ ਉਦੋਏ ਵਲਾ ਲਾਡਾ। ਕਹਿੰਦੇ ਤਾਇਆ ਜੀ ਹਰਭਜਨ ਮਾਨ ਦਾ ਗੀਤ ਲਾ ਦਿਓ ਜੀ, ਰੁਕ ਜਾ ਜਿੰਦੜੀਏ। ਕਹਿੰਦੇ ਜਰਾ ਠਹਿਰ ਜਿੰਦੜੀਏ, ਠਹਿਰ ਹਲੇ ਹਜੇ ਹੋਰ ਬੜਾ ਕੁਛ ਕਰਨਾ। ਉਹ ਮੈਨੂੰ ਲੱਗਦਾ ਇਹ ਆ ਗੀਤ ਬੜਾ ਸੋਹਣਾ ਗੀਤ ਹੈ, ਜ਼ਿੰਦਗੀ ਨੂੰ ਬਿਆਨ ਕਰਦਾ ਬੜਾ ਖੂਬਸੂਰਤ ਗੀਤ ਉਹਨਾਂ ਨੇ ਸੁਣਨਾ ਚਾਹਿਆ। ਚਲੋ ਬਹੁਤ ਚੰਗੀ ਗੱਲ ਆ। ਤੇ ਭੰਗੂ ਸਾਹਿਬ ਤਾਇਆ ਜੀ ਆਏ ਨੇ। ਓ ਬਾਲਾ ਭੰਗੂ 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 ਜਦੋਂ ਵੀ ਲੰਘੋ ਰੇਡੂਏ ਹਰ ਮੰਗੀ ਲੰਘੋ। ਤਾਇਆ ਜੀ ਨੂੰ, ਮੰਦੀ ਭਾਜੀ ਨੂੰ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਤੇ ਹਾਲ ਚਾਲ ਕਹਿੰਦੇ ਕਿਵੇਂ ਨੇ ਤਾਇਆ ਜੀ? ਤੇ ਮੈਂ ਕਹਿੰਦੇ ਠੀਕ ਹੈ ਜੀ, ਹਾਲ ਚਾਲ ਜੀ ਬਸ ਠੀਕ ਹੀ ਜਾਈਦਾ। ਭੰਗੂ ਸਾਹਿਬ ਸਾਡਾ ਵੀ ਹਾਲ ਠੀਕ ਆ। ਤੁਸੀਂ ਕੋਈ ਭਾਜੀ ਦੱਸਿਆ ਇਹਨੂੰ ਕੋਈ ਭੰਗੜੇ ਦੀ ਹੁਣ ਵੀ ਟ੍ਰੇਨਿੰਗ ਦਿੰਦੇ ਕਿ ਬਸ ਬਹਿ ਜਾ ਬਹਿ ਜਾਈਆ? ਭੰਗੜਾ ਐਸਾ ਤੁਸੀਂ ਛੱਡਿਆ ਜਿੱਦਾਂ ਕੋਈ ਨਸ਼ਾ ਛੱਡਣ ਵਾਲਾ ਨਸ਼ਾ ਹੀ ਛੱਡਦਾ। ਕਹਿੰਦੇ ਜੀ ਮੈਨੀ ਭਾਜੀ ਸਰਦੂ ਸਿਕੰਦਰ ਦਾ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਸੁਣਾ ਦਿਓ ਜੀ, ਤੇ ਕੱਲ ਤੁਸੀਂ ਰੋਂਗ ਵਾਲਾ ਸੁਣਾ ਤਾ ਸੀ। ਕੋਈ ਗੱਲ ਨੀ ਭਾਜੀ, ਅੱਜ ਆਪਾਂ ਸੁਣਾ ਦਿੰਦੇ ਆ। ਆਹੋ ਇਹ ਸੁਣਾਉਣਾ ਮਿਲਕੀ ਤਾਂ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ, ਦੂਜਾ ਹੋਰ ਤੁਸੀਂ ਆਪਾਂ ਮਾਵਾਂ ਪਾ ਲਿਆ, ਤੇ ਇੱਕ ਤੇਰਾ ਰੰਗ ਕਾਸ਼ ਨੀ। ਹਾਂ, ਇੱਕ ਤੇਰਾ ਰੰਗ ਕਾਸ਼ ਨੀ, ਦੂਜਾ ਪਾਲੇ ਦੀ ਗਾਏ ਹੁਣ ਮੁਸ਼ਕ ਤੇਰੇ ਵਿੱਚ ਆਵੇ, ਇੱਕ ਤੇਰਾ ਰੰਗ ਮੁਸ਼ਕ। ਜਸਪਾਲ ਤਾਂ, ਜਸਪਾਲ ਦੀ ਗੱਲ ਤੁਸੀਂ ਕੀਤੀ, ਜਸਪਾਲ ਨੰਡਾ ਸਾਹਿਬ ਆਪਣੇ ਨਾਲ ਪਹੁੰਚੇ ਹੋਏ ਨੇ। ਓ ਵਾਲਾ ਯਸਪਾਲ, ਓ ਵਾਲਾ ਨੰਡਾ ਸਾਹਿਬ, ਨੰਡਾ 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 ਮੂਰੀ ਨਾਲ ਖਾਓ ਜੀ ਕਹਿੰਦਾ ਚੰਗਾ। ਤਾਇਆ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨਦੀਪ ਭਾਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹੁੰਦਾ ਬਹੁਤ, ਸਤਿ ਸ੍ਰੀ ਅਕਾਲ ਨਹੀਂ, ਸਤਿ ਸ੍ਰੀ ਅਕਾਲ ਸਭ ਕੁਝ ਆ ਜਾਂਦਾ। ਤੇ ਨੰਡਾ ਸਾਹਿਬ ਗੀਤ ਦੱਸੋ ਤੁਹਾਨੂੰ ਕਿਹੜਾ ਹਟਾਈ ਹੈ? ਗੀਤ ਹੈ ਜੀ ਜੋਗੀਆ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਜਿਹੇ ਤੇਰਾ ਮੂੰਹ ਜਾਂਦਾ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜੀ। ਉਹ ਕਈ ਕਹੀ ਜਾਂਦੇ ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ, ਕੋਈ ਕਹੀ ਜਾਂਦਾ ਕੱਚ ਦੀਆਂ ਮੁੰਦਰਾਂ, ਸੁੰਦਰਾ ਯੋਗੀਆਂ ਦੇ ਕੰਨਾਂ ਚ ਕੱਚ ਦੀਆਂ ਹੀ ਹੁੰਦੀਆਂ, ਕੱਚ ਤੇ ਨੀ ਹੁੰਦਾ, ਉਹ ਹੋਰ ਜੀ ਹੁੰਦਾ, ਮਤਲਬ ਸੱਚ ਦੀਆਂ ਵੀ ਲਾ ਲੋ ਜੇ ਕੋਈ ਯੋਗੀ ਸੱਚਾ ਮੁੰਦਰ ਪਾ ਹੀ ਹੋ ਸਕਦਾ। ਇਹ ਯੋਗੀ ਜਿਹੜੇ ਅਸਲ ਯੋਗੀ ਹੈ, ਯੋਗ ਲੈਣਾ ਕੋਈ ਖਾਲਾ ਜੀ ਦਾ ਵਾੜਾ ਨੀ, ਮੁੰਦਰਾਂ ਜਦੋਂ ਪਾਉਂਦੇ ਯੋਗੀ ਦੇ
ਜੀ
ਕੰਨ ਉਹ ਵੜ ਦਿੰਦੇ ਆ ਵਿੱਚੋਂ ਕੰਨ ਦਾਗ ਦਿੰਦੇ ਆ, ਤੇ ਯੋਗੀ ਦੇ ਕੰਨ ਇੱਕ ਵਾਰੀ ਕੀਸਾਂ ਗੜਾਉਂਦੇ ਭਰ ਜਾਂਦੇ ਆ, ਉਹਨਾਂ ਦੇ ਵਿੱਚੋਂ ਮਤਲਬ ਸੇਕ ਪੂਰਾ ਨਿਕਲਦਾ ਤੇ ਫਿਰ ਹੌਲੀ 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 ਠੀਕ ਹੁੰਦੇ ਆ। ਇਹ ਬੜੀ ਪੀੜਾਦਾਇਕ ਕਿਰਿਆ
ਜੀ,
ਸਾਨੂੰ ਲੱਗਦਾ ਵੀ ਖਰੇ ਕੰਮ ਸੌਖਾ ਹੀ ਹੋਣਾ ਵੀ ਇੱਦਾਂ ਬੁੜੀਆਂ ਕੰਨ ਬਣਾਉਂਦੀਆਂ ਇੱਦਾਂ ਵੱਧ ਜਾਂਦਾ, ਨਹੀਂ ਉਹ ਕੰਨ ਦੇ ਵਿੱਚੋਂ ਮਾਸ ਦਾ ਚੰਗਾ ਟੁਕੜਾ ਹੀ ਕੱਢ ਲੈਂਦੇ, ਫਿਰ ਜਾ ਕੇ ਮੁੰਦਰਾਂ ਬਜਦੀਆਂ, ਤੇ ਮੁੰਦਰਾਂ ਪਾਉਣੀਆਂ ਸੌਖੀਆਂ ਨਹੀਂ, ਥਰ ਥਰ ਫਿਰਨਾ ਪੈਂਦਾ, ਸਭ ਕੁਛ ਛੱਡਣਾ ਪੈਂਦਾ, ਤੇ ਯੋਗੀ ਕਿਤੇ ਇੱਕ ਥਾਂ ਟੇਕੇ ਨਹੀਂ ਬਹਿ ਸਕਦੇ
ਜੀ। ਤਾਂ ਜੀ ਇੱਕ ਗੱਲ ਆ, ਯੋਗੀ ਜਿਹੜੇ ਆ ਨਾ ਉਹ ਇੰਨੀ ਮੈਨੂੰ ਵਧੀਆ ਲੱਗਦੀ ਗੱਲ ਕਿ ਉਹ ਤੁਰ ਫਿਰ ਕੇ ਦੇਖਦੇ ਨੇ ਸਾਰਾ ਦੁਨੀਆਂ ਨੂੰ, ਐ ਨਹੀਂ ਕਿ ਕਦੇ ਬੱਸ ਤੇ ਚੜ ਗਿਆ ਜਾਂ ਮੋਟਰਸਾਈਕਲ ਲਿਆ, ਸਾਰੀ ਦੁਨੀਆਂ ਡਿਵੈਲਪ ਹੋ ਗਈ। ਤਾਇਆ ਜੀ ਦੇਖੋ ਕੋਈ ਤੁਰ ਕੇ ਸੀ ਉਹ ਸਕੂਟਰ ਲੈ ਲਿਆ, ਸਕੂਟਰ ਵਾਲੇ ਨੇ ਕਾਰ ਲੈ ਲਈ, ਕਾਰ ਵਾਲੇ ਜਹਾਜ਼ਾਂ ਚੜੇ ਫਿਰਦੇ ਨੇ, ਪਰ ਯੋਗੀ ਅੱਜ ਵੀ ਤੁਰ ਕੇ ਹੀ ਫਿਰਦੇ ਨੇ। ਉਹ ਤੇ ਯੋਗੀ ਯੋਗ, ਮੈਂ ਤੈਨੂੰ ਕਿਹਾ ਵੀ ਯੋਗ ਲੈਣਾ ਸੌਖਾ ਨਹੀਂ, ਜਿੱਦਣ ਯੋਗੀ ਵੀ ਮੋਟਰਸਾਈਕਲਾਂ ਸਕੂਟਰਾਂ ਤੇ ਆ ਗਿਆ ਉਦਣ ਯੋਗ ਦਾ ਕੋਈ ਮਾਇਨੇ ਨਹੀਂ ਰਹਿਣਾ, ਮਤਲਬ ਹੀ ਨਹੀਂ ਰਹਿਣਾ। ਯੋਗੀ ਜਿਹੜੇ ਆ ਉਹਨਾਂ ਦੀ ਲੰਮੀ ਉਮਰ ਹੁੰਦੀ, ਕਿਸੇ ਯੋਗੀ ਨੂੰ ਹਾਰਟ ਅਟੈਕ ਕਦੇ ਨਹੀਂ ਹੁੰਦਾ, ਨਾ ਯੋਗੀ ਦੀ ਨਿਗਾਹ ਕਮਜ਼ੋਰ ਹੁੰਦੀ ਹੈ, ਨਾ ਯੋਗੀ ਦੇ ਧੌਲਾ ਹੀ ਛੇਤੀ ਕੀਤੇ ਆਉਂਦਾ। ਇਹ ਕੋਈ ਸੌਖਾ ਜਿਹਾ ਕੰਮ ਨਹੀਂ, ਇਹ ਇਹਨਾਂ ਦੇ ਤੁਰੇ ਫਿਰੇ ਦਾ ਹੀ ਨਤੀਜਾ। ਜਿਹੜਾ ਤੁਰਾ ਫੇਰਾ ਉਹ ਬੰਦੇ ਦੀ ਸਿਹਤ ਦਾ ਰਾਜ ਵੀ ਆ ਜੀ।
ਹੁਣ ਜਿਹੜੇ ਮੰਜੇ ਦੇ ਪੈਰੇ ਨੇ ਉਹਨੂੰ ਕੋਈ ਟੈਕ ਹੀ ਹੋਣਾ, ਹੋਰ ਕੋਈ ਹੋਣਾ। ਨਾੜਾਂ ਜਿਹੜੀਆਂ ਦੇ ਵਿੱਚ ਜਿਹੜੀ ਸਾਡੀ ਬਿਜਲੀ ਕਿਰਨਾਂ ਉਹ ਇੱਕ ਦੂਜੇ ਨੂੰ ਪਹੁੰਚਦੀਆਂ ਨਹੀਂ, ਤੇ ਨਾੜਾਂ ਬਲੋਕ ਹੋ ਜਾਂਦੀਆਂ। ਜਦੋਂ ਨਾੜਾਂ ਬਲੋਕ ਹੋਣ ਲੱਗ ਗਈਆਂ ਤੇ ਖੁਰਾਕ ਅਸੀਂ ਉਹ ਹੀ ਰੱਖਣੀ ਜਿਹੜੀ ਪਹਿਲਾਂ ਖਾਂਦੇ ਹਾਂ, ਉਹਨੂੰ ਹੋਰ ਪੱਠਾ ਪਾ ਦੇਣਾ। ਪੁਰਾਣੇ ਜਿਹੜੇ ਆ ਬਹੀਆਂ ਚੀਜ਼ਾਂ, ਪੈਕਟ ਵਾਲੀਆਂ ਚੀਜ਼ਾਂ, ਇਹ ਸਾਡਾ ਬੇੜਾ ਗਰਕ ਕੀਤਾ। ਯੋਗੀ ਜਿਹੜੇ ਸੀ ਉਹ ਤੁਰਦੇ ਫਿਰਦੇ ਕਦੇ ਮੂਲੀ ਖਾ ਲਈ, ਕਦੇ ਗੰਢਾ ਖਾ ਲਿਆ, ਜਾਂ ਕਿਸੇ ਦੇ ਸ਼ਲਗਮ ਖਾ ਲਿਆ, ਤੇ ਤੁਰੇ ਫਿਰਦੇ ਖਾਈ ਜਾਣੀ, ਰੋਟੀ ਵੀ ਖਾ ਲੈਣੀ। ਤੇ ਜਿਹੜਾ ਤੁਰਿਆ ਹੀ ਫਿਰਦਾ 10-20 ਕਿਲੋਮੀਟਰ ਰੋਜ਼ਾਨਾ ਹੀ, ਉਹਨੂੰ ਤੇ ਜੋ ਮਰਜ਼ੀ ਖਵਾ ਦੇ, ਲੱਕੜਾਂ ਖਵਾ ਦੇ, ਉਹ ਵੀ ਪੱਜ ਜਾਣੀਆਂ।
ਸਹੀ ਗੱਲ ਤਾਂ ਜੀ, ਇਹ ਤੇ ਗੱਲ ਤੁਹਾਡੀ ਸਹੀ ਹੈ।
ਰੋਟੀ ਖਾ ਕੇ ਕਹਿੰਦੇ ਤੁਰੋ, ਯੋਗੀ ਇਹਨਾਂ ਤੁਰ ਨਹੀਂ ਸਕਦਾ, ਗਾਣਾ ਹੀ ਸੁਣਾ ਪਰ ਜ਼ਰੂਰ ਨੰਡਾ ਸਾਹਿਬ।
ਤੇ ਤਾਇਆ ਜੀ ਨਾਲ ਦੀ ਨਾਲ ਮਨਦੀਪ ਮਾਨ ਸਾਹਿਬ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ।
ਮਾਨ ਮਾਨ ਮਾਨ, ਮੈਂ ਤੇਰਾ ਮਹਿਮਾਨ ਹਾਂ, ਬੱਲੇ ਮਾਨ। ਮਾਨਾ ਨੇ ਜਿਹੜਾ ਕੱਲ ਕੀ ਸੁਣਾਇਆ ਉਹ ਸਰਦਾਰ ਰੰਗਲੇ ਸਰਦਾਰ, ਆਹ ਸੋਹਣਾ ਵੀ ਗੀਤ ਜਿਹਾ। ਅੱਜ ਦਾ ਕਿਹੜਾ ਹੈਣਾ ਹੀ ਹੈ ਅੱਜ ਦਾ ਜੀ? ਮਨਪ੍ਰੀਤ ਦਾ ਨਾਗਣੀ। ਅੱਛਾ, ਮਨ ਮਨਪ੍ਰੀਤ, ਮੈਂ ਹਜੇ ਭੁੱਲ ਗਿਆ ਹੋਣਾ। ਨਾਗਣੀ ਨਾਗਣੀ ਗੀਤ, ਉਹ ਬੱਬਰ ਸ਼ੇਰਾ ਗੀਤ ਜਦੋਂ ਕੁਝ। ਨਾਗਣੀਆਂ ਦੋ ਤਰ੍ਹਾਂ ਦੀਆਂ, ਇੱਕ ਨਾਗਣੀ ਇੱਕ ਹਥਿਆਰ ਆ ਜਿਹੜਾ ਮਤਲਬ ਵਾਲ ਵਿੰਗ ਜਦੋਂ ਚ ਪੈਂਦੇ ਆ, ਜਿਹੜੀ ਕਿ ਬਚਿੱਤਰ ਸਾਹਮਣੇ ਮਾਰੀ ਹਬਗਾ ਕੇ ਹਾਥੀ ਦੇ ਮੱਥੇ ਚ, ਤਾਂ ਸ਼ਰਾਬੀ ਹਾਥੀ ਸਿੱਟ ਲਿਆ ਥੱਲੇ ਉਹ ਨਾਗਣੀ
ਜੀ।
ਦੂਸਰੀ ਤਾਂ ਤੁਸੀਂ ਜਾਣਦੇ ਹੀ ਆ, ਦੂਸਰੀ ਦੱਸਣ ਦੀ ਲੋੜ ਕੋਈ ਨੀ, ਦੱਸਣਾ ਤੂੰ।
ਤੇ ਤਾਇਆ ਜੀ ਅੱਗੇ ਹਰਦੇਵ ਸਿੰਘ ਜੀ ਪ੍ਰੋਗਰਾਮ ਦੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਉਹ ਬਲੇ ਹਰਦੇਵ, ਹਰਦੇਵ ਦਾ ਉਹ ਕੱਲ ਵੀ ਸੁਨੇਹਾ ਸੀ, ਹਰ ਹਰਦੇਵ, ਹਰ ਹਰ ਮਹਾਦੇਵ ਵੀ। ਸ਼ਿਵਜੀ ਮਹਾਰਾਜ ਨੂੰ ਸ਼ੰਭੋ ਮਹਾਦੇਵ ਨੂੰ ਹਰ ਹਰ ਦੇਵ ਆਂਦੇ ਨੇ, ਮਹਾਦੇਵ ਨੂੰ ਦੇਵਾਂ ਦਾ ਦੇਵ ਮਹਾਦੇਵ। ਤੇ ਸ਼ਿਵਜੀ ਵਰਗਾ ਕੋਈ ਸੰਜਮੀ ਵੀ ਕੋਈ ਨਹੀਂ। ਹਾਂਜੀ ਰਾਵਣ ਸ਼ਿਵ ਜੀ ਦਾ ਬੜਾ ਵੱਡਾ ਭਗਤ ਸੀ ਤੇ ਰਾਵਣ ਵਰਗਾ ਕੋਈ ਸ਼ਿਵ ਜੀ ਦਾ ਹੋਰ ਭਗਤ ਹੋਇਆ ਵੀ ਨਹੀਂ ਕੱਲਾ ਕੱਲਾ ਸਿਰ ਦਾਨ ਕਰ ਛੱਡਿਆ ਆਖਰੀ ਸਿਹਰਾ ਉਹ ਵੀ ਲਾਉਣ ਲੱਗਾ ਤੇ ਸ਼ਿਵ ਜੀ ਪ੍ਰਗਟ ਹੋਇਆ ਉਹਨਾਂ ਵੀ ਸ਼ਾਬਾਸ਼ ਬਾਈ ਖੁਸ਼ ਕੀਤਾ ਆਪਣੀ ਜ਼ਿੰਦਗੀ ਤੋਂ ਦਾਤ ਲਾਦਾ ਕਿਉਂਕਿ ਪੁੱਤ ਤਲੀ ਤੇ ਯਾਨ ਰੱਖ ਕੇ ਰੱਬ ਨੂੰ ਪਾਇਆ ਜਾ ਸਕਦਾ ਜਿਹੜਾ ਦਾ ਯਾਨ ਨੂੰ ਪਿਆਰ ਕਰਦਾ ਨਾ ਬੋਲਦਾ ਜਾਂ ਜਹਾਨ ਨੂੰ ਪਿਆਰ ਕਰਦਾ ਉਹ ਰੱਬ ਨੂੰ ਪਾ ਸਕਦਾ ਹੀ ਨਹੀਂ ਸਹੀ ਗੱਲ ਹੈ ਜੀ ਬੱਲੇ ਹਾਰ ਦੇਵੀ ਤੇ ਤੁਹਾਡਾ ਬਹੁਤ ਸਤਿਕਾਰ ਤੇ ਬਹੁਤ ਪਿਆਰ ਵੀ ਹਿੰਦੀ ਲਾ ਬਤਾ ਜੀ ਹਰਭਜਨ ਮਾਨ ਦਾ ਆਪਾਂ ਗੀਤ ਫਿਰ ਸੁਣ ਲੈਂਦੇ ਪ੍ਰੋਗਰਾਮ ਦੇ ਵਿੱਚ ਬਾਕੀ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੇ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਤੁਸੀਂ ਵੀ ਪਿਆਰੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਜੀ ਸ਼ਾਮਿਲ ਹੋਣ ਦੇ ਲਈ ਸਾਡੀ ਈਮੇਲ ਆਈ ਡੀ ਤੁਸੀਂ ਨੋਟ ਕਰ ਸਕਦੇ ਹੋ ਜੀ ਹਾਂ ਮਿਲਕੀਤ ਯਾਨੀ ਗੀਤ ਮੇਰਾ ਪੁੱਤ ਉਹ ਸੁਣਾ ਦੇਈ ਤੇ ਨੋਟ ਕਰ ਲਾ ਈ ਮੇਰਾ ਜਿਹੜਾ ਜੀ ਤੇ ਟੈਲੀਗ੍ਰਾਮ ਤੇ ਹਰਮਾ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਜਿਹੜਾ ਆ ਪਿਆਰੇ ਸਰੋਤੇ ਭੇਜ ਸਕਦੇ ਲਓ ਫਿਰ ਸੁਣਨੇ ਆ ਜੀ ਗੀਤ ਜਿੰਦੜੀ
ਅੱਖੀ ਵੇਦਿਆ ਵੇਖ ਮਨ ਤੁਰ ਗਈਆਂ ਨੇ ਜਿੰਦੜੀਆਂ ਕੁਝ ਕੱਲ ਪਰਦੇਸੀ ਹੋ ਜਾਣਾ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣਾ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ
ਕਰਨਾ ਕੀ ਆ ਜੇ ਕਰਨ ਵਾਲੇ ਹੁੰਦੇ ਤਾਂ ਪਹਿਲਾਂ ਕਰ ਲੈਂਦੇ ਕੀ ਫਾਇਦਾ ਜੀ ਉਹਨੇ ਜਿਹੜੀ ਗੱਲ ਕਹੀ ਆ ਨਵੀਂ ਆ ਲੋਕ ਕੀ ਕਹਿੰਦੇ ਆ ਜਿੰਦੜੀਏ ਠਹਿਰ ਜਾਵਾਂ ਹਲੇ ਬੜਾ ਕੁਛ ਕਰਨਾ ਭਾਈ ਜਿੰਦੜੀ ਜਿਹੜੀ ਆ ਇਜ਼ਰਾਇਲ ਫਰਿਸ਼ਤਾ ਜਦੋਂ ਲੈ ਕੇ ਆਉਂਦਾ ਲੈਣ ਆਉਂਦਾ ਰੂਹ ਨੂੰ ਤੇ ਜਿੰਦੜੀ ਆਉਂਦੀ ਆ ਮੈਨੂੰ ਹਲੇ ਹੋਰ ਜੀ ਰਹਿੰਦੇ ਹਲੇ ਮੇਰੇ ਕੰਮ ਬੜੇ ਦੂਰ ਪਾਇਆ ਮੈਂ ਉਹ ਵੀ ਕਰਨਾ ਆਹ ਵੀ ਕਰਨਾ ਜਿਵੇਂ ਰਾਵਣ ਕਹਿੰਦਾ ਸੀ ਵੀ ਮੈਨੂੰ ਹਲੇ ਨਾ ਮਾਰੋ ਮੇਰੇ ਕੰਮ ਹਲੇ ਬੜੇ ਪਾਇਆ ਜਿੰਦੜੀ ਕਹਿੰਦੀ ਆ ਬਈ ਤੈਨੂੰ ਸਾਰੀ ਉਮਰ ਹੀ ਕੰਮਾਂ ਕਾਰਾਂ ਚ ਵਿਹਲ ਨਾ ਮਿਲੀ ਜਿਹਦੀ ਖਾਤਰ ਤੂੰ ਜਿੰਦੜੀ ਗਵਾ ਲਈ ਆ ਤੂੰ ਫਿਰ ਉਸੇ ਜੰਜਾਲ ਚ ਪੈਣਾ ਚਾਹੁੰਦਾ ਤੈਨੂੰ ਜਿਹੜੇ ਖੂਹ ਚੋਂ ਜਿਹੜੇ ਜੰਗਲ ਚੋਂ ਜਿਹੜੇ ਗੰਦ ਚੋਂ ਕੱਢਦੀ ਆ ਮੈਂ ਉਸੇ ਹੀ ਜਾਣਾ ਚਾਹੁੰਦਾ ਬਈ ਜੇ ਏਦਾਂ ਸੋਚਦਾ ਵਾ ਤੇ ਤੇਰੀ ਤੈਨੂੰ ਮੈਂ 100 ਸਾਲ ਹੀ ਹੋਰ ਦੇ ਦਿੰਦੀ ਆ 100 ਸਾਲ ਵੀ ਤੂੰ ਜ਼ਿੰਦਗੀ ਦੇ ਖਰਾਬ ਹੀ ਕਰਨੇ ਆ ਤੇ ਜਿਹੜਾ ਸਿਆਣਾ ਉਹ ਸਾਲ ਕੀ ਇੱਕ ਘੜੀ ਨੂੰ ਵੀ ਬਹੁਤ ਹੀ ਖੂਬਸੂਰਤੀ ਬਣਾ ਲੈਂਦਾ ਪਰ ਜਿਹਨੇ ਖਰਾਬ ਕਰਨੀ ਆ ਉਹਨੇ 100, 200, 500, 1000 ਹੀ ਸਾਲ ਦੇ ਦੇ ਉਹਨੇ 1000 ਸਾਲ ਵੀ ਉਡਾ ਦੇਣੇ ਤਾਂ ਜੀ ਜ਼ਿੰਦਗੀ ਚ ਬੰਦੇ ਨੂੰ 100 ਸਾਲ ਦੀ ਮਿਲੀ ਜਿਵੇਂ ਤੁਸੀਂ ਗੱਲ ਕਰਦੇ ਹੋ ਕੋਈ 90-95 ਦਾ ਕੋਈ 80 ਦਾ ਕੋਈ 70 ਦਾ ਕੋਈ 50 ਦਾ ਮਰ ਜਾਂਦਾ ਨਾ ਫਿਰ ਜ਼ਿੰਦਗੀ ਚੋਂ ਚਲ ਜਾਂਦਾ ਇਹ ਲੰਮੀ ਵੀ ਜ਼ਿੰਦਗੀ ਹੋ ਹੀ ਸਕਦੀ ਸੀ ਰੱਬ ਨੇ ਇੰਨੇ ਕੀ ਉਮਰ ਕਾਹਤੋਂ ਦਿੱਤੀ ਇੰਨੀ ਵੀ ਹੁਣ ਲੋਕਾਂ ਦੀ ਕਈ ਵਿਚਾਰੇ ਪਹਿਲਾਂ ਦੁਨੀਆਂ ਤੇ ਚਲ ਜਾਂਦੇ ਰੱਬ ਨੇ ਜਿਹੜੀ ਉਮਰ ਆ ਪੁੱਤ ਦਿੱਤੀ ਇੰਨੀ ਤਾਂ ਕਿ ਬੰਦਾ 50 ਸਾਲਾਂ ਦੇ ਵਿੱਚ ਜੀਵਨ ਜਿਹੜਾ ਉਹ ਜੀ ਲੈਂਦਾ ਮਗਰੋਂ ਬਾਅਦ ਦੇ ਵਿੱਚ ਤਰਲੋ ਮਛੀ ਹੋਣ ਵਾਲੀ ਜਿਹੜੀ ਆ ਗੱਲਬਾਤ ਹੁੰਦੀ ਆ ਫਿਰ ਉਹਦੇ ਵਿੱਚ ਉਹ ਖੱਟਣ ਪਾਉਣ ਨੂੰ ਨਹੀਂ ਰਹਿੰਦਾ ਮਗਰੋਂ ਬੇਜਾਨ ਹਾਂ ਇਹ ਪੁੱਤ ਰੱਬ ਦਾ ਨਾਂ ਲਿਆ ਚੰਗੇ ਕੰਮ ਕੀਤੇ ਉਹ ਤੇ ਮਰਨੋਂ ਹੀ ਨਹੀਂ ਦੱਸਦਾ ਉਹਨੂੰ ਉਹਦੇ ਭਾਵਨਾ ਪਾਵਾਂ ਕੱਲ ਨੂੰ ਲੈ ਜਾ ਕਿਉਂਕਿ ਉਹਨੂੰ ਪਤਾ ਜੇ ਜੀਵਨ ਜਿਹੜਾ ਮੇਰਾ ਕੰਮ ਸੀ ਉਹ ਮੈਂ ਕਰ ਲਿਆ ਜਾਂ ਮੈਂ ਕਰੀ ਜਾਂ ਨਾ ਹੁਣ ਮੈਨੂੰ ਕੋਈ ਡਰ ਨਹੀਂ ਤੇ ਡਰਦੇ ਮੌਤ ਨੂੰ ਉਹ ਆ ਇਹਨਾਂ ਨੂੰ ਪਤਾ ਮੈਂ ਕੀਤੇ ਗਨਾਹ ਜਾਂ ਜਿਹਨਾਂ ਨੂੰ ਪਤਾ ਮੈਂ ਹੋਇਆ ਹੀ ਡਟਿਆ ਹੀ ਪੈਸਾ ਕਮਾਉਣ ਤੇ ਰਿਹਾ ਆਪਣੇ ਲਈ ਸੋਚਿਆ ਹੀ ਨਹੀਂ ਆਪਣੇ ਲਈ ਟਾਈਮ ਹੀ ਨਹੀਂ ਕੱਢਿਆ ਆਪਣੇ ਸ਼ੌਂਕਾਂ ਨੂੰ ਮੈਂ ਮਾਣਿਆ ਹੀ ਨਹੀਂ ਆਪਣੇ ਪਿਆਰਿਆਂ ਨਾਲ ਕੁਝ ਸੁੱਖ ਫੋਲਿਆ ਹੀ ਨਹੀਂ ਆਪਣੇ ਰੁਸਿਆਂ ਨੂੰ ਮੈਂ ਕਦੇ ਮਨਾਇਆ ਹੀ ਨਹੀਂ ਉਹ ਬੰਦਾ ਰੋਂਦਾ ਮਰਨ ਲੱਗਿਆ ਉਹਦਾ ਮੂੰਹ ਰੱਖਣ ਵਾਲਾ ਹੁੰਦਾ, ਬੜਾ ਬੇਚੈਨ ਹੁੰਦਾ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਤੇ ਉਮਰ ਕੱਢ ਲਈ ਪੈਸਾ ਕਮਾਉਣ ਦੀ ਤੇ ਮੌਤ ਮੂਹਰੇ ਆ ਖੜੀ। ਤਾਂ ਮੌਤ ਨੂੰ ਫਿਰ ਕਹਿੰਦਾ ਵੀ ਹਲੇ ਰੁਕ ਜਾ ਥੋੜਾ ਜਿਹਾ, ਹਲੇ ਕੰਮ ਹੋਰ ਬੜੇ ਪੈਂਦੇ ਨੇ। ਤੇ ਮੌਤ ਨੂੰ ਪੁੱਛਦੀ ਹੈ ਵੀ ਤੂੰ ਕੀ ਕਰਨਾ, ਉਹ ਕਹਿੰਦਾ ਵੀ ਥੋੜੇ ਜਿਹੇ ਮੈਂ ਪੈਸੇ ਹੋਰ ਕਮਾ ਲਾ ਥੋੜੇ ਜਿਹੇ। ਉਹ ਫਿਰ ਕਹਿੰਦੇ ਫਿੜੇ ਮੂੰਹ ਤੇਰੇ ਹੁਣ, ਬਈ ਚੰਗਾ ਹੁੰਦਾ ਤੂੰ ਕਹਿੰਦਾ ਵੀ ਮੈਂ ਕੋਈ ਰੁੱਸਿਆਂ ਨੂੰ ਮਨਾ ਲੈਂਦਾ, ਰਾਹ ਚੋਂ ਰੋੜਿਆਂ ਨੂੰ ਹਟਾ ਲੈਂਦਾ, ਕਿਸੇ ਦੇ ਦੁੱਖ ਤਕਲੀਫ ਮਿਟਾ ਲੈਂਦਾ, ਕਿਸੇ ਨਾ ਕੋਈ ਮੁਹੱਬਤਾਂ ਦੇ ਪਿਆਰਾਂ ਦੇ ਸੰਦੇਸ਼ ਪਾ ਲੈਂਦਾ, ਤੇ ਕੋਈ ਰੱਬ ਨਾਲ ਕੋਈ ਵਾਰਤਾਲਾਪ ਕਰਾ ਲੈਂਦਾ। ਤੇ ਫੇਰ ਮੈਂ ਤੈਨੂੰ ਕਹਿੰਦੀ ਵੀ ਚੱਲ ਤੈਨੂੰ ਦੋ ਦਿਨ ਹੋਰ ਦੇ ਦਿੰਦੀ, ਤੂੰ ਫਿਰ ਉਸੇ ਜਿੰਦੇ ਜੀ ਆ ਕੇ ਫਸਿਆ ਫਿਰਦਾ ਜੇ ਚੋਂ ਮੈਂ ਤੈਨੂੰ ਕੱਢਣ ਆਈ ਆ। ਆ ਜਾ ਹੁਣ ਨਰਿੰਦਰ ਰਾਠੌਰ ਸਾਹਿਬ ਵੀ ਜੁੜ ਗਏ ਨੇ, ਕਹਿੰਦੇ ਜੀ ਤਾਇਆ ਜੀ ਤੇ ਮਨਦੀਪ ਭਾਜੀ ਨੂੰ, ਮਲਕੀਤ ਭਾਜੀ ਨੂੰ ਤੇ ਸਾਰੀ ਰੇਡੀਓ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿ ਸ੍ਰੀ ਅਕਾਲ ਰਾਠੌਰ ਰਾਠੌਰ ਰਾਠੌਰ, ਅਸੀਂ ਦੇਖਣਾ ਇੱਕ ਵਾਰ ਲਾਹੌਰ। ਕਹਿੰਦੇ ਮਾਫ ਕਰਨਾ ਜੀ, ਕੱਲ ਮੈਂ ਸੁਨੇਹਾ ਨਹੀਂ ਭੇਜ ਸਕਿਆ ਪਰ ਮੈਂ ਪ੍ਰੋਗਰਾਮ ਸਾਰਾ ਸੁਣਿਆ ਜੀ, ਤੇ ਹੋਰ ਹਾਲ ਚਾਲ ਸੁਣਾਓ। ਚਲੋ ਕੋਈ ਨੀ ਰਾਠੌਰ ਸਾਹਿਬ, ਉਹ ਹੋ ਜਾਂਦਾ, ਬਾਹਰਲੀ ਲਾਈਫ ਹੈ ਹੀ ਨਹੀਂ ਵਿਅਸਤ, ਆਪਣੇ ਕੋਲ ਟਾਈਮ ਨਹੀਂ ਵੀ ਨਿਕਲਦਾ। ਕੋਈ ਨੀ, ਜਦੋਂ ਤੁਹਾਡਾ ਜਿੱਦ ਕਰੇ ਤੁਹਾਨੂੰ ਟੈਲੀਫੋਨ ਕਰ ਦੇਣਾ, ਟੈਲੀਫੋਨ ਸਾਡੇ ਤੱਕ ਪਹੁੰਚ ਗਿਆ ਸੀ, ਅਸੀਂ ਕਿਹੜਾ ਪਤਾ ਨੀ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂ ਜਿਹੜੀ ਪਾ ਲੈਣੀ ਜੀ। ਤੇ ਫਿਲਹਾਲ ਦੀ ਘੜੀ ਤਾਂ ਜੀ ਆਪਾਂ ਚਰਖਾ ਗੀਤ ਜਤਿੰਦਰ ਸਿੰਘ ਭੰਗੂ ਸਾਹਿਬ ਨੇ ਕੱਲ ਜਿਹੜਾ ਸੁਣਾਇਆ, ਆਪਾਂ ਗਲਤੀ ਨਾਲ ਚਰਖਾ ਸੁਣਾ ਤਾ, ਇੱਕ ਚਰਖਾ ਗਲੀ ਦੇ ਡਾਲਿਆ ਗੀਤ ਆਪਾਂ ਸੁਣਾਉਣਾ ਜੀ। ਟੀਟੂ ਅੱਜ ਤੈਨੂੰ ਲੱਗ ਪਛੀ ਜਾਵੇ, ਤੂੰ ਕੱਲ ਗਲਤੀ ਸੁਣਾ ਦਾ, ਚੱਲ ਅੱਜ ਸਹੀ ਕਰ ਲਾ, ਗਲਤੀ ਸੁਧਾਰ ਲੈਣੀ ਹੈ ਜੀ ਬੰਦੇ ਨੂੰ।
ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ। ਇੱਕ ਤੇਰੀ ਅੱਗ ਦਾਸ਼ਨੀ ਸੋਹਣੀਆਂ ਦਿਲਾਂ ਉੱਤੇ ਜਾਦੂ ਕਰ ਦੇਣ ਹੋਏ ਸੋਹਣੀਆਂ ਨੀ ਤੇਰੀਆਂ
ਤੇ ਇੱਕ ਵੀ ਨੀ ਹੋਣੀ ਭਾਵੇਂ ਲੱਕ ਹੋਣ ਸੁਸੀਆਂ ਤੇ ਸੋਹਣੀਆਂ ਇੱਕ ਰੱਬ ਦੀ ਸੋਚੇ ਨੇ ਚੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਇੱਕ ਰੱਬ ਦੀ ਸੋਚੇ ਨੇ ਚੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਕਾਸ਼ਨੀ
सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो हरमन रेडियो ते अपने बिजनेस दी एड देण लई जां किसे वी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਲੋ ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਹਾਜ਼ਰ ਹੋ ਗਿਆ ਜੀ ਪ੍ਰੋਗਰਾਮ ਦੇ ਨਾਲ ਪ੍ਰੋਗਰਾਮ ਇਸ ਵੇਲੇ ਹਰਮਨ ਸਟੂਡੀਓ ਦਾ ਤੁਸੀਂ ਆਨੰਦ ਮਾਣਦੇ ਪਏ ਜਿਸ ਦੇ ਵਿੱਚ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਤੁਹਾਡੀਆਂ ਅਸੀਂ ਪੂਰੀ ਕਰਨ ਦੇ ਲਈ ਬੈਠੇ ਹੋਏ ਹਾਂ ਸਟੂਡੀਓ ਦੇ ਇਸ ਪਾਰ ਅਸੀਂ ਸਟੂਡੀਓ ਦੇ ਉਸ ਪਾਰ ਤੁਸੀਂ ਤੇ ਇਹ ਜਿਹੜੇ ਸਾਂਝਾ ਜਿਹੜਾ ਇੱਕ ਸੱਥ ਬਣੀ ਪਈ ਹੈ ਇੱਕ ਸਾਂਝਾ ਇੱਕ ਪਲੇਟਫਾਰਮ ਬਣੇ ਪਏ ਜਿਹਦੇ ਵਿੱਚ ਆਪਾਂ ਤੁਹਾਡੇ ਦਿਲ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਪਿਆਰਿਆਂ ਤੱਕ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ ਜ਼ਰੂਰ ਦਿਲ ਦੀਆਂ ਗੱਲਾਂ ਦਿਲ ਨੂੰ ਆਪਣੇ ਆਪ ਚਾਹੀਦੀਆਂ ਮੈਨੂੰ ਪਹਿਲਾਂ ਪਾਖਰੇ ਕੁੜੀ ਨੂੰ ਲਾਭਿਆ ਕਰਨ ਪਿਆਰ ਆ ਅੱਛਾ ਪਿਆਰ ਕਹਿੰਦਾ ਬੁਖਾਰ ਹੀ ਹੋ ਗਿਆ ਸਮਝ ਲਾ ਮੈਂ ਰਾਤ ਰੋਟੀ ਨਾ ਖਾਵੇ ਤੇ ਮੈਂ ਉਹਨੂੰ ਕਿਹਾ ਬੈਠਾ ਮੈਂ ਤੈਨੂੰ ਹੋਇਆ ਕੀ ਕਹਿੰਦਾ ਮੈਨੂੰ ਕਿਹਾ ਕੁੜੀ ਨੂੰ ਹੋ ਗਿਆ ਪਿਆਰ ਗਲਤ ਕਦਮ ਬੈਠਾ ਕੀ ਖਾ ਲਿਆ ਕੁਛ ਉਹ ਖਾਣਾ ਉਹਨੇ ਕੀ ਖਾਣਾ ਤੂੰ ਨੀ ਛੱਡ ਦਿੱਤਾ
ਮੈਂ ਸੈਨ ਦਰਸ਼ਨ ਓਹਨੂੰ ਲਾਭਦਾ ਕਰਕੇ ਲੈਟਰ ਲਿਖ ਦਿੱਤਾ, ਲਵ ਲੈਟਰ। ਓਹਨੂੰ ਕਹਿਤਾ ਵੀ ਤੂੰ ਮੇਰੀ ਸ਼ਹਿਜਾਦੀ ਆ, ਤੂੰ ਫਲਾਣਾ, ਮੈਂ ਤੇਰੇ ਪਿੰਡ ਨੀਂਦ ਨੂੰ ਖਾਣ ਨੂੰ ਕਿਆ ਰਾਦਾ ਵੀ ਤੂੰ ਫੜਾ ਹੀ ਓਹਨੂੰ ਦਿੱਤਾ ਤੇ ਓਹਨੂੰ ਫਿਰ ਰੌਲਾ ਪਾਉਣਾ ਹੀ। ਓਹਨੇ ਆਪਣੇ ਭਾਈਆਂ ਪਿਓ ਤਾਏ ਚਾਚੇ ਚ ਨਹੀਂ ਨਹੀਂ ਦੱਸਣਾ, ਓਹਨੂੰ ਵੀ ਦੱਸਦਾ ਰੱਬ ਨੂੰ ਛੱਡ ਕੇ, ਬਾਕੀ ਸਭ ਨੂੰ ਦੱਸਦਾ ਜੀ ਮੇਰੇ ਨਾਲ ਗਲਤ ਕੀਤਾ। ਲੈਟਰ ਜਿਹੜਾ ਉਹ ਫਿਰ ਜਦੋਂ ਲਿਖਤੀ ਆ ਗਈ ਚੀਜ਼, ਉਹ ਲਿਖਤੀ ਤੇ ਕਹਿੰਦੇ ਕਾਗਜ਼ ਪੱਤਰ ਆਏ, ਹੁਣ ਬੰਦਾ ਸਬੂਤ ਕੱਢ ਕੇ ਫੜਾ ਦਿੰਦਾ, ਆਹ ਦੇਖੋ ਜੀ ਸਾਡੀ ਪੈਲੀ ਦੀ ਲਿਖਤ ਪੜ੍ਹਤ ਹੋਈ ਹੈ, ਇਹਦੀ ਨੀ ਹੈ ਸਾਡੀ। ਉਹਨਾਂ ਫਿਰ ਕਹਿੰਦਾ ਮਾਂਜਾ ਫੜ ਕੇ। ਅੱਛਾ ਫਿਰ ਮੈਂ ਉਹਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੂੰ ਜਿਹੜੀ ਗੱਲ ਮੂੰਹ ਤੇ ਕਰ ਲੈਣੀ ਉਹ ਤੇ ਬੰਦਾ ਮੁਕਰ ਵੀ ਜਾਂਦਾ, ਸਾਰਿਆ ਤੂੰ ਤੇ ਸਿੱਧਾ ਹੀ ਬੋਲਣਾ। ਇਹਨੂੰ ਫਮਾ ਕਿਹਾ ਮੈਂ ਕਿਹਾ ਵੀ ਜਿਹੜੀ ਗੱਲ ਆਮੋ ਸਾਹਮਣੇ ਹੋ ਜਾਣੀ ਉਹਦੇ ਤੁਹਾਨੂੰ ਤਜਰਬੇ ਆ, ਮੈਂ ਹਲੇ ਜਪੇੜ ਜਾਣਾ ਤਜਰਬੇ ਸੀ ਮੈਨੂੰ, ਮੈਂ ਇਸੇ ਸ਼੍ਰੀ ਪ੍ਰਹਾਸ ਨਾ ਰਿਹਾ ਪੜਦਾ। ਤਾਜੀ ਨਰਿੰਦਰ ਆਪਣੇ ਮੋਗੇ ਵਾਲੇ ਵੀ ਆਪਣੇ ਨਾਲ ਪਹੁੰਚੇ ਹੋਏ ਨੇ, ਨਗਿੰਦਰ ਭਾਜੀ।
ਉਹ ਬੱਲੇ ਨਗਿੰਦਰ ਜੀ ਆ ਜਾਓ ਜੀ। ਤੇ ਉਹਨਾਂ ਨੇ ਤਾਜੀ ਸੁਨੇਹਾ ਭੇਜਿਆ ਵਾ ਤੇ ਉਹ ਆਪਾਂ ਪੜ੍ਹ ਲੈਂਦੇ ਹਾਂ ਜੀ।
ਹਾਂ ਪੜ੍ਹ ਲੈਣ ਪੜ੍ਹ ਲੈਣ। ਵਾਹਿਗੁਰੂ ਰੰਗ ਦੇ ਵਾਹਿਗੁਰੂ, ਇਹ ਪਿਆਰੇ ਦਾਸ ਨੇ ਦੁਨੀਆਂ ਦੇ ਕਈ ਰੰਗ ਦੇਖੇ ਹਨ, ਜੋ ਦੁਨੀਆਂ ਆਪਣੇ ਆਪ ਨੂੰ ਸ਼ਿੰਗਾਰ ਚ ਜ਼ੋਰ ਲਾਇਆ, ਪਰ ਇਹ ਸਭ ਝੂਠੇ ਨੇ ਪਿਆਰਿਓ, ਇਹ ਸਭ ਉਤਰ ਜਾਂਦੇ ਨੇ। ਆਓ ਆਪਾਂ ਦਾਤਾ ਦਾਤੇ ਕੋਲੋਂ ਉਹ ਰੰਗ ਮੰਗੀਏ ਜੋ ਕਦੇ ਨਾ ਉਤਰੇ ਜੀ। ਐ ਮਾਲਕਾ ਝੂਠੇ ਰੰਗ ਦੁਨੀਆਂ ਦੇ ਸਾਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲਓ। ਵਾਹਿਗੁਰੂ ਝੂਠੇ ਰੰਗ ਦੁਨੀਆਂ ਦੇ, ਤਾਹੀਂ ਜਪਦੇ ਰਹੀਏ ਜੀ। ਵਾਹਿਗੁਰੂ ਵਾਹਿਗੁਰੂ। ਗਲਤੀ ਮਾਫ ਕਰਨਾ ਜੀ ਦਾਸ ਮੋਗੇ ਤੋਂ, ਦਾਸ ਜੀ ਨੇ ਕੋਈ ਗਲਤੀ ਕੀਤੀ ਨੀ ਤੇ ਅਸੀਂ ਮਾਫ ਕਿੱਦਾਂ ਕਰੀਏ? ਨਗਿੰਦਰ ਜੀ ਜੋ ਗਲਤੀ ਕਰੋਗੇ ਅਸੀਂ ਮਾਫ ਵੀ ਜ਼ਰੂਰ ਕਰਾਂਗੇ, ਪਰ ਜੋ ਤੁਹਾਡੀ ਗਲਤੀ ਕੋਈ ਨੀ ਤੇ ਹੁਣ ਮਾਫ਼ੀ ਅਸੀਂ ਕਿਸ ਚੀਜ਼ ਦੀ ਦੇ ਦਈਏ? ਸਾਨੂੰ ਇਹਦੇ ਲਈ ਬੜਾ ਦੁੱਖ ਹੁੰਦਾ ਜੇ ਤੁਸੀਂ ਮਾਫ਼ੀ ਮੰਗ ਲੈਣੀ। ਚਲੋ ਉਹਨਾਂ ਦੇ ਕਈ ਵਾਰ ਬੰਦੇ ਨੂੰ ਲੱਗਦਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ ਜੇ ਕੋਈ ਮਾੜਾ ਸ਼ਬਦ ਬੋਲਿਆ ਹੋਵੇ, ਪਰ ਤੁਸੀਂ ਮਾੜਾ ਸ਼ਬਦ ਵਰਤਦੇ ਨੀ। ਐਸੀ ਰੱਬ ਦੀ ਕਿਰਪਾ ਤੁਹਾਡੇ ਤੋਂ, ਜੋ ਆਪ ਲਿਖਾਉਂਦਾ ਜੀ ਉਹ ਤੁਸੀਂ ਲਿਖਦੇ ਜੀ, ਉਹ ਤੁਸੀਂ ਲਿਖਦੇ। ਬੜਾ ਚੰਗਾ ਲੱਗਦਾ ਤੁਹਾਡੇ ਨਾਲ, ਵਾਹ ਵਾਹ ਪੈਂਦਾ ਜੀ। ਤੇ ਬਾਕੀ ਤਾਇਆ ਜੀ ਐਵੇਂ ਹੀ ਕਹਿੰਦੇ ਰੌਣਕਾਂ ਲਾਉਂਦੇ ਰਹੋ ਜੀ ਤੇ ਸਭ ਰੋਂਦਿਆਂ ਨੂੰ ਹਸਾਉਂਦੇ ਰਹੋ ਜੀ। ਵਧੀਆ ਪ੍ਰੋਗਰਾਮ ਹੈ ਜੀ ਹਰਮਨ ਰੇਡੀਓ ਦੇ। ਬਹੁਤ ਤੁਹਾਡਾ ਧੰਨਵਾਦ ਜੀ ਪਿਆਰਿਓ, ਪਿਆਰਿਓ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਜੀ, ਤਹਿ ਦਿਲ ਤੋਂ ਧੰਨਵਾਦੀ ਆ। ਜਿਹੜਾ ਤੁਸੀਂ ਸਾਨੂੰ ਯਾਦ ਕਰਨੇ ਹੋ, ਫਰਿਆਦ ਕਰਨੇ ਹੋ ਤੇ ਸਾਡੇ ਦਿਲਾਂ ਚ ਆਵਾਜ਼ ਜੀ। ਤੇ ਤਾਇਆ ਜੀ ਪਰਮਜੀਤ ਸਿੰਘ ਧਾਰੀਵਾਲ ਵੀ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ ਨੂੰ ਵੀ ਸਤਿ ਸ੍ਰੀ ਅਕਾਲ ਧਾਰੀਵਾਲ ਸਾਹਿਬ। ਆ ਜਾਓ ਦੇਵਤਿਓ, ਆ ਜਾਓ ਬਾਬਾ ਜੀ, ਆ ਜਾਓ। ਗੱਡੀਆਂ ਗੱਡੀਆਂ ਕੀਤੀਆਂ ਪਈਆਂ ਇਹ ਤਾਂ ਜੀ ਕੱਲ ਵਾਲੀਆਂ ਗੱਡੀਆਂ। ਅੱਛਾ ਇਹ ਹਲੀਆਂ ਹਲੀਆਂ ਨੀ, ਕੱਲ ਦੀ ਗੱਲ ਨੀ ਸੀ ਉਹਨਾਂ ਨੇ ਕਹੀ ਐਂਬੂਲੈਂਸ ਨੂੰ ਲਗਾਉਂਦੇ ਹੋਏ? ਹਾਂ ਹਾਂ ਹਾਂ, ਮੈਨੂੰ ਆ ਗਿਆ ਜੀ ਇਹ ਤਾਂ। ਤੇ ਬਾਕੀ ਤਾਇਆ ਜੀ ਕੰਮ ਖਤਮ ਕਰਕੇ ਘਰ ਨੂੰ ਜਾ ਰਹੇ ਹਾਂ ਜੀ। ਵਾਹ ਜੀ ਵਾਹ, ਗੱਡੀ ਜੀ ਜੀ ਡਰਾਈਵ ਕਰਦਾ ਕਰਦਾ ਪ੍ਰੋਗਰਾਮ ਸੁਣਦਾ ਜੀ, ਸੁਣਾਂਗਾ। ਕਹਿੰਦੇ ਤਾਇਆ ਜੀ ਸਪਾਲ ਨੂੰ ਲੱਭੋ ਕਿੱਥੇ ਗਿਆ?
ਉਹ ਕੋਈ ਮੋੜ ਲਿਆਵੋ ਜੀ, ਪਾਲਾ ਸਾਡਾ ਡੁੱਬ ਗਿਆ, ਪਾਲਾ ਸਾਡਾ ਮਰ ਗਿਆ, ਉਹਦਾ ਤੇ ਫਿਰ ਹੁਣ ਕੋਈ ਠਾਂ ਟਿਕਾਣਾ ਨਹੀਂ।
ਤਾਇਆ ਜੀ ਮੈਨੂੰ ਟਕਰਿਆ ਸੀ, ਮੈਨੂੰ ਕਹਿੰਦਾ ਸ਼ਨੀਵਾਰ, ਮੈਂ ਸ਼ੁਕਰ ਸ਼ਨੀਵਾਰ ਆ ਜਾ ਕਰੂੰਗਾ ਬੀਗ ਦੇ ਐਂਡ ਜੀ। ਕਹਿੰਦੇ ਸੀ ਮੈਂ ਕੋਸ਼ਿਸ਼ ਕਰੂੰਗਾ ਕਿ ਸ਼ੁਕਰ ਸ਼ਨੀਵਾਰ ਮੈਂ ਆਇਆ ਕਰਾਂ, ਹਾਜ਼ਰੀ ਲਵਾਇਆ ਕਰਾਂ, ਤੇ ਉਹਦਾ ਵੀ ਮਤਲਬ ਦਿਲ ਲੱਗਾ ਹੋਇਆ ਸੀ ਇੱਥੇ ਤੇ। ਪਰ ਚੰਗੀ ਗੱਲ ਆ, ਸੇਵਾ ਚ ਜੁੜ ਗਿਆ ਤਾਇਆ ਜੀ,
ਬਹੁਤ ਹੀ ਚੰਗਾ ਗੱਲ ਆ। ਸੇਵਾ ਤੇ ਸਿਮਰਨ ਨੇ ਪੁੱਤ ਕਰਮ ਵਾਲਿਆਂ ਨੂੰ ਮਿਲਦਾ, ਜਿਹਨੂੰ ਜ਼ਿੰਦਗੀ ਦੀ ਜਾਂਚ ਆ ਜਾਂਦੀ ਉਹ ਤਾਂ ਫਿਰ ਰੱਬ ਨਾਲ ਹੀ ਆ ਜੁੜਦਾ, ਤੇ ਜਿਹਨੂੰ ਜ਼ਿੰਦਗੀ ਤੇ ਭੁੱਲ ਗਈ ਆ, ਜਿਹਨੂੰ ਉਹਦਾ ਹੱਲੇ ਭੇਦ ਨਹੀਂ, ਉਹ ਰੱਬ ਨੂੰ ਬੜਾ ਦੂਰ ਹੋ ਜਾਂਦਾ। ਉਹ ਰੱਬ ਨੂੰ ਰੱਬ ਸਮਝਦਾ, ਇਹਨਾਂ ਨੂੰ ਪਾਦਾ ਰੱਬ ਹੈ ਹੀ ਨਹੀਂ।
ਸਹੀ ਗੱਲ ਹੈ ਤਾਜੀ।
ਤੂੰ ਗੱਲ ਕੀਤੀ ਸੀ ਵੀ ਜ਼ਿੰਦਗੀ ਦੀ ਇੰਨੀ ਲੰਮੀ ਇੰਨੀ ਛੋਟੀ ਕਿਉਂ ਦੀ ਜ਼ਿੰਦਗੀ, ਜ਼ਿੰਦਗੀ ਬਹੁਤ ਛੋਟੀ ਨਹੀਂ। 100 ਵਰੇ ਜਿਹੜੇ ਆ ਨਾ ਉਹ ਬਹੁਤੇ ਛੋਟੇ ਨਹੀਂ ਹੁੰਦੇ। ਬੰਦਾ ਆਪਣੇ ਚਾਅ ਮਨਾਉਂਦਾ ਪਹਿਲਾਂ, ਫਿਰ ਆਪਣੇ ਬੱਚਿਆਂ ਦੇ ਚਾਅ ਮਨਾਉਂਦਾ, ਫਿਰ ਪੋਤੇ ਪੋਤੀਆਂ ਦੇ ਚਾਅ ਮਨਾਉਂਦਾ। ਹੁਣ ਤੂੰ ਦੱਸ ਚਾਹੁੰਦਾ ਕੀ ਆ, ਦੋਹਤੇ ਦੋਹਤੀਆਂ ਦੇ ਮਨਾਉਂਦਾ। ਬੰਦਾ ਸਾਰੇ ਰੰਗ ਮੇਲੇ ਦੇਖ ਲੈਂਦਾ, ਫਿਰ ਮਗਰੋਂ ਪੁੱਤ ਅਗਲੇ ਵੀ ਅਗਲਿਆਂ ਦੀ ਵੀ ਵਾਰੀ ਹੈ ਨਾ। ਇਸੇ ਤੇ ਕਹਿੰਦੇ ਵੀ ਕੋਈ ਅੱਜ ਤੁਰਿਆ ਕੋਈ ਕੱਲ ਤੁਰਿਆ, ਬਸ ਤੁਰ ਜਾਣਾ ਵਾਰੋ ਵਾਰੀ।
ਤਾਜੀ ਕੱਲ ਮੈਨੂੰ ਬੜਾ ਇੱਕ ਮੈਂ ਸ਼ੋਕਿੰਗ ਨਿਊਜ਼ ਸੁਣੀ ਸੀ। ਮੈਂ ਦੋਸਤ ਮੇਰਾ ਸੀ, ਮੇਰੇ ਨਾਲ ਪੜ੍ਹਦਾ ਸੀਗਾ ਕਾਫੀ, ਮਤਲਬ ਅਸੀਂ 10ਵੀਂ ਤੱਕ ਪੜ੍ਹੇ ਆ ਪਹਿਲੀ ਤੋਂ ਲੈ ਕੇ, ਤੇ ਮੈਂ ਉਹਦੀ ਫੋਟੋ ਦੇਖੀ ਤੇ ਬਾਬਾ ਕਾਫੀ ਤਕੜਾ ਮੋਟਾ ਹੋਇਆ ਸੀ, ਪਤਲਾ ਜਿਹਾ ਹੁੰਦਾ ਸੀ ਬਹੁਤ ਜਿਆਦਾ। ਤੇ ਮੈਂ ਉਹਦੇ ਵਿੱਚ ਕਮੈਂਟ ਕਰਨ ਲੱਗਾ, ਮੈਂ ਕਿਹਾ ਵੀ ਮੈਂ ਉਹਨੂੰ ਕਹਿਣਾ ਵੀ ਬੜਾ ਮੋਟਾ ਹੋ ਗਿਆ, ਵੀ ਤੇਰੀ ਫੂਕ ਨਿਕਲ ਜਾਣੀ, ਇੰਨਾ ਮੋਟਾ ਹੋ ਗਿਆ, ਮਤਲਬ ਪਟਾਕਾ ਪੈ ਜਾਣਾ ਤੇਰਾ। ਮੈਂ ਉਹ ਤਾਂ ਉਹਨੂੰ ਕੀਤਾ ਤੇ ਉਹ ਕਿਸੇ ਨੇ ਉਹ ਪੋਸਟ ਪਾਈ ਸੀ, ਉੱਤੇ ਮੈਂ ਲਿਖਿਆ ਨੀ ਪੜਿਆ, ਮੈਂ ਲਿਖਿਆ ਪੜਿਆ। ਉਹਨੇ ਕਿਹਾ ਵੀ ਬੜਾ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਸਾਡਾ ਦੋਸਤ ਫਲਾਨਾ ਸਿਉਂ ਵੀ ਸਾਨੂੰ 7ਵੀਂ ਵਿਛੋੜਾ ਦੇ ਗਿਆ ਤੇ ਬੜਾ ਦੁੱਖ ਹੋਇਆ। ਮੈਨੂੰ ਬੜਾ ਸ਼ੋਕਿੰਗ ਲੱਗਾ ਯਾਰ, ਇਹ ਤੇ ਹਲੇ ਮੁੰਡਾ ਮਤਲਬ ਆ ਮੇਰੀ ਉਮਰ ਦਾ ਹੀ, ਮੈਨੂੰ ਵੀ ਦੋ ਤਿੰਨ ਸਾਲ ਛੋਟਾ ਹੀ ਆ, ਵੀ ਇਹਨੂੰ ਕੀ ਹੋ ਗਿਆ ਇਕਦਮ। ਫਿਰ ਮੈਂ ਉਹਨਾਂ ਦੇ ਪਿੰਡ ਮੁੰਡੇ ਨੂੰ ਫੋਨ ਕੀਤਾ ਤੇ ਉਹਨੇ ਕਿਹਾ, ਕਹਿੰਦਾ ਕਿ ਸਾਹ ਦੀ ਥੋੜੀ ਜਿਹੀ ਪ੍ਰੋਬਲਮ ਹੋਈ ਸੀ ਤੇ ਕਹਿੰਦਾ ਵੀ ਉਹ ਬੜਾ ਸੋਹਣਾ ਤੁਰਿਆ ਫਿਰਦਾ ਚੰਗਾ ਭਲਾ, ਤੇ ਇੱਕ ਵਾਰੀ ਚੈਕਿੰਗ ਕਰਾਉਣ ਗਿਆ ਵਾ ਤੇ ਉਹ ਡਾਕਟਰ ਕਹਿੰਦੇ ਠੀਕ ਆ, ਕੋਈ ਨੀ, ਬੜੀ ਤਕਲੀਫ ਵਾਲੀ ਕੋਈ ਪ੍ਰੋਬਲਮ ਨੀ ਹੈਗੀ। ਤੇ ਉਹ ਮੁੰਡੇ ਜਿਹੜੇ ਦਿਖਾਉਣ ਗਏ ਨੇ ਤੇ ਉਹ ਘਰਾਂ ਨੂੰ ਵਾਪਸ ਆ ਗਿਆ ਤੇ ਉਹ ਕਹਿੰਦਾ ਮੈਨੂੰ ਇੱਥੇ ਸਾਡੀ ਭੈਣ ਰਹਿੰਦੀ ਹੈ ਤੇ ਉੱਥੇ ਛੱਡਿਆ, ਭੈਣ ਦੇ ਰਹਿ ਲਿਆ ਤੇ ਰਾਤ ਉੱਥੇ ਰਿਹਾ ਵਾ। ਤੇ ਸਵੇਰ ਨੂੰ ਫਿਰ ਉਹ ਕਹਿੰਦਾ ਚੱਲ ਇੱਕ ਵਾਰੀ ਮੈਂ ਚੈੱਕ ਕਰਾਇਆ ਨਾ ਵਾ ਵੀ ਮੈਂ ਹੁਣ ਬੈਟਰ ਤੇ ਫੀਲ ਕਰਨਾ ਵਾ ਤੇ ਮੈਂ ਇੱਕ ਵਾਰੀ ਥੋੜਾ ਚੈੱਕ ਕਰਵਾ ਲੈਂਦਾ ਵੀ ਹੁਣ ਠੀਕ ਤੇ ਨੀ ਪ੍ਰੋਬਲਮ। ਕਹਿੰਦੇ ਵੀ ਉਹ ਜਦੋਂ ਚੈੱਕ ਕਰਾਉਣ ਇਕੱਲਾ ਹੀ ਚਲੇ ਗਿਆ, ਡਾਕਟਰਾਂ ਨੇ ਉਹਨੂੰ ਉੱਥੇ ਪਾ ਕੇ ਤੇ ਉਹਦੇ ਕੋਲ ਟੀਕਾ ਲਾਤਾ, ਮੈਨੂੰ ਨੀ ਪਤਾ ਕਿ ਉਹਦੇ ਡੈਡੀ ਦੇ ਅਨੁਸਾਰ ਟੀਕਾ ਲਾਤਾ ਤੇ ਉਹ 3 ਘੰਟੇ ਦੇ ਵਿੱਚ ਵਿੱਚ ਉਹ ਪੂਰਾ ਹੋ ਗਿਆ। ਅੱਛਾ ਜੀ ਜੀ ਜੀ, ਉਹ ਸੱਚੀ ਗੱਲਾਂ ਭਰਾਵਾ, ਡਾਕਟਰ ਬੰਦਿਆਂ ਨੂੰ ਐਵੇਂ ਮਾਰੀ ਜਾਂਦੇ। ਇਹ ਨਾ ਕੋਈ ਜਿਹੜੇ ਲੀਵਰ ਹੋਇਆ ਆ ਗੁਰਦੇ ਹੋਏ ਕੱਢ ਕੱਢ ਵੇਚ ਜਾਂਦੇ ਆ, 20-20 ਲੱਖ ਦਾ, 25-25 ਲੱਖ ਦਾ, ਜਿੰਨੇ ਦਾ ਵਿਕਦਾ ਤੇ ਕਹੀ ਜਾਂਦੇ ਕੋਰੋਨਾ। ਹਾਂਜੀ ਤਾਏ ਜੀ, ਬਾਅਦ ਚ ਉਹਨਾਂ ਨੇ ਪੈਕਟ ਜਿਹਾ ਵਿੱਚ ਬੰਦ ਕਰਕੇ ਲੈਂਦਾ ਉਹ ਲਿਫਾਫੇ ਦੇ ਵਿੱਚ ਹੀ, ਤੇ ਉਹਨਾਂ ਨੇ ਮਾੜਾ ਜਿਹਾ ਮੂੰਹ ਹੀ ਦਿਖਾਇਆ ਤੇ ਉਹ ਕਹਿੰਦੇ ਵੀ ਛੇਤੀ ਛੇਤੀ ਲਾ ਦੋ, ਮੈਨੂੰ ਕੋਰੋਨਾ ਹੀ ਮਿਲਾ ਦਾ, ਉਹਨੇ ਕਹਿਤਾ ਹੋਣਾ ਵੀ ਕੋਰੋਨਾ ਹੋ ਗਿਆ। ਉਹ ਗੱਲ ਦਿਖਾਈ ਆ ਨਾ, ਹੁਣ ਜਿਹੜੇ ਕੋਰੋਨਾ ਡਾਕਟਰਾਂ ਦਾ ਆ ਗਿਆ ਸੂਤ ਵਾਲਾ, ਐਵੇਂ ਜੇ ਕੋਈ ਮਾੜਾ ਮੋਟਾ ਤੰਗ ਪਰੇਸ਼ਾਨ ਵਾਲਾ ਆਉਂਦਾ ਉਹਨੂੰ ਕੋਰੋਨਾ ਕਹਿ ਕੇ ਤੇ ਉਹਦੇ ਅੰਗ ਪੈਰ ਕੱਢ ਕੇ ਤੇ ਚੁੱਪ ਕਰਕੇ ਉਹਨੂੰ ਬੰਦ ਕਰ ਦਿੰਦੇ, ਨਾ ਉਹਨੂੰ ਵੇਖਣ ਹੀ ਦਿੰਦੇ ਕਿਸੇ ਮਾਪਿਆਂ ਨੂੰ ਵੀ ਕੀ ਹੋਇਆ। ਕਿਉਂਕਿ ਜੇ ਉਹ ਲਿਫਾਫੇ ਕੱਢਣਗੇ ਤੇ ਦੱਸ ਪੈਣਾ ਵੀ ਇਹਦਾ ਇੱਥੋਂ ਦੇੜਿਆ, ਇਹਨੂੰ ਇੱਥੋਂ ਟਾਂਕੇ ਕਿਉਂ ਲਾਏ ਆ, ਉਹ ਪੁੱਛਣਗੇ, ਸਵਾਲ ਕਰਨਗੇ। ਇਸ ਕਰਕੇ ਉਹ ਇਹ ਬੜੇ ਯਾਰ ਮਾ ਡਾਕਟਰ, ਹੁਣ ਡਾਕਟਰ ਨੀ ਰਿਹਾ, ਹੁਣ ਆਮ ਹੀ ਦੁਨੀਆਂ ਨੂੰ ਮਤਲਬ ਭਰਾ ਘਰ ਹੀ ਰਹਿਣਾ ਹੀ ਚਾਹੀਦਾ। ਜਿੰਨਾ ਮਰਜ਼ੀ ਬੰਦਾ ਤੰਗ ਪਰੇਸ਼ਾਨ ਆ, ਮਾੜੇ ਕਿਸੇ ਚੰਗੇ ਬੜੇ ਡਾਕਟਰ ਕੋਲ ਜਾਣਾ ਹੀ ਨਹੀਂ ਚਾਹੀਦਾ, ਪਿੰਡੋਂ ਪਿੰਡਾਂ ਕੋਲੋਂ ਦਵਾਈ ਦਵੂਈ ਖਾ ਲਿਆ ਤੇ ਚੰਗੀ ਆ। ਇਹਨਾਂ ਦੀ ਡਾਕਟਰਾਂ ਦੀ ਕੀਤੀ ਹੋਈ ਆ ਧਰਮਰਾਜ ਦੇ ਨਾਲ ਪਾਠ ਸਾਠ, ਵੀ ਤੁਹਾਨੂੰ ਬੰਦੇ ਹੀ ਨਹੀਂ ਭੇਜਾਂਗੇ, ਤੁਹਾਨੂੰ ਦੇਣਾ ਕੀ ਆ। ਇਹ ਨੀ ਡਰਦੇ ਰੱਬ ਤੋਂ, ਇਹ ਤੇ ਮਹਿਣਾ ਦੇਣਾ ਦੇਣਾ ਵੋ। ਤਾਜ ਇਕੱਲਾ ਇਕੱਲਾ ਮੁੰਡਾ ਸੀ ਤੇ ਹਾਂ ਉਹਦੇ ਵੀ ਇੱਕ ਮੁੰਡਾ, ਇਕੱਲਾ ਇਕੱਲਾ ਹੀ ਉਹਦੇ ਮੁੰਡਾ ਸੀਗਾ ਤੇ ਹੁਣ ਉਹ ਜਿਹੜਾ ਪਰਿਵਾਰ ਆ ਬੁੱਢੇ ਉਹਦੇ ਮਾਂ ਪਿਓ ਵਿਚਾਰੇ ਉਹ ਕੀ ਕਰਨਗੇ ਨਾ। ਮੈਨੂੰ ਬੜਾ ਦੁੱਖ ਹੋਇਆ ਵੀ ਉਹਦੀ ਵਾਈਫ ਵਿਚਾਰੀ ਹੁਣ ਨਾ ਰਹਿ ਸਕਦੀ, ਹਲੇ ਹੁਣ ਜੇ ਤੇ ਉਹਦਾ ਵਿਆਹ ਹੋਇਆ, ਇੱਕੋ ਹੀ ਹਲੇ ਮੁੰਡਾ ਨਿੱਕਾ ਜਿਹੀ ਉਮਰ ਦਾ, ਮੇਰੇ ਲੱਗਦਾ 3 ਸਾਲ ਦਾ ਹੁਣ, 4 ਸਾਲ ਦਾ ਹੋ ਹੱਦ, 3 ਜਾਂ 4 ਸਾਲ ਦਾ। ਤੇ ਐਵੇਂ ਦੀ ਤਾਏ ਜੀ ਜਦੋਂ ਗੱਲ ਸੁਣਦਾ ਨਾ ਬੰਦਾ, ਫਿਰ ਸੋਚਦਾ ਵੀ ਫਿਰ ਬੜਾ ਦੁੱਖ ਲੱਗਦਾ। ਉਹ ਜੰਮਣਾ ਮਰਨਾ ਤੇ ਪੁੱਤੇ ਮੇਰੇ ਹੱਥ ਨੇ, ਪਰ ਜਿਹੜੇ ਆ ਲਾਲਚੀ ਡਾਕਟਰਾਂ ਨੇ ਇਹ ਕਰਜ਼ਿਆਂ ਦੇ ਵਿੱਚੋਂ ਜੀ। ਪਹਿਲਾਂ ਮੈਂ ਸੋਚਦਾ ਤਾਏ ਜੀ ਐਵੇਂ ਅਫਵਾਹਾਂ ਨੇ, ਪਰ ਕੁਝ ਗੱਲਾਂ ਮੈਨੂੰ ਠੀਕ ਵੀ ਲੱਗਦੀਆਂ। ਭਾਈ ਬਚਣਾ ਹੀ ਤਾਏ ਜੀ ਚਾਹੀਦਾ, ਇੰਡੀਆ ਦੇ ਵਿੱਚ ਬੜਾ ਕੁਝ ਚੱਲਦਾ। ਤੇ ਇੱਧਰ ਤਾਏ ਜੀ ਪ੍ਰੋਗਰਾਮ ਦੇ ਵਿੱਚ ਸੈਂਡੀ ਸਿੰਘ ਵੀ ਭਾਜੀ ਆਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਜੀ, ਤੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਵਾਲਾ 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 ਹੈਂਡੀ ਜੀ,
ਆ ਜਾਓ ਜੀ ਹੈਂਡੀ ਜੀ, ਮੈਨੂੰ ਲੱਗਦਾ ਪਹਿਲਾਂ ਇਹਨਾਂ ਨੇ ਕੋਈ ਸੁਣਿਆ ਆਪਾਂ ਨੂੰ ਘੱਲਿਆ ਨਹੀਂ ਜੀ, ਮੈਨੂੰ ਲੱਗਦਾ ਤਾਜੀ ਅਸੀਂ ਪਹਿਲੀ ਵਾਰੀ ਭੇਜਿਆ। ਕਹਿੰਦੇ ਮੈਂ ਬ੍ਰਿਸਬੇਨ ਤੋਂ ਹਾਂ ਤੇ ਸੋਰੀ ਭਾਜੀ ਆਮ ਡਰਾਈਵਿੰਗ, ਮੈਂ ਜੀ ਬਸ ਆਹੀ ਕਹਿਣਾ ਸੀ ਕਿ ਮੇਰਾ ਫਰੈਂਡ ਆ ਭੰਗੂ, ਉਹ ਟਰੱਕ ਬਹੁਤ ਤੇਜ਼ ਚਲਾਉਂਦਾ। ਆਸ਼ਾ ਇਹਦਾ ਭੰਗੂ ਦੀ ਸ਼ਿਕਾਇਤ ਲੈ ਗਿਆ, ਉਹਨੇ ਭੰਗੂ ਦੀਆਂ ਕਾਢੀ ਜਗੜ ਭੂਮੀਆਂ ਦੇਣੇ, ਕੋਈ ਗੱਲ ਨੀ ਦੇ ਦੇ ਮਤ ਵੈਸੇ ਭੰਗੂ ਨੂੰ ਮੈਂ ਭੰਗੜਾ ਵੀ ਸਿਖਾਇਆ ਸੀ, ਮਗਰੋਂ ਛੇਤੀ ਉਹਨਾਂ ਨੇ ਭੰਗੜੇ ਚੋਂ ਕੱਢਦਾ ਸੀ, ਉਹ ਭੰਗੜੇ ਚੋਂ ਨੀ ਕੱਢਿਆ ਉਹਨੂੰ। ਮੈਂ ਤਾਂ ਇਹਨੂੰ ਕਿਹਾ ਸੀ, ਮੈਂ ਕਿਹਾ ਵੀ ਤੂੰ ਹਟਿਆ ਕੋਈ ਐਕਸਟਰਾ ਕਰ, ਇਹ ਉਹ ਕਹਿਣੇ ਜੁਣੇ ਹਟੇਪਾਂ ਤੇ ਆ ਡਿੱਗ ਗਿਆ। ਉਹ ਕਹਿੰਦੇ ਵੀ ਤੂੰ ਤੇ ਜਿਹੜੀ ਚੀਜ਼ ਜਿੱਦਾਂ ਕਹਿੰਦੇ ਹੁੰਦੇ ਵੀ ਜੇ ਤਾਂ ਰੋਬੋਟ ਕੰਟਰੋਲ ਹੁੰਦਾ ਓਦਾਂ ਹੀ ਚੱਲਦਾ, ਆਪਣੀ ਕੋਈ ਨੀ ਮਾਮਾ ਕੋਈ ਨੀ ਦੱਸਦਾ। ਤੇ ਕਹਿੰਦੇ ਤੇਜ਼ ਚਲਾਉਂਦਾ ਤੇ ਮੇਰੀ ਗੱਡੀ ਨੀ ਮੇਰੀ ਗੱਲ ਨੀ ਮੰਨਦਾ, ਕਹਿੰਦੇ ਤੁਸੀਂ ਕਹੋ ਵੀ ਟਰੱਕ ਸਲੋ ਡਰਾਈਵ ਕਰੇ, ਕੀ ਪਤਾ ਤੁਹਾਡੀ ਗੱਲ ਸੁਣ ਕੇ ਮੰਨ ਹੀ ਜਾਵੇ। ਮੰਨੂਗਾ ਮੰਨੂਗਾ ਕਿਉਂ ਨਹੀਂ ਭੰਗੂ, ਉਹ ਭੰਗ ਗੱਲ ਸੁਣ ਮੇਰੀ ਲਾ ਕੇ ਆ ਗਏ। ਹਾਂਜੀ ਇਹਨੂੰ ਲਾ ਕੇ ਕਰ ਲਾ, ਭੰਗੂ ਨੇ ਥੋੜਾ ਕੰਨ ਲਾ ਕੇ ਕਰ ਲੈਣੇ ਇਹਨੂੰ, ਆ ਰੇਡੂਏ ਆ ਸਪੀਕਰ ਜਿਹਾ ਕਰ ਲਾ ਮੇਰੇ ਕੋਲ, ਹੁਣ ਮੈਂ ਹੀ ਉਹਨਾਂ ਨੂੰ ਹੋਣਾ ਪਊਗਾ ਕਿ ਕਿਸ ਹੋਗੇ ਆ ਤਾਇਆ, ਹੁਣ ਤੇ ਜੋੜਤਾ ਨਾਲ ਗੱਲ ਬੜੀ ਪਰਦੇ ਦੀ ਆ, ਲਾਗੇ ਹੋ ਗਏ ਦੇਖਣੀ ਪੈਣੀ ਇਧਰ ਨੂੰ ਘਰ ਹੋਰ। ਲਓ ਜੀ ਉਹ ਸੁਣਦਾ ਉਹਨੂੰ, ਉਹ ਸੁਣਦਾ ਹੁੰਦਾ ਤੇ ਉਹ ਹੁਣ ਨੂੰ ਮੰਨਿਆ ਨਾ ਹੁੰਦਾ, ਉਹਨੂੰ ਸੁਣਾਉਣਾ ਪੈਣਾ, ਸੁਣਦਾ ਊ ਹੀ ਨੀ ਕਿਸੇ ਦੀ, ਸੁਣਦਾ ਤੂੰ ਆਪਦੇ ਮਾਲਕਾਂ ਦੀ ਨੀ, ਜਿਹਨਾਂ ਦੀ ਕੰਮ ਕਰਦਾ ਤੇ ਆਪਣੀ ਉਹਨੂੰ ਸੁਣੀ ਗੱਡੀ ਪਤਾ ਹੌਲੀ ਚਲਾਈ ਦੀ ਹੁੰਦੀ ਆ। 16 ਸਾਲ ਤੇ ਤਾਏ ਨੇ ਟਰੱਕ ਚਲਾਇਆ ਤੇ 80-90 ਅਸੀਂ ਇੱਥੇ ਕੇ ਰੱਖੀ, ਸੌ ਤੇ ਗਿਆ ਹੀ ਨੀ ਮੈਂ। ਅੱਛਾ 100 ਤੇ ਨੀ ਗਿਆ ਹੋਇਆ ਤੇ ਨਾ 100 ਤੇ ਮੈਨੂੰ ਜਾਣਾ ਹੀ ਚਾਹੀਦਾ। ਗੱਡੀ ਸਾਫ ਨਾ ਪੁੱਤ ਵਾਂਗੂ ਚਲਾਈ ਦੀ ਹੁੰਦੀ, ਗੱਡੀ ਚਲਾਈ ਦੀ ਹੁੰਦੀ, ਗੱਡੀ ਅੜਾਈ ਦੀ ਨੀ ਹੁੰਦੀ, ਉੜਦੇ ਜਹਾਜ਼ ਹੁੰਦੇ ਆ, ਗੱਡੀਆਂ ਚੱਲੀਆਂ ਹੁੰਦੀਆਂ। ਇਹ ਨਾ ਹੋਵੇ ਤੂੰ ਸਮਝਦਾ ਹੁਣ ਗੱਡੀਆਂ ਉੜਦੀਆਂ ਹੁੰਦੀਆਂ ਤੇ ਜਹਾਜ਼ ਚੱਲਦੇ ਹੁੰਦੇ ਆ, ਨਹੀਂ ਬੰਦਾ ਮੇਰੇ ਨਾਲ ਇੱਕ ਵਾਰੀ ਜਿੱਦ ਪਿਆ, ਕਹਿੰਦਾ ਵੀ ਤੂੰ ਗੱਡੀ ਚਲਾਉਣਾ ਜਦਾਂ ਜੂਨ ਦੀ ਚਾਲ। ਮੈਂ ਉਹਨੂੰ ਗੱਲ ਸਮਝਾਈ ਖਰਗੋਸ਼ ਤੇ ਕਛੂ ਕਮੇ ਦੀ, ਮੈਂ ਖਰਗੋਸ਼ ਤੇ ਕਛੂ ਕਮੇ ਨਾਲ ਹੋ ਗਈ ਲੜਾਈ ਤੇ ਉਹ ਕਹਿੰਦਾ ਮੈਂ ਤੇ ਦੌੜਦਾ, ਉਹ ਕਹਿੰਦਾ ਮੈਂ ਤੇ ਭਰਾਵਾ ਠੀਕ ਠਾਕ ਹੀ ਆ, ਉਹ ਕਹਿੰਦਾ ਵੀ ਤੂੰ ਦੌੜ ਲਾ ਲਾ ਤੈਨੂੰ ਮੈਂ ਹਰਾਉਣਾ ਹੀ। ਸਾਰਾ ਪਿੰਡ ਖੜੋ ਗਿਆ ਵੇਖਣ ਦੇ ਲਈ ਵੀ ਕਿਹੜਾ ਜ਼ਿਆਦਾ ਦੌੜਦਾ, ਮੈਂ ਕਛੂ ਕਮਾ ਬੈਠਾ ਵਿਚਾਰਾ ਆਪਣੀ ਜਾਤ ਚੱਲ ਰਿਹਾ ਜੂਨ ਦੀ। ਖਰਗੋਸ਼ ਕਹਿੰਦਾ ਵੀ ਕਛੂ ਕਮਾ ਕਿੱਥੋਂ ਲੜ ਲੂ, ਉਹ ਜਾ ਕੇ ਰਾਹ ਚ ਪੈ ਗਿਆ। ਉਹਨੂੰ ਆ ਗਏ ਨੀਂਦ, ਕਛੂ ਕਮਾ ਆਪਣੀ ਚਾਲ ਚੱਲਦਾ, ਉਹਨੇ ਹਿੰਮਤ ਨੀ ਹਾਰੀ, ਉਹ ਤੁਰਦਾ 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 ਤੇ ਉਹ ਪਹੁੰਚ ਗਿਆ ਬਾਰਡਰ ਲੈਣ ਤੇ ਜਿੱਥੇ ਸਾਰਿਆਂ ਤਾੜੀਆਂ ਮਾਰੀਆਂ ਤੇ ਖਰਗੋਸ਼ ਵਿਚਾਰਾ ਸ਼ਰਮਿੰਦਾ ਜਿਹਾ ਹੋਇਆ ਤੇ ਉਹ ਬੜਾ ਦੁੱਖ ਮਨਾਇਆ। ਕਛੂ ਕਮੇ ਨੂੰ ਪੁੱਛਿਆ ਲੋਕਾਂ ਤੂੰ ਕਦਾਂ ਜਦੀਆਂ, ਉਹ ਆਂਦਾ ਵੀ ਜਦੋਂ ਇੱਕੋ ਚਾਲ ਚ ਚੱਲੀਏ ਤੇ ਸਿਦਕ ਸੰਤੋਖ ਰੱਖੀਏ ਤੇ ਜੇਤੂ ਉਹ ਹੁੰਦਾ ਹੀ ਹੁੰਦਾ। ਕਹਿੰਦਾ ਜਿਹਨੂੰ ਸੰਤੋਖ ਨੀ ਚਾਲਾਂ ਬਦਲਦੇ ਆ ਉਹਦੀ ਜਿੱਤ ਕਦੇ ਨੀ ਹੁੰਦੀ। ਹੁਣ ਜੇ ਗੱਡੀ ਆਪਾਂ ਕਦੇ 80 ਤੇ ਲੈ ਕੇ ਕਦੇ 100 ਤੇ ਲਾ ਲਿਆ, ਕਦੇ ਫੇਰ ਪੱਟ ਕੇ ਚੌਥਾ ਪਾ ਲਿਆ, ਕਦੇ ਪੰਜਵਾਂ ਪਾ ਲਿਆ, ਕਦੇ ਤੀਜਾ ਪਾ ਲਿਆ, ਕਦੇ ਦੂਜਾ ਪਾ ਲਿਆ, ਉਹ ਬੰਦੇ ਦਾ ਨੁਕਸਾਨ ਹੀ ਕਰਾਊਗਾ। ਸਹੀ ਗੱਲ ਤੇ ਇਹ ਕਰਕੇ ਭੰਗੂ ਥੋੜੀ ਜਿਹੜੀ ਨਾ ਗੱਡੀ ਆ ਉਹ ਹਿਸਾਬ ਨਾਲ ਹੀ ਚਲਾਈ ਚੱਲ, ਇੱਕੋ ਸਪੀਡ ਤੇ ਫਰਕ ਕੋਈ ਬਹੁਤਾ ਨੀ, 5-10 ਮਿੰਟਾਂ ਦਾ ਪੈਂਦਾ ਮਰਨਾ ਉਹ ਲਾ ਪਿਆ। ਜਿਸ ਦਿਨ ਕਹਿੰਦਾ ਵੀ ਚਾਰ ਆਪਾਂ ਪਹੁੰਚਦੇ ਕਿਹੜੇ, ਮੈਂ ਤੂੰ ਗੱਡੀਆਂ ਇਕੱਠੀਆਂ ਤੋਰ ਲੀਆਂ ਭਰ ਕੇ ਲੋੜ ਓਲ ਬੜੀ ਦੇ ਵਿੱਚ ਕੋਲਾ ਭਰ ਲਿਆ ਤੇ ਭਰ ਕੇ ਮੇਰੇ ਤੇ ਮੇਲਾ ਦਾ ਵੀ 12 ਨੀ ਤੇ 30-32 ਕਿਲੋ ਜ਼ਿਆਦਾ ਹੀ ਹੋਊ। ਤੋਰ ਲਈਆਂ ਗੱਡੀਆਂ ਤੇ ਮੈਨੂੰ ਕਹਿੰਦਾ ਵੀ ਕਿਆ ਲਾ ਕੇ ਦੇਖਦੇ ਕਦੋਂ ਮਾਲਕਾਂ ਨੂੰ ਪਜਾਉਂਦੇ, ਦੋਨੋਂ ਥਾਈ ਇੱਕੋ ਥਾਈ, ਡੈਸਟੀਨੇਸ਼ਨ ਸਾਡਾ ਇੱਕ ਹੀ ਸੀ। ਮੇਰੇ ਨਾਲ ਸੀ ਬਿੱਲੂ, ਅੱਛਾ ਬਿੱਲੂ ਖਲਾਸੀ, ਹਾਂ ਖਲਾਸੀ ਯਾਨੀ ਕੈਲੰਡਰ ਦੇ ਖਲਾਸੀ, ਉਹਨੂੰ ਖਲਾਸੀ ਉਹ ਨਾਲ ਬਹਿ ਗਿਆ ਤੇ ਮੈਨੂੰ ਕਹਿੰਦਾ ਬਤਾਇਆ ਏਦਾਂ ਦੇ ਆਪਾਂ ਨੀ ਇਹ ਤੇ ਹਿਸਾਬ ਨਾਲ ਕਿਉਂਕਿ ਲਾਂਦੇ ਗੱਡੀ ਨੂੰ ਤੇਜ਼ ਪਿਆ। ਮੈਂ ਕਿਹਾ ਵੀ ਜੇ ਤੇ ਤੂੰ ਚਾਹੁੰਦਾ ਇੱਥੋਂ ਊਂ ਸਦਾ ਉੱਪਰ ਨੂੰ ਜਾਈਏ ਫੇਰ ਮੈਂ ਨੱਪ ਦਿੰਦਾ ਗੱਡੀ ਟਰੱਕ ਆਪਣਾ ਹੈ ਉਹਨਾਂ ਦਾ ਥੋੜਾ ਹੋਰ ਜੇ ਸੌ ਤੇ ਕਰਦੀ ਸਾਰੇ ਹੀ ਲੈ ਲਾ ਪੈਂਦਾ ਸੌ ਤੋਂ ਉੱਪਰ ਕਰਦਾ ਤਾਂ ਪਤਾ ਵੀ ਕੁਛ ਨੀ ਕਿਹੜਾ ਚੱਕਾ ਲੈ ਕਿਹੜਾ ਬਣਨਾ। ਮੈਂ ਕਿਹਾ ਵੀ ਮੈਨੂੰ ਚਾਲ ਆਪਣੀ ਉਹ ਜਾਵੇ ਗੋਲੀ ਆਉ ਕਦੇ ਬ੍ਰੇਕ ਲਾ ਲਿਆ ਕਰੇ ਕਦੇ ਚੜਾ ਲਿਆ ਕਰੇ ਕਦੇ ਲਾ ਲਿਆ ਕਰੇ ਕਦੇ ਚੜਾ ਲਿਆ ਕਰੇ ਉਹ ਜੀ ਕਰਦੇ ਕਰਾਉਂਦੇ ਨੂੰ ਉਹ ਕਾਲੀ ਅੱਗੇ ਟੋਏ ਤੇ ਕਾਲੀ ਕੰਮ ਨਾ ਹੋਏ ਤੇ ਉਹਨੇ ਨਾ ਲਿਆ ਕੇ ਬੜਾ ਕਰਦਾ ਟੋਏ ਚ ਮਾਰ ਲਿਆ ਟਾਇਰ ਬਹਿ ਗਿਆ ਤੇ ਉੱਥੇ ਹੀ ਉਹ ਕੱਠਾ ਜਿਹਾ ਕਰ ਲਿਆ ਡਰੰਗ। ਅਸੀਂ ਗਾਣੇ ਲਾਏ ਮਾਰ ਕੇ ਹੌਲੀ 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 ਕਰਕੇ ਪਜਾਤਾ ਤੇ ਦੂਜੇ ਦਿਨ ਨੂੰ ਟਰੱਕ ਦੇ ਦੂਜੇ ਤੀਜੇ ਦਿਨ ਪਹੁੰਚਿਆ ਤੇ ਮੈਂ ਕਿਹਾ ਮੈਂ ਹੁਣ ਕਹਿੰਦਾ ਉਹ ਤੇ ਕਿਸਮਤ ਮਾੜੀ ਸਿੱਟੋ ਆ ਗਿਆ। ਮੈਂ ਕਿਹਾ ਨਹੀਂ ਜੇ ਤੂੰ ਹਿਸਾਬ ਨਾਲ ਚਲਾਉਂਦਾ ਹੁੰਦਾ ਟੋਆ ਆ ਜਾ ਬੰਦਾ ਆ ਜਾ ਬੁੜੀ ਆ ਜਾ ਗੱਡੀ ਆ ਜਾ ਸਕੂਟਰ ਆ ਜਾ ਸਾਈਕਲ ਆ ਜਾ ਬੰਦਾ ਕੰਟਰੋਲ ਕਰ ਲੈਂਦਾ ਕਿਉਂਕਿ ਉਹਨੂੰ ਪਤਾ ਵੀ ਮੈਂ ਹੁਣ ਜੇ ਚਾਲ ਚ ਚੱਲਦਾ ਮੈਂ ਇਹਨੂੰ ਰੋਕ ਸਕਦਾ ਤੇ ਜਦੋਂ ਚਾਲਾਂ ਹੀ ਰੋਕਣੋਂ ਬਗੈਰ ਹੋ ਗਈਆਂ ਤੇ ਫਿਰ ਔਖਾ। ਜਦੋਂ ਗੱਡੀਆਂ ਦੀ ਕਾਢ ਹੋਈ ਆ ਤੇ ਬਿਨ ਬ੍ਰੇਕ ਤੋਂ ਨਹੀਂ ਹੋਈ ਹਰ ਚੀਜ਼ ਜੋ ਚੱਲਦੀ ਉਹਦੀ ਇੱਕ ਹੱਦ ਆ ਉਹਦੀ ਇੱਕ ਬ੍ਰੇਕ ਆ ਬ੍ਰੇਕ ਦੇ ਨਾਲ ਉਹਦੀ ਹੱਦ ਚ ਅਸੀਂ ਰਹਿ ਸਕਦੇ ਹਾਂ। ਬੰਦੇ ਦਾ ਵੀ ਹਿਸਾਬ ਜ਼ਿੰਦਗੀ ਦੇ ਵਿੱਚ ਉਹਨੂੰ ਆਜ਼ਾਦ ਹੀ ਛੱਡਦੀ ਹੈ ਬਿਨ ਬ੍ਰੇਕੋਂ ਹੀ ਉਹ ਕੋਈ ਕਾਨੂੰਨ ਨਾ ਮੰਨੇ ਕੋਈ ਰੱਬ ਨੂੰ ਨਾ ਮੰਨੇ ਤੇ ਉਹ ਬੰਦਾ ਬੰਦਾ ਨਹੀਂ ਜਾਨਵਰ ਹੀ ਬਣ ਜਾਂਦਾ। ਇਹ ਕਰਕੇ ਗੱਡੀ ਕਾਰ ਕੋਈ ਵੀ ਡਰਾਈਵਰੀ ਤੁਸੀਂ ਕਰਨੇ ਹੋ ਉਹ ਬ੍ਰੇਕ ਲਾਈ ਇਸ ਕਰਕੇ ਤੁਸੀਂ ਜਦੋਂ ਵੀ ਉਹ ਜਿਹੜੀ ਆਪਣੇ ਕੰਟਰੋਲ ਤੋਂ ਉੱਪਰ ਦੀ ਸਪੀਡ ਫੜਦੀ ਆ ਉਹਨੂੰ ਥੋੜਾ ਜਿਹਾ ਨੀਵਾ ਕਰਕੇ ਤੇ ਉਹਨੂੰ ਕੁਛ ਚਾਲ ਹੀ ਕਰੋ ਗੱਡੀ ਡਰਾਈਵਰ ਮੈਂ ਕਈ ਵੇਖੇ ਪੰਗਸਾ ਵਾ ਕਈ ਡਰਾਈਵਰ ਮੈਂ ਵੇਖੇ ਆ ਉਹਨਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਪਹਿਲੀ ਗੱਲ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੇਅਰ ਕਿਹੜੀ ਰੇਸ ਤੇ ਪੈਣਾ ਗੇਅਰ ਕੱਢਣ ਲੱਗੇ ਰੇਸ ਕਿੰਨੀ ਹੋਣੀ ਚਾਹੀਦੀ ਆ ਗੇਅਰ ਪਾਉਣ ਲੱਗੇ ਕਿੰਨੀ ਹੋਣੀ ਚਾਹੀਦੀ। ਚਲੋ ਪਾਉਣ ਲੱਗਾ ਤਾਂ ਸਭ ਨੂੰ ਪਤਾ ਰੇਸ ਜੀ ਦੇਤੀ ਆ ਤੂੰ ਗੇਅਰ ਪਾ ਲਿਆ ਹੁਣ ਪੰਜਵੇਂ ਗੇਅਰ ਚੱਲਦੇ ਇਹਦੇ ਵਿੱਚ ਗੱਡੀ ਦੂਜੇ ਗੇਅਰ ਚ ਪਾਉਣੀ ਹੋਵੇ ਤਾਂ ਮੈਂ ਕਹਿੰਦਾ ਮਾਈ ਦਾ ਲਾ ਲਓ ਸਾਡੀ ਐਲ ਪੀ ਗੱਡੀਆਂ ਦਾ ਤਾਂ ਪਾ ਸਕਦਾ ਹੀ ਨਹੀਂ ਕੋਈ ਪਾ ਕੇ ਦਿਖਾ ਦੇਵੇ ਤਾਂ ਮੈਂ ਬਿਨਾਂ ਕਲਾ ਚ ਦੱਬੇ ਤੋਂ ਹੀ ਗੇਅਰ ਬਦਲ ਕੇ ਜਿਹੜੇ ਮਰਜ਼ੀ ਗੇਅਰ ਚ ਪਵਾ ਲਓ ਕਿਉਂਕਿ ਗੱਡੀ ਦੇ ਜਿੰਨਾ ਚਿਰ ਚੱਕਰ ਰੇਸ ਦੇ ਨਾਲ ਰਲਦੇ ਨਹੀਂ ਉਹਨਾਂ ਚਿਰ ਕੋ ਗੇਅਰ ਪੈਂਦਾ ਹੀ ਨਹੀਂ ਤੇ ਗੱਡੀ ਦਾ ਗੇਅਰ ਚਾਹੇ ਪਾਉਣਾ ਚਾਹੇ ਕੱਢਣਾ ਉਹਦੀ ਚਾਲ ਇੱਕੋ ਹੋਣੀ ਚਾਹੀਦੀ ਆ। ਜੇ ਗਰਾਰੀ ਦੇ ਨਾਲ ਗਰਾਰੀ ਦੀ ਚਾਲ ਉਹਨੂੰ ਗਰਾਰੀ ਖਖੜੀਆਂ ਹੋਜੂ ਗਰਾਰੀਆਂ ਭੁਰ ਵੀ ਜਾਂਦੀਆਂ ਗਰਾਰੀਆਂ ਤੋੜੀਆਂ ਵੀ ਕਈ ਆਪਾਂ ਵਰਗੇ ਕਬਰੂਆਂ ਨੇ ਇਹ ਡਰਾਈਵਰੀ ਜਿਹੜੀ ਆ ਪਹਿਲਾਂ ਸਿਖਾਉਂਦੇ ਤਕਨੀਕ ਹੀ ਸਿਖਾਉਂਦੇ ਜੇ ਨਾ ਕੁਛ ਸਿੱਖੀ ਇਹ ਨਹੀਂ ਵੀ ਅਸੀਂ ਟਰੈਕਟਰ ਤੋਂ ਫੜ ਕੇ ਸਕੂਟਰ ਸਕੂਟਰ ਤੋਂ ਗੱਡੀ ਏਦਾਂ ਨਹੀਂ ਪਹਿਲਾਂ ਪੂਰੀ ਤਨੀਮ ਲਈ ਆ ਉਹ ਕੰਮ ਹੀ ਇਹ ਦੱਸਦੇ ਵੀ ਕਿਹੜੀ ਗਰਾਰੀ ਦੀ ਕਿੰਨੀ ਗਰੇਸ ਹੋਣੀ ਚਾਹੀਦੀ ਕਿੰਨੇ ਗੇਅਰ ਦੀ ਕਿੰਨੇ ਰੇਸ ਚਾਹੀਦੀ ਆ ਫਿਰ ਜਦੋਂ ਆਖਰੀ ਗੇਅਰ ਦੀ ਉਹਨੂੰ ਕਿੰਨੀ ਰੇਸ ਚਾਹੀਦੀ ਜਿਹਦੇ ਨਾਲ ਗੱਡੀ ਦੀ ਜਿਹੜੀ ਰਫਤਾਰ ਵੀ ਠੀਕ ਰਹੇ ਤੇ ਉਹ ਆਪਣੇ ਟਿਕਾਣੇ ਤੇ ਸਹੀ ਪਹੁੰਚ ਵੀ ਜਾਵੇ ਜੀ। ਤੇ ਤਾਇਆ ਜੀ ਅੱਗੇ ਭੰਗੂ ਸਾਹਿਬ ਕਹਿੰਦੇ ਭਾਜੀ ਨਾਮ ਕੀ ਹੈ ਮੈਸੇਜ ਵਾਲੇ ਵੀਰ ਦਾ ਨਾ ਹੁਣ ਤੈਨੂੰ ਕਿਤੇ ਸੁਣਨਾ ਗੱਲ ਤੁਹਾਨੂੰ ਦੱਸਦੀ ਆ ਨਾ ਉਹਨੇ ਗੁਪਤ ਹੀ ਰੱਖਿਆ ਭੰਗੂ ਸਾਹਿਬ ਆ ਗੁਪਤ ਨੀ ਭਾਜੀ ਉਹਦਾ ਨਾਮ ਹੈਗਾ ਸੈਂਡੀ ਭਾਜੀ ਸੈਂਡੀ ਸੈਂਡੀ ਜੈਲੀ ਜੈਲੀ ਸੈਂਡੀ ਹੈਲੀ ਸੈਂਡੀ ਹੈਲੀ ਨੀ ਜੈਲੀ ਉਹ ਹੈਲੀ ਜਿਹੜਾ ਵੀ ਜੈਲੀ 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 ਸੈਂਡੀ ਉਹ ਜੈਲੀ ਦਾ ਜੈਲੀ ਜੈਲੀ ਮਨਜੀਤਪੁਰੀ ਅੱਛਾ ਉਹ ਰਾਈਟਰ ਜਿਹੜਾ ਉਹ ਇਹਨੂੰ ਸਲਾਹਾ ਕਹਿੰਦਾ ਉਹ ਰਾਈਟਰ ਨੀ ਤਾਇਆ ਕੱਲਾ ਮਨਜੀਤਪੁਰੀ ਮੇਰੇ ਮੂੰਹ ਨਿਕਲ ਗਿਆ ਜੈਲੀ 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 ਨੇ ਸਲਾਹ ਦਿੱਤੀ ਉਦਾਂ ਦੀ ਚਲੋ ਨਾ ਨਾ ਹੀ ਦੱਸਦਾ ਹਜੇ ਜੈਲੀ ਦੇ ਗੱਲ ਪੈ ਜਾਵੇ ਪਤਾ ਕੋਈ ਨੀ ਪੰਗੂ ਹੈ ਕੱਬਾ ਜਾਂ ਬੰਦਾ ਹੈ ਮਤਲਬ ਛੇਤੀ ਗਲੋਂ ਪੈ ਜਾਂਦਾ ਮਗਰੋਂ ਐਵੇਂ ਵਿਚਾਰਾ ਕੁੱਟ ਕੱਟ ਖਾ ਕੇ ਆਜੂ ਫਾਇਦਾ ਕੋਈ ਨੀ ਠੀਕੇ ਉਹ ਪਤਾ ਠੀਕੇ ਟੀਟੇ ਨੂੰ ਵਿਚਾਰੇ ਨੂੰ ਉਹ ਚੱਲ ਟੀਟੇ ਨੂੰ ਮਾਰ ਗੋਲੀ ਤੂੰ ਗੀਤ ਕਪੜਾ ਲਾ ਤਾਇਆ ਜੀ ਗੀਤ ਲਾਵਾਂਗੇ ਆਪਾਂ ਜ਼ਰੂਰ ਗੈਰੀ ਭਾਜੀ ਮੈਲਬੋਰਨ ਵਾਲੇ ਉਹਨਾਂ ਦਾ ਵੀ ਆਪਾਂ ਸੁਨੇਹਾ ਪੜ੍ਹਨਾ ਸੰਦੀਪ ਸੰਘੇੜਾ ਸਾਹਿਬ ਉਹਨਾਂ ਦਾ ਵੀ ਆਪਾਂ ਸੁਨੇਹਾ ਪੜ੍ਹਨਾ ਅਮਰਜੀਤ ਸਿੰਘ ਭਾਜੀ ਉਹਨਾਂ ਦਾ ਵੀ ਆਪਾਂ ਸੁਨੇਹਾ ਜ਼ਰੂਰ ਪੜ੍ਹਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹਨਾਂ ਨੇ ਸਾਨੂੰ ਜਿਹੜਾ ਸੁਨੇਹਾ ਕੀਤਾ ਹੁਣ ਆਪਾਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਜੋਗੀਆ ਸੁਣਾਉਣਾ ਤੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਪ੍ਰੋਗਰਾਮ ਦੇ ਵਿੱਚ ਜਸਪਾਲ ਭਾਜੀ ਹੋਰਾਂ ਨੇ ਨੰਡਾ ਸਾਹਿਬ ਨੇ ਸਾਨੂੰ ਗੀਤ ਮਿਲ ਗੀਤ ਆ ਯੋਗੀਆਂ ਲਾ ਦਿਓ ਮੇਰਾ ਪੁੱਤ ਗੀਤ ਆ
ਜੋਗੀਆਂ ਦੇਖ ਲੈ ਕੇ ਤੂੰ ਬਾ ਵੱਜਦਾ ਪੈਂਟ ਪਾ ਕੇ ਬੂਟ ਪ੍ਰੇਅਰ ਕਰਦੇ ਸੀਰੀਆ ਵਿੱਚ ਕਿਵੇਂ ਹੋਣ ਨਮਾਜ਼ਾਂ ਬੰਬ ਜਿੱਥੇ ਨਿਤ ਵਰਦੇ ਹੱਕ ਪਰਾਇਆ
ਜੀ ਬੱਬੂ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਸ ਗੀਤ ਨੂੰ ਤੁਸੀਂ ਸੁਣਿਆ ਜੀ ਗੀਤ ਜਸਪਾਲ ਸਿੰਘ ਨੰਡਾ ਸਾਹਿਬ ਨੇ ਸਾਨੂੰ ਫਰਮਾਇਸ਼ ਭੇਜੀ ਸੀ ਤੇ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਣ ਜਾ ਰਹੇ ਮਨਪ੍ਰੀਤ ਸਿੰਘ ਦੀ ਆਵਾਜ਼ ਦੇ ਵਿੱਚ ਨਾਗਨੀ ਗੀਤ ਮਨਦੀਪ ਸਿੰਘ ਮਾਨ ਸਾਹਿਬ ਨੇ ਇਸ ਗੀਤ ਦੀ ਜਿਹੜੀ ਹੈ ਫਰਮਾਇਸ਼ ਸਾਡੇ ਤੱਕ ਭੇਜੀ ਹੈ ਜੀ ਹਾਂ ਪੈ ਜੀ ਮੈਨੂੰ ਲੱਗਦਾ ਬਚਿੱਤਰ ਸਿੰਘ ਸਾਹਿਬ ਤੇ ਜਿਹੜਾ ਇਹ ਫਰਮਾਇਆ ਗਿਆ ਗੀਤ ਆ ਆਪਾਂ ਉਹ ਸੁਣਨੇ ਨੇ ਲਾ ਜੀ ਆਪਾਂ
ਸ਼ਸਤਰ ਦਾ ਨਾਮ ਹੈ ਨਾਗਣੀ ਬਸ਼ਾ
ਮੈਂ ਪਕੜਾ ਨਾਗਣੀ ਦਸਮੇ ਸ਼ਗੁਰ ਤੁਸੀਂ ਦੇਖਿਓ ਫੁਰਤੀ ਮੈਂ ਪਕੜਾ ਨਾਗਣੀ ਦਸਮੇ ਸ਼ਗੁਰ ਤੁਸੀਂ ਦੇਖਿਓ ਫੁਰਤੀ ਕੇ ਪਿੰਡਾ ਮੱਛਰੇ ਹਾਥੀ ਦਾ ਪਾੜਾ ਸਤਿਗੁਰੂ ਧਿਆਵਾਂ ਹਵਾ ਨੂੰ ਕੰਡ ਮਾਰਾਂ ਪੰਡ ਮਾਰਾਂ ਪ੍ਰਾਣ ਹਾਥੀ ਦੇ ਸੰਜੋਆਂ ਚੀਰ ਕੇ ਮੱਥੇ ਚੁਮਣੀਆਂ ਕੱਟ ਕੇ ਲਿਆਵਾਂ ਮੈਂ ਪਕੜਾ ਨਾਗਣੀ ਦਸਮੇ ਸ਼ਗੁਰ ਤੁਸੀਂ ਦੇਖਿਓ ਪੜੋਲਿਓ ਭੁੜਕਣੇ ਤਾਰੇ ਕੇ ਅੱਜ ਬ੍ਰਹਿਮੰਡ ਹਿੱਲਣਗੇ ਪੜੋਲਿਓ ਭੁੜਕਣੇ ਤਾਰੇ ਕੇ ਅੱਜ ਬ੍ਰਹਿਮੰਡ ਹਿੱਲਣਗੇ ਲਹੂ ਤੇ ਖੋਲ ਦਾ ਗੱਦੜੇ ਮੱਛੜ ਧੂੜ ਦੇ ਠਾਵਾਂ ਮੁਗਲ ਦਰਬਾਰ ਦੀ ਕੰਗਰੋੜ ਨੱਪ ਕੇ ਭੰਨ ਦਾ ਸਿੰਘੋ ਹਾਥੀ ਚੀਜ਼ ਹੈ ਛੋਟੀ ਅੰਬਰ ਤੱਕ ਜਾਣੀਆਂ ਬਾਵਾਂ ਮੈਂ ਪਕੜਾ ਨਾਗਣੀ ਦਸਮੇ ਸ਼ਗੁਰ ਤੁਸੀਂ ਦੇਖਿਓ ਫੁਰਤੀ ਕੇ ਪਿੰਡਾ ਮੱਛਰੇ ਹਾਥੀ ਦਾ ਪਾੜਾ ਸਤਿਗੁਰੂ
ਤਾਕਤ ਨਾਮ ਜਪ ਕੇ ਸਾਹਮਣੇ ਸਾਕਾਰ ਹੋਈ ਹੈ ਉਹੀ ਸ਼ਕਤੀ ਅਨੋਖੇ ਰੂਪ ਦਾ ਆਕਾਰ ਹੋਵੇਗੀ ਰਣਾ ਵਿੱਚ ਪੁਤਲਿਆਂ ਨੇ ਸ਼ਸਤਰਾਂ ਦੀ ਰਹਿਬਰੀ ਤੱਕਣੀ ਹਵਾ ਪੰਜਾਬ ਦੀ ਖਾਲਸ ਲਹੂ ਚੋਂ ਪਾਰ ਹੋਵੇਗੀ ਪਾਰ ਹੋਵੇਗੀ ਪਾਰ ਹੋਵੇਗੀ ਘੋੜਾ ਮਾਰਦਾ ਛਾਲਾ ਕਰੇ ਅੱਖ ਖੇਲੀਆਂ ਸ਼ਸਤਰ ਲੈ ਘੋੜਾ ਮਾਰਦਾ ਛਾਲਾ ਕਰੇ ਅੱਖ ਖੇਲੀਆਂ ਸ਼ਸਤਰ ਸੀ ਇੱਕੋ ਹੀ ਮੇਰਾ ਮਕਸਦ ਗੁਰੂ ਦੀ ਨਜ਼ਰ ਵਿੱਚ ਆਵਾਂ ਹੈ ਜੰਗ ਪਰ ਦੱਖਣਾ ਸੱਚ ਦੀ ਜੇ ਪਿੱਛੇ ਪਾਤਸ਼ਾਹ ਹੋਵਣ ਗੁਰੂ ਦਾ ਸਿੰਘ ਅਲ ਵੇਲਾ ਮੈਂ ਪਰਬਤ ਚੀਰਦਾ ਜਾਵਾਂ ਮੈਂ ਪਕੜਾ ਨਾਗਣੀ ਦਸਮੇ ਸ਼ਗੁਰ ਤੁਸੀਂ ਦੇਖਿਓ ਫੁਰਤੀ ਕੇ ਪਿੰਡਾ ਮੱਛਰੇ ਹਾਥੀ ਦਾ ਪਾੜਾ ਸਤਿਗੁਰੂ ਧਿਆਵਾਂ ਹਵਾ ਨੂੰ ਪੰਡ ਮਾਰਾਂ ਪੰਡ ਮਾਰਾਂ ਪ੍ਰਾਣ ਹਾਥੀ
ਮਨਪ੍ਰੀਤ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹੜਾ ਗੀਤ ਹੈ ਤੁਸੀਂ ਸੁਣਿਆ ਜੀ। ਹਾਂ ਬਹੁਤ ਸੋਹਣਾ, ਬਹੁਤ ਸੋਹਣਾ ਵੀ ਮੁੰਡਾ ਗਾਉਂਦਾ ਚੰਗਾ, ਵੀ ਚੰਗਾ ਵੀ ਗਾਉਂਦਾ ਵੀ ਆਧਾਰ ਦੇ ਚੁਰੁਖੇ ਜੁਆ ਕੋ ਮਾੜਾ ਗੀਤ ਨੇ ਗਾਇਆ ਨੀ। ਮੈਂ ਜਿਹਨੇ ਵੀ ਇਹਦੇ ਗੀਤ ਸੁਣਿਆ ਗਾਏ ਨੀ ਚੰਗੇ ਆ। ਗਾਇਕੀ ਹੈ ਵੀ ਐਸੀ ਆ, ਇਤਿਹਾਸ ਨੂੰ ਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜਿਹੜਾ ਬੰਦਾ ਪਿਆਰ ਕਰਦਾ ਇਤਿਹਾਸ ਨੂੰ, ਜਿਹੜਾ ਸਮਝਦਾ ਇਤਿਹਾਸ ਸਾਡਾ ਕਿੰਨਾ ਜ਼ਰੂਰੀ ਆ, ਉਹ ਹੀ ਕਰ ਸਕਦਾ। ਬਹੁਤ ਸੋਹਣਾ, ਨਾਲੇ ਇਹਨਾਂ ਦਾ ਵੀ ਧੰਨਵਾਦ ਮਾਨ ਸਾਹਿਬ ਦਾ ਵੀ। ਮਾਨ ਸਾਹਿਬ ਵੀ ਯਾਨੀ ਇਹ ਸਮਝਦੇ ਕਰਕੇ ਉਹ ਸੁਣਦੇ ਜੀ। ਲਤਾ ਜੀ ਗੈਰੀ ਭਾਜੀ ਮੈਲਬੋਰਨ ਵਾਲੇ ਪਹੁੰਚੇ ਨੇ, ਕਹਿੰਦੇ ਜੀ ਹੈਲੋ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਜੀ ਵੈਰੀ ਸੈਡ ਸਟੋਰੀ ਯੂਅਰ ਫਰੈਂਡ। ਹਾਂਜੀ ਭਾਜੀ, ਵਾਕਈ ਬੜਾ ਮਾੜਾ ਹੋਇਆ। ਮੈਂ ਕੱਲ ਹੀ ਰਾਤ ਹੀ ਭਾਜੀ ਦੇਖ ਰਿਹਾ ਸੀ ਤੇ ਬੜਾ ਹਟਾ ਘਟਾ, ਬੜਾ ਤਕੜਾ। ਅੱਛਾ, ਉਹਦੀ ਸਟੋਰੀ ਦੇ ਵਿੱਚ ਹੋਰ ਵੀ ਮੈਂ ਤੁਹਾਨੂੰ ਦੱਸਦਾ। ਅਸਲ ਦੇ ਵਿੱਚ ਨਾ ਟੈਲੀਫੋਨ ਤਾਂ ਆ ਗਿਆ, ਮੈਂ ਫਿਰ ਤੁਹਾਨੂੰ ਸੁਣਾਉਣਾ, ਪਹਿਲਾਂ ਆਪਾਂ ਟੈਲੀਫੋਨ ਆਪਾਂ ਸੁਣਦੇ ਹਾਂ ਜੀ। ਹਾਂ ਟੈਲੀਫੋਨ ਲਾ ਮੇਰਾ ਬੋਲਦਾ। ਹੈਲੋ
ਹੈਲੋ,
ਤੇਰੀ ਆਵਾਜ਼ ਆਈ।
ਸਤਿ ਸ੍ਰੀ ਅਕਾਲ ਭਾਜੀ।
ਓ ਬੱਲਾ 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 ਬੱਲੇ, ਇਹਦੀ ਆਵਾਜ਼ ਮੈਨੂੰ ਨਰਿੰਦਰ ਸਿੰਘ ਦੀ ਲੱਗਦੀ ਆ। ਹਾਂਜੀ ਹਾਂਜੀ ਹਾਂਜੀ, ਤਾਏ ਜੀ ਨਰਿੰਦਰ ਭਾਜੀ ਆ।
ਬਿਲਕੁਲ ਬਿਲਕੁਲ
ਆ ਜਾਓ ਜੀ, ਆ ਜਾਓ। ਤੁਹਾਡਾ ਡੀਕਦੇ ਰਹੀ ਟੈਲੀਫੋਨ, ਮੈਂ ਕਿਹਾ ਵੀ ਨਰਿੰਦਰ ਆ, ਐਸਾ ਉਹਨੇ ਵਹੁਟੀ ਨੇ ਕੰਮ ਲਾਇਆ ਵਿਚਾਰਾ, ਉਹ ਤਾਂ ਹੁਣ ਨਿਆਣਿਆਂ ਦੁਆਲੇ ਹੀ ਹੋਇਆ, ਸਾਡੇ ਰਾਹ ਦਾ ਊ ਭੁੱਲ ਭੁਲੇਖੇ ਭੁੱਲ ਹੀ ਗਿਆ ਸਾਨੂੰ।
ਦੱਸਦਾ ਨਾ ਇਹ ਉਹਦੀ ਗੱਲ ਹੁੰਦੀ ਆ, ਮਤਲਬ ਕਹਿ ਲੋ ਕਿ ਜਦੋਂ ਸਾਰਾ ਕੁਝ ਪਲਾਨ ਹੁੰਦਾ ਕੱਲ ਦੇ ਸ਼ੋਅ ਚ, ਮਤਲਬ ਪਰਮਾਤਮਾ ਮਤਲਬ ਮੈਨੂੰ ਹੁਕਮ ਹੀ ਨੀ ਹੋਇਆ ਕਿ ਮੈਂ ਮੈਸੇਜ ਕਰ ਸਕਾਂ, ਪਰ ਸਾਰਾ ਸ਼ੋਅ ਸੁਣਿਆ
ਜੀ।
ਅੱਜ ਸਵੇਰ ਦੇ ਸ਼ੋਅ ਦੀ ਗੱਲ ਦੇਖ ਲੋ ਵੀ ਦੀਦੀ ਹਰਿੰਦਰ ਸ਼ੋਅ ਜਦੋਂ ਵੀ, ਤੇ ਉਦੋਂ ਮੈਂ ਜਾਣਾ, ਉਦੋਂ ਮਤਲਬ ਉਦੋਂ ਹੀ ਮੇਰੇ ਕੋਲ ਟਾਈਮ ਹੈ ਨੀ ਸੀ ਸ਼ੋਅ ਸੁਣਨ ਦਾ, ਪਰ ਕੀ ਹੋਇਆ ਕਿ ਮੇਰੇ ਨਾਲ ਵਾਲਾ ਬੰਦਾ ਕਹਿੰਦਾ ਵੀ ਤੂੰ ਕੱਲਾ ਹੀ ਚੱਲ ਜਾ, ਵੀ ਤੂੰ ਕੱਲਾ ਹੀ ਕਰ ਦਿਆ ਬੱਚੇ ਨੂੰ ਡਰੋਪ ਕਰਨਾ ਸੀ ਸਕੂਲ।
ਅੱਛਾ,
ਤੇ ਉਹ ਫਿਰ ਮੈਂ ਗੱਡੀ ਚ, ਜਦੋਂ ਮੈਂ ਕੱਲਾ ਹੁੰਦਾ ਉਦੋਂ ਫਿਰ ਮੈਂ ਰੇਡੀਓ ਲਾ ਲੈਣਾ ਗੱਡੀ ਚ, ਤੇ ਕੱਲ ਦੋ ਤੋਂ ਚਾਰ ਵਜੇ ਤੱਕ ਜਦੋਂ ਅਸੀਂ ਉਹ ਰਨ ਕਰਦੇ ਸੀ ਬੱਚਿਆਂ ਨੂੰ, ਤੇ ਉਦੋਂ ਮੇਰੇ ਨਾਲ ਫਿਰ ਗੋਰੀ ਸੀ ਤੇ ਉਹ ਥੋੜਾ ਜਾ ਸੁਣਿਆ, ਮੈਂ ਸਾਰਾ ਹੀ ਸਾਈਡ ਤੇ ਰੱਖ ਕੇ ਪਰ ਮੈਸੇਜ ਨੀ ਕਰ
ਸਕਿਆ। ਸੁਣੀ ਪੁਰਾਣਾ ਜਾਂ ਬੁੜਾ, ਓਲਡ ਮੈਨ
ਨਹੀਂ, ਗੋਰੇ ਤਾਂ ਜਿਹੜੇ ਜਿਹੜੇ ਬੱਚੇ ਆ ਉਹ ਤਾਂ ਬਹੁਤ ਮਤਲਬ ਨੱਚਦੇ ਆ ਗਾਣਿਆਂ ਤੇ, ਉਹ ਤਾਂ ਕਈ ਤਾਂ ਹੁਣ ਲਾਈ ਰੱਖਦੇ ਆ ਮਿਊਜ਼ਿਕ, ਰੇਡੀਓ ਹਿੰਦੀ ਲਾਈ ਰੱਖਦੇ ਆ, ਪੰਜਾਬੀ ਗਾਣੇ ਚੱਲਦੇ ਆ।
ਸੰਗੀਤ ਦੀ ਕੋਈ ਭਾਸ਼ਾ ਨੀ ਹੁੰਦੀ, ਸੰਗੀਤ ਲਗਭਗ ਉਹ ਸਭ ਨੂੰ ਪਸੰਦ ਲੱਗਦਾ। ਨੂਰਤ ਫਤਿਹ ਅਲੀ ਖਾਨ ਦਾ ਕਿਸੇ ਨੂੰ ਸੁਣਨਾ, ਗੋਰਿਆਂ ਨੇ ਵੀ ਭੰਗੜਾ ਕਿੱਦਾਂ ਪਾਈ ਜਾਣਾ, ਉਹਨਾਂ ਨੂੰ ਪਤਾ ਤਾਂ ਲੱਗਣਾ ਨੀ ਕਹਿੰਦੇ ਕੀ ਆ। ਸਹੀ ਗੱਲ,
ਫਨਕਾਰ ਦੁਨੀਆ ਤੇ ਇੱਕੋ ਹੀ ਹੋਇਆ ਸੀ ਜਿਹਨੇ ਮਿਊਜ਼ਿਕ ਦੀ ਜਿਹੜੀ ਬਾਉਂਡਰੀ ਉਹ ਮਤਲਬ ਹਟਾ ਦਿੱਤੀ ਸੀ।
ਅਸਲ ਜੀ ਨਰਿੰਦਰ ਸਿੰਘ ਜੇ ਉਹ ਬੰਦੇ ਦੀ ਜੀਵਨੀ ਨੂੰ ਕਿਤੇ ਪੜ੍ਹੀਏ ਜਾਂ ਸੁਣੀਏ ਤੇ ਫਿਰ ਉਹਨੂੰ ਲੱਗਦਾ ਵਾਕਿਆ ਉਹਨੂੰ ਸਾਰੇ ਜ਼ਿੰਦਗੀ ਦੇ ਸੁੱਖ ਤਿਆਗ ਤੇ ਖਾਣ ਵਾਲਾ ਪੀਣ ਵਾਲਾ ਘੁੰਮਣ ਵਾਲਾ ਫਿਰਨ ਵਾਲਾ ਜਾਂ ਕਿਸੇ ਦੇ ਵਿਆਹ ਵਾਲਾ ਕਿਸੇ ਵਾਲਾ, ਉਹਨੇ ਸਾਰੀ ਜ਼ਿੰਦਗੀ ਆਪਣੇ ਸੰਗੀਤ ਨੂੰ ਦਿੱਤੀ। ਤੇ ਉਹਦੀ ਵਹੁਟੀ ਇੱਕ ਵਾਰੀ ਕਹਿੰਦੀ ਉਹ ਆਂਦੀ ਇੰਨਾ ਇਹਦਾ ਮਤਲਬ ਧਿਆਨ ਸੰਗੀਤ ਵੱਲ ਹੁੰਦਾ ਸੀ, ਕੋਈ ਲੀੜਾ ਲੱਤਾ ਲੈ ਆਉਣਾ ਤੇ ਬਾਅਦ ਦੇ ਵਿੱਚ ਲਈ ਆਉਣਾ, ਧਿਆਨ ਸੰਗੀਤ ਚ ਹੋਣਾ, ਮਗਰੋਂ ਘਰ ਆ ਕੇ ਜੋ ਦੇਖਣਾ ਵੀ ਆਹ ਮੈਂ ਗਲਤੀ ਚੱਕ ਲਿਆ, ਫਿਰ ਵਾਪਸ ਕਰਨ ਜਾਣਾ। ਮਤਲਬ ਇੰਨਾ ਉਹਦਾ ਧਿਆਨ ਸੰਗੀਤ ਚ ਹੀ ਰਹਿਣਾ, ਉਹਦਾ ਬਾਹਰਲੀ ਦੁਨੀਆ ਨਾਲ ਇੰਨਾ ਕੋਈ ਧਿਆਨ ਹੈ ਹੀ ਨਹੀਂ ਸੀ। ਜਿਹੜਾ ਬੰਦੇ ਦਾ ਅੰਦਰਲੀ ਦੁਨੀਆ ਨਾਲ ਧਿਆਨ ਪੈ ਗਿਆ ਨਾ, ਉਹ ਫਿਰ ਯਾਨੀ ਇੱਕ ਛਾਪ ਐਸੀ ਛੱਡਦਾ ਜਿਹਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰਦੀ। ਸਹੀ ਗੱਲ,
ਬਿਲਕੁਲ ਬਿਲਕੁਲ ਭਾਜੀ, ਅਸਲ ਚ ਮਿਊਜ਼ਿਕ ਜਿਹੜਾ ਆ ਸੰਗੀਤ ਚੀਜ਼ ਹੀ ਏਦਾਂ ਦੀ ਆ ਕਿ ਜਿਹੜਾ ਬੰਦਾ ਸੰਗੀਤ ਜਿਹੜਾ ਰੱਬ ਦੇ ਨਾਲ ਅਸਲ ਜਿਹੜੀ ਚੀਜ਼ ਜੋੜਦੀ ਆ ਉਹ ਸੰਗੀਤ ਆ।
ਇਧਰ ਜਦੋਂ ਤੁਸੀਂ ਆਸਟ੍ਰੇਲੀਆ ਚ ਆਏ ਆ, ਇਧਰਲੇ ਜਿਹੜੇ ਬਾਹਰਲੇ ਵੈਸਟਰਨ ਸੰਗੀਤ ਆ ਉਹ ਗੋਰਿਆਂ ਵਾਲੇ ਗਾਉਣ ਵਾਲੇ, ਇਹ ਵੀ ਸੁਣ ਕੇ ਸ਼ੌਕੀਨ ਆ ਕਿ ਨਹੀਂ? ਫਿਰ ਪੰਜਾਬੀ ਹਿੰਦੀ ਵਾਲੇ ਜਾਂ ਕੁਛ ਸੁਣ ਲੈਂਦੇ ਉਹ ਵੀ ਕਿਤੇ ਕਿਤਾਈ ਅੰਗਰੇਜ਼ੀ ਵੀ?
ਜੀ ਭਾਜੀ, ਤਾਂ ਜੀ ਅਸਲ ਜਿਹੜੇ ਜਿਹੜੇ ਇਹਨਾਂ ਦੇ ਸੁਰ ਆ ਨਾ ਗੋਰਿਆਂ ਦੇ ਸੁਰ, ਇਹਨਾਂ ਦੇ ਵੀ ਜਿਹੜੇ ਬਹੁਤ ਔਖੇ ਆ ਲਾਣੇ। ਇਹ ਜਿਹੜੇ ਇਹਨਾਂ ਦੇ ਕਲਾਸੀਕਲ ਆ, ਕਲਾਸੀਕਲ ਚ ਇਹਨਾਂ ਨੂੰ ਵੀ ਬਹੁਤ ਰਾਗ ਰਾਹਦਾਰੀ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਚਾਹੀਦੀ ਆ। ਤੇ ਮਤਲਬ ਮਿਹਨਤ ਇਹਦੀ ਕਰਦੇ ਆ, ਆਵਾਜ਼ ਜਿਹਨਾਂ ਦੀ ਹੈਗੀ ਆ। ਨੀ ਕਿ ਆਪਾਂ ਨੂੰ ਇਹ ਲੱਗਦਾ ਕਿ ਇਹ ਚਿੰਕੜੇ ਮਾਰੀ ਜਾਂਦੇ ਆ ਜੈਜ਼ ਜਾਂ ਕਲਾਸੀਕਲ ਹੋ ਗਿਆ ਇਹਨਾਂ ਦਾ, ਇਹਨਾਂ ਦੇ ਮਿਊਜ਼ਿਕ ਦਾ ਵੀ ਬਹੁਤ ਮਤਲਬ ਡੀਪ ਰਿਆਜ਼ ਗਿਆਨ ਹੈਗਾ।
ਆਪਾਂ
ਤੇ ਕਹਿ ਲੋ ਕਿ ਆਪਣਾ ਹੋਏਗਾ ਕਿ ਮੇਰੇ ਕੋਲ ਵਾਚਾ ਹੋਵੇ ਤਾਂ ਮੈਂ ਤਾਂ ਰਿਆਜ਼ ਕਰੂੰਗਾ ਬੰਦ ਕਮਰੇ ਚ। ਉਹਦੇ ਜਿਹੜਾ ਬਾਹਰ ਬੈਠੇ ਇਹਨਾਂ ਨੇ ਬਾਹਰ ਮਤਲਬ ਨਾ ਲੱਗ ਜਾਣਾ, ਰਿਆਜ਼ ਕਰਨ ਲੱਗ ਜਾਣਾ, ਉੱਥੇ ਮਤਲਬ ਗਲਾ ਆਪਣਾ ਖੋਲ ਲੈਂਦੇ ਆ ਇਹ ਜਿੱਥੇ ਵੀ ਬੈਠਣ। ਸੁਣੀ ਦਾ ਇਹਨਾਂ ਦਾ ਵੀ ਮਤਲਬ ਸੁਣੀ ਦਾ, ਪਰ ਮੈਨੂੰ ਇਹ ਹੁੰਦਾ ਕਿ ਬੱਚਿਆਂ ਨੂੰ ਥੋੜਾ ਨਾ ਸਿਖਾਈਏ, ਕਿਉਂਕਿ ਜੇ ਬੱਚੇ ਇੰਗਲਿਸ਼ ਗਾਣਾ ਸਿੱਖ ਗਏ ਨਾ ਫਿਰ ਉਹ ਪੰਜਾਬੀ ਸੁਰ ਜਾਂ ਪੰਜਾਬੀ ਸੰਗੀਤ ਕਦੀ ਨੀ ਗਾ ਸਕਦੇ। ਪੰਜਾਬੀ ਗਾ ਲਿਆ ਜਾਂ ਪੰਜਾਬੀ ਸਿੱਖ ਲਿਆ ਤੇ ਫਿਰ ਇੰਗਲਿਸ਼ ਤਾਂ ਉਹ ਗਾ
ਲੈਣਗੇ। ਪੰਜਾਬੀ ਚ ਵਾਲਵਿੰਗ ਬਾਲਿਆ ਨਾ, ਫਿਰ ਇਹਦੇ ਵਿਚ ਹੋ ਗਿਆ ਘੱਗਾ ਹੋ ਗਿਆ, ਇਹ ਕਈ ਅੰਗਰੇਜ਼ੀ ਦੇ ਵਿੱਚ ਉਹ ਸ਼ਬਦ ਆਉਣੇ ਨੀ, ਉਹ ਸਵਰ ਮੰਡਲ ਇੰਨਾ ਖੁੱਲਣਾ ਨੀ ਜਿੰਨਾ ਇੱਧਰ ਪੰਜਾਬੀ ਵੱਲ ਖੁੱਲ ਜਾਣਾ।
ਸਹੀ ਗੱਲ
ਹੁੰਦੀ ਹੈ,
ਕੰਠ ਦਾ ਰਿਆਜ਼ ਹੀ ਇੰਨਾ ਹੋ ਜਾਂਦਾ ਇੱਧਰ ਬੋਲਣੀ। ਕਈਆਂ ਨੂੰ ਬੋਲਣ ਚ ਵੀ ਖਿਆਈ ਆਉਂਦੀ, ਜਿਹੜਾ ਬੰਦਾ ਅੰਗਰੇਜ਼ੀ ਨੂੰ ਜ਼ਿਆਦਾ ਕਹੂੰਗਾ ਅੰਗਰੇਜ਼ੀ ਹੈਗੀ ਸਰ ਲਈ ਜਾਈ, ਤੇ ਪੰਜਾਬੀ ਜਦੋਂ ਬੋਲਦਾ ਕੰਠ ਦੇ ਸਾਰੇ ਰਿਆਜ਼ ਹੋ ਜਾਂਦੇ ਆ। ਸਹੀ ਗੱਲ,
ਅੰਗਰੇਜ਼ੀ ਤਾਂ ਮੈਨੂੰ ਲੱਗਦਾ ਜੀ ਸੰਸਾਰ ਦੀ ਸਭ ਤੋਂ ਸਿੱਧੀ ਤੇ ਸਰਲ ਭਾਸ਼ਾ ਜਿਹੜੀ ਆ ਉਹ ਅੰਗਰੇਜ਼ੀ ਹੋਈ ਆ। ਬਾਕੀ ਮੈਨੂੰ ਲੱਗਦਾ ਨੀ ਵੀ ਹੋਰ ਕੋਈ ਭਾਸ਼ਾ ਏਦਾਂ ਦੀ ਹੈਗੀ ਆ ਜਿਹੜੀ ਬਹੁਤ ਔਖੀ ਆ।
ਓਦਾਂ ਇੱਕ ਗੱਲ ਆ ਵੀ ਗੋਰਿਆਂ ਨੇ ਜਦੋਂ ਰਾਜ ਕੀਤਾ ਨਾ ਸਾਰੀ ਦੁਨੀਆਂ ਦੇ, ਇਹਨਾਂ ਅੰਗਰੇਜ਼ੀ ਓਦਾਂ ਫੈਲਾਤੀ ਹੈ, ਵਰਲਡ ਦੀ ਭਾਸ਼ਾ ਬਣਾਤੀ ਓਦਾਂ। ਬਾਕੀ ਭਾਸ਼ਾਵਾਂ ਤਾਂ ਹੋਰ ਵੀ ਬਥੇਰੀਆਂ ਜਿਹੜੀਆਂ ਦੁਨੀਆਂ 'ਚ ਸਭ ਤੋਂ ਵੱਧ ਬੋਲੀਆਂ ਜਾਂਦੀਆਂ, ਪਰ ਇਹਦਾ ਬੋਲਬਾਲਾ ਓਦਾਂ ਜ਼ਿਆਦਾ ਕਰ ਲਿਆ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹਨੇ ਵੱਖ ਵੱਖ ਦੁਨੀਆਂ 'ਤੇ ਗਾਇਆ, ਇਹਨੂੰ ਬੋਲਣ ਵਾਲੇ ਇਹਨੂੰ ਸਮਝਣ ਵਾਲੇ ਜਿਹੜੇ ਲੋਕ ਆ ਉਹ ਜ਼ਿਆਦਾ ਸੀ ਕਰਕੇ ਇਹਨੂੰ ਇੰਟਰਨੈਸ਼ਨਲੀ ਬਣਾਤਾ। ਸਹੀ ਗੱਲ
ਜੀ, ਬਿਲਕੁਲ ਸਹੀ। ਅੱਜ ਸਵੇਰੇ ਆਪਣੇ ਮਦਨ ਚੌਧਰੀ ਜੀ ਦੀ ਇੰਟਰਵਿਊ ਚੱਲ ਰਹੀ ਸੀ ਨਾ, ਤੇ ਆਪਾਂ ਮੈਂ ਤੇ ਹਮੇਸ਼ਾ ਇਹ ਗੱਲ ਚਾਹ ਕਿ ਜੇ ਕਿਸੇ ਕੌਮ ਨੂੰ ਤਬਾਹ ਕਰਨਾ ਹੈ ਉਹਦੀ ਭਾਸ਼ਾ ਉਹਦਾ ਸਭਿਆਚਾਰ ਲੈ ਲਓ, ਜ਼ਬਾਨ ਹੀ ਸਭ ਤੋਂ ਵੱਡੀ ਚੀਜ਼ ਆ। ਤੇ ਹੁਣ ਤੁਸੀਂ ਕਹਿੰਦੇ ਸੀ ਵੀ ਮੈਂ ਗੋਰਿਆਂ ਨੂੰ ਸੁਣਦਾ, ਚਲੋ ਗੋਰੇ ਇਹਨਾਂ ਨੂੰ ਵੀ ਸੁਣੀਦਾ ਥੋੜਾ ਬਹੁਤ, ਪਰ ਜਿਹੜੇ ਅੱਜ ਕੱਲ ਦੇ ਗਾਇਕ ਨੇ ਸੌ ਦੇ ਵਿੱਚੋਂ ਕੋਈ ਦੋ ਗਾਇਕ ਨੇ ਜੀ ਜਿਹਨਾਂ ਨੂੰ ਦਿਲ ਕਰਦਾ ਵੀ ਸੁਣ ਲਈਏ, ਬਾਕੀ ਜਿਹੜੇ 98 ਗਾਇਕ ਨੇ ਜੀ ਉਹਨਾਂ ਨੇ ਲਿਖਣਾ ਛੱਡੋ। ਸਭ ਤੋਂ ਪਹਿਲੀ ਗੱਲ ਦੇਖੋ ਵੀ ਉਹ ਪੰਜਾਬੀ ਦੇ ਵਿੱਚ ਹਿੰਦੀ ਲਿਖਦੇ ਆ, ਠੀਕ ਆ ਜੀ। ਹੁਣ ਕਈ ਜਿਹੜੇ ਕਈ ਫੇਮਸ ਰਾਈਟਰ ਹੋ ਗਏ ਜਿਹਨਾਂ ਨੂੰ ਆਪਣੇ ਬੜੀ ਸ਼ੋਅ ਦੇਖਦੀ, ਅੱਜ ਕੱਲ ਫਿਲਮਾਂ ਚ ਵੀ ਗਾਉਂਦੇ ਆ, ਮਾਡਲਿੰਗ ਵੀ ਕਰਦੇ ਆ, ਤੇ ਉਹਨਾਂ ਨੇ ਬੜੇ ਮਤਲਬ ਆਪਣੀ ਕਲਾ ਬਹੁਤ ਮਹਿੰਗੀ ਵੇਚੀ ਆ, ਪਰ ਉਹ ਹੁਣ ਦੇਖੋ ਨਾ ਕਰਦੇ ਲਿਖਦੇ ਕੀ ਉਹਨਾਂ ਦਾ। ਇੱਕ ਸਧਾਰਨ ਜੀ ਗੱਲ ਲਿਖਤੀ ਵਿੱਚ ਇੱਕ ਹਿੰਦੀ ਦਾ ਸ਼ੇਰ ਪਾ ਦਿੱਤਾ, ਅੱਜ ਕੱਲ ਦੀ ਜਨਤਾ ਜਿਹੜੀ ਵੀ ਇਹ ਕੰਮ ਨੀ ਕਰ ਰਹੇ ਪੰਜਾਬੀ ਦਾ
ਜੀ ਹੈ ਦੇਖਦਾ ਹੀ ਆ।
ਇੱਕ ਗੀਤਕਾਰ ਨੇ ਜੋ ਲਿਖਣਾ ਹੈ ਅੱਗੇ ਅਗਲੀ ਪੀੜੀ ਵਾਸਤੇ ਮਿਸਾਲ ਬਣਨੀ ਆ, ਉਹਨੇ ਫੋਲੋ ਕਰਨਾ ਆ। ਤੇ ਸੋਚ ਰਹੇ ਸੀ ਕਿ ਵਾਕਈ ਇਹਨਾਂ ਨੇ ਅੱਜ ਕੱਲ ਦੇ ਜਿਹੜੇ ਗਾਇਕ ਨੇ ਜ਼ਿਆਦਾਤਰ ਉਹ ਘਾਣ ਹੀ ਕਰਦੇ ਪਏ ਆ ਮਾਂ ਬੋਲੀ ਦਾ ਹੀ।
ਉਹ ਹੈ ਇੱਦਾਂ ਦੇਖੋ, ਜਿਹੜਾ ਆਮ ਤੌਰ ਤੇ ਨਰਿੰਦਰ ਸਿਆਂ ਜੋ ਰਾਹ ਆਪਾਂ ਛੱਡ ਗਏ ਨਾ ਨਿਆਣਿਆਂ ਨੇ ਉਹ ਰਾਹ ਮਨ ਤੋਂ ਅੱਗੇ ਸ਼ੁਰੂ ਕਰ ਦੇਣਾ। ਜਿੱਦਾਂ ਓਲੰਪਿਕ ਦੇ ਵਿੱਚ ਇੱਕ ਬਲ ਦੀ ਮਿਸਾਲ ਨੂੰ ਇੱਕ ਬੰਦਾ ਫੜਦਾ ਤੇ ਉਹ ਗਾਂਹ ਕਿਸੇ ਨੂੰ ਦੇ ਦਿੰਦਾ ਤੇ ਉਦੋਂ ਬਾਅਦ ਉਹ ਗਾਂਹ ਕਿਸੇ ਨੂੰ। ਕਿ ਅਸੀਂ ਜਿੰਨਾ ਵੀ ਆਪਣਾ ਸੱਭਿਆਚਾਰ, ਆਪਣੇ ਰੀਤੀ ਰਿਵਾਜ, ਆਪਣੀ ਬੋਲ ਚਾਲ, ਆਪਣੀ ਬਹਿਣੀ ਉੱਠਣੀ ਅਸੀਂ ਆਪਣੇ ਨਿਆਣਿਆਂ ਨੂੰ ਦੇ ਕੇ ਜਾਣੀ, ਉਹਨਾਂ ਦਾ ਆਪਣੇ ਨਿਆਣਿਆਂ ਨੂੰ ਦੇਣੀ। ਤੇ ਜੇ ਜੋ ਸਾਡੇ ਕੋਲ ਅਸੀਂ ਉਹ ਦੇਵਾਂਗੇ ਉਹਨਾਂ ਨੇ ਉਹਨਾਂ ਕੋਲ ਹੋਇਆ ਉਹ ਦੇਣਾ। ਇਹ ਕਰਕੇ ਇਹ ਨਹੀਂ ਲੱਖ ਨਾ ਕਹੀਏ ਵੀ ਜੋ ਆਪਾਂ ਚੱਲਦਾ ਚੱਲਣ ਦਿਓ, ਜੋ ਬੋਲੇ ਬੋਲੀ ਜਾਓ, ਜੋ ਗਾਲ ਕੱਪੜਾ ਕਰਨਾ ਕਰੀ ਜਾਓ। ਨਹੀਂ, ਇਹਦਾ ਅਸਰ ਅਗਲੀਆਂ ਖਰੇ 10 ਪੀੜੀਆਂ ਤੇ ਹੋਣਾ, ਖਰੇ 20 ਤੇ, ਖਰੇ 100 ਪੀੜੀਆਂ ਤੇ, ਖਰੇ ਕਿੰਨੀਆਂ ਪੀੜੀਆਂ ਤੇ ਇਹਦਾ ਅਸਰ ਰਹਿਣਾ ਸਾਡਾ ਕੀਤੇ ਕੰਮਾਂ ਦਾ।
ਬਿਲਕੁਲ, ਪਰ ਜਿਹੜੇ ਹਿਸਾਬ ਨਾਲ ਜਿਹੜੀ ਆਪਾਂ ਜੇ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ ਨਾ ਕਿ ਆਪਾਂ ਮਤਲਬ ਕਿ ਪੰਜਾਬੀ ਭਾਸ਼ਾ ਅੱਗੇ ਚੱਲੇ, ਪਰ 90% ਜਿਹੜੇ ਪਰਿਵਾਰ ਇੱਥੇ ਆ ਉਹ ਅੰਗਰੇਜ਼ੀ ਬੋਲਣ ਨੂੰ, ਆਪਣੇ ਬੱਚੇ ਦੇ ਨਾਲ ਅੰਗਰੇਜ਼ੀ ਦੀ ਗੱਲ ਕਰਨ ਨੂੰ ਇੱਕ ਬਹੁਤ ਵੱਡਾ ਉਹ ਮਾਣ ਸਮਝਦੇ ਆ। ਅਰ ਇਹ ਗੱਲ ਪਤਾ ਨੀ ਕਈ ਵਾਰ ਚਲੋ ਰੱਬ ਇੱਕ ਮੀਆਂ ਬੀਬੀ ਵਿੱਚੋਂ ਇੱਕ ਨੂੰ ਕੋਈ ਅਕਲ ਦੇ ਦਿੰਦਾ ਵੀ ਚਲੋ ਕਹਿੰਦਾ ਵੀ ਨਹੀਂ ਯਾਰ ਵੀ ਥੋੜਾ ਪੰਜਾਬੀ ਚ ਗੱਲ ਕਰਿਆ ਕਰੋ, ਬੋਲਿਆ ਕਰੋ। ਪਰ ਕਈ ਲੋਕ ਨਾ ਜਿਹੜੇ ਹਾਲਾਂਕਿ ਉਹ ਪੜ੍ਹੇ ਲਿਖੇ ਵੀ ਹੋਣਗੇ ਪੰਜਾਬ, ਮੈਂ ਪਹਿਲੀ ਗੱਲ ਆ ਕਿ ਜਿਹੜੇ ਆਪਣੇ ਬਾਹਲੇ ਜਿਹੜੇ ਪੜ੍ਹੇ ਲਿਖੇ ਹੁੰਦੇ ਆ, ਬੀ ਏ ਤੱਕ ਦੀ ਜਿਹੜੀ ਪੜ੍ਹਾਈ ਸਿਲੇਬਸ ਜਿਹੜਾ ਪੰਜਾਬ ਕੀਤਾ ਹੁੰਦਾ ਤੇ ਉਹ ਲੋਕ ਬਾਹਲੇ ਸਮਝਦਾਰ ਨੀ ਹੁੰਦੇ। ਸਮਝਦਾਰੀ ਜੀ ਪੜ੍ਹਾਈਆਂ ਦੇ ਨਾਲ ਜੇ ਮਿਲਣੀ ਹੁੰਦੀ ਤਾਂ ਫਿਰ ਲੋਕੀ ਜਿਹੜੇ ਆ ਉਹ ਕਿਤਾਬਾਂ ਪੜ੍ਹ ਪੜ੍ਹ ਕੇ ਅੱਜ ਕੱਲ ਬਹੁਤ ਪਿਆਰੇ ਹੋ ਜਾਂਦੇ ਤੇ ਉਹ ਜਿੰਨੀ ਕਿ ਇਹਨਾਂ ਨੂੰ ਰੱਬ ਨੇ ਭਗਤੀ ਹੁੰਦੀ ਆ ਜੀ, ਉਹ ਨਾ ਫਿਰ ਇੱਥੇ ਆ ਕੇ ਕੀ ਕਰਦਾ ਵੀ ਬੱਚੇ ਦੇ ਨਾਲ, ਆਪਣੇ ਛੋਟੇ ਬੱਚੇ ਦੇ ਨਾਲ ਉਹ ਇੰਗਲਿਸ਼ ਗੱਲ ਕਰਦੇ ਆ ਜ਼ਿਆਦਾ, ਤੇ ਦੂਸਰੇ ਸਾਹਮਣੇ ਉਹ ਥੋੜਾ ਸ਼ੋਅ ਆਫ ਕਰਨ ਦੀ ਕੋਸ਼ਿਸ਼ ਕਰਦੇ ਕਿ ਹਾਂ ਸਾਡੇ ਬੱਚੇ ਨੂੰ ਅੰਗਰੇਜ਼ੀ ਆਉਂਦੀ, ਅੰਗਰੇਜ਼ੀ ਗੱਲ ਕਰਦੇ ਆ। ਪਰ ਉਹਨਾਂ ਨੂੰ ਇਹ ਨੀ ਪਤਾ ਕਿ ਇਹ ਬਸ ਉਹਨਾਂ ਦਾ ਉੱਥੇ ਆਹ ਪੀੜੀ ਤੱਕ ਹੀ ਖਤਮ ਆ, ਉਸ ਤੋਂ ਅੱਗੇ ਉਹਨਾਂ ਦਾ ਬੱਚੇ ਨੂੰ ਨਾ ਦੁਬਾਰਾ ਉਹ ਕਦੀ ਸਿਖਾ ਸਕਦੇ ਆ। ਸਿਰਫ ਉਹ ਬੱਚਾ ਬੋਲੂਗਾ ਥੋੜਾ ਬਹੁਤਾ ਪੰਜਾਬੀ, ਪਰ ਅੱਗੇ ਉਹਨਾਂ ਨੇ ਬਿਲਕੁਲ ਰਾਹ ਬੰਦ ਕਰਤਾ ਜੀ ਆਪਣੇ ਅਗਲੀ ਪੀੜੀ ਦਾ।
ਵਾਕਿਆ ਗੱਲ ਸਹੀ ਆ, ਇਹ ਅਗਲੀਆਂ ਜੋ ਚਲੋ ਉਹ ਤੇ ਮਾੜੀ ਮੋਟੀ ਤੁਹਾਡੀ ਗੱਲ ਹੁਣ ਬੋਲ ਵੀ ਲਊ, ਤੇ ਜਿਹੜੇ ਗਾਂ ਉਹਨਾਂ ਦੇ ਜੰਮਣੇ ਆ ਉਹਨਾਂ ਦਾ ਮਾੜੀ ਮੋਟੀ ਵੀ ਨੀ ਬੋਲਣੀ।
ਤਾਇਆ ਜੀ ਜਿਹੜਾ ਬੱਚਾ ਸਕੂਲ ਜਾ ਰਿਹਾ ਆ, ਬੱਚੇ ਨੇ ਅੰਗਰੇਜ਼ੀ 2 ਸਾਲਾਂ ਚ ਸਿੱਖ ਲੈਣੀ ਆ ਜੀ। ਮੇਰੀ ਭਾਣ ਜੀ ਇੱਥੇ ਤਾਇਆ ਜੀ 9 ਸਾਲਾਂ ਚ ਆਈ ਸੀ, ਉਹ ਆਈ ਸੀ, ਹਾਂਜੀ 9 ਸਾਲ ਦੀ ਆਈ ਸੀ, ਅੱਜ ਉਹ ਉਹਨੂੰ 2 ਸਾਲ ਹੋ ਗਏ ਆ, ਡੇਢ ਸਾਲ ਹੋਇਆ ਤਾਂ ਜੀ, ਉਹ ਪਟਕ ਪਟਕ ਇੰਗਲਿਸ਼ ਬੋਲਦੀ ਹੈ ਤਾਂ ਜੀ। ਦੱਸੋ ਮਤਲਬ 9 ਸਾਲ ਦਾ ਬੱਚਾ ਇੱਥੇ ਆਇਆ ਸੀ, ਉਹ 1 ਸਾਲ ਸਕੂਲ ਗਈ ਆ ਤੇ ਉਹ ਪਟਕ ਪਟਕ ਇੰਗਲਿਸ਼ ਏਦਾਂ ਬੋਲਦੀ ਆ ਕਿ ਜਿਹੜੇ ਨਾਲ ਦੇ ਉਹਦੇ ਬੱਚੇ ਆ ਇੱਥੇ ਪੜ੍ਹੇ ਜੰਮੇ ਪਲੇ ਆ, ਉਹਨਾਂ ਦੇ ਬਰਾਬਰ ਗੱਲਬਾਤ ਕਰ ਰਹੀ।
ਭਾਰਤ ਦੇ ਵਿਚ ਇੱਕ ਤੇ ਬਣਾਇਆ ਅੰਗਰੇਜ਼ੀ ਨੂੰ ਬੜਾ ਹਊਆ, ਦੂਜਾ ਕੋਈ ਵੀ ਭਾਸ਼ਾ ਪ੍ਰੈਕਟਿਸ ਤੋਂ ਬਿਨਾ ਨੀ ਆਉਂਦੀ। ਜੇ ਕਹੋ ਤੁਹਾਨੂੰ ਉਹਦੀ ਤੂੰ ਗ੍ਰੈਮਰ ਪੜ੍ਹ ਲੈਣਾ ਤੇ ਤੈਨੂੰ ਆਜੂ, ਲੈ ਮੇਰੇ ਤੋਂ ਜਿੰਨੇ ਪੰਜਾਬੀ ਅਸੀਂ ਜਾਣਦੇ ਆ ਕੋਈ ਗ੍ਰੈਮਰ ਮੈਨੂੰ ਦੱਸ ਦੇ ਵੀ ਕਿਰਿਆ ਵਿਸ਼ੇਸ਼ਣ ਕਿਸੇ ਨੇ ਲਾਇਆ ਹੋਵੇ ਜਾਂ ਉਹਨੇ ਨਾਮ ਜਾਂ ਉਹਨੇ ਕਈ ਵਿਆਕਰਨ। ਸਾਡੇ ਚੰਗੇ ਚੰਗੇ ਫਲਾਸਫਰਾਂ ਨੂੰ ਨੀ ਆਉਂਦਾ ਹੋਣਾ ਮੈਨੂੰ ਲੱਗਦਾ ਵੀ ਉਹ ਬੋਲੀ ਨੀ ਸੋਹਣੀ ਬੋਲੀਂਦੇ। ਜਿੱਦਾਂ ਇਹ ਸੌਣ ਦਾ ਢੰਗ ਠੀਕ ਆ ਵੀ ਭਾਸ਼ਾ ਦੀ ਬਰੀਕੀ ਨੂੰ ਸਿੱਖਣਾ ਤੇ ਤੁਹਾਨੂੰ ਵਿਆਕਰਨ ਪਤਾ ਹੋਣਾ ਚਾਹੀਦਾ, ਉਹ ਸ਼ਬਦਾਂ ਦਾ ਜੋੜ ਪਤਾ ਹੋਣਾ ਚਾਹੀਦਾ, ਇਹ ਜੋਜਕ ਕੀ ਹੁੰਦੇ ਆ, ਸੰਬੰਧ ਕੀ ਹੁੰਦਾ ਇਹਨਾਂ ਦਾ, ਉਹ ਵਿਸ਼ੇਸ਼ਤਾ ਕੀ ਪ੍ਰਗਟ ਕਰਦੇ ਆ, ਜਾਂ ਕੋਈ ਵੀ ਲਾਲਾ ਅੰਗਰੇਜ਼ੀ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਉਹਦੀ ਗ੍ਰੈਮਰ ਨੂੰ, ਚਲੋ ਸਿੱਖਣੀ ਤੇ ਚਾਹੀਦੀ ਆ, ਪਰ ਉਹ ਤਾਂ ਬੜਾ ਮਤਲਬ ਤਕਨੀਕੀ ਕੰਮ ਆ ਜਿਹੜਾ ਆਪਾਂ ਨੂੰ ਸਿਖਾਉਂਦੇ ਆ, ਪਰ ਭਾਸ਼ਾ ਸਿੱਖਣਾ ਤਕਨੀਕੀ ਨਹੀਂ, ਇਹ ਪ੍ਰੈਕਟੀਕਲੀ ਕੰਮ ਆ। ਜਿੰਨਾ ਤੁਸੀਂ ਕਿਸੇ ਚ ਵਿਚਰੋਗੇ ਬੋਲੋਗੇ, ਹੁਣ ਤੁਸੀਂ ਜਾਣਦੇ ਆ ਤੁਸੀਂ ਤੇ ਚਲੋ ਅਸੀਂ ਤਾਂ ਨਹੀਂ ਗਾ, ਤੁਸੀਂ ਜਦੋਂ ਪਹਿਲਾਂ ਪਹਿਲਾਂ ਮੁਲਕ ਚ ਆਏ ਆ, ਪਹਿਲਾਂ ਇੱਥੋਂ ਤਕਨੀਕੀ ਸਿੱਖ ਕੇ ਆਏ ਆ ਹੈਦਰ, ਤੁਸੀਂ ਹਿਸਾਬ ਲਾਇਆ ਹੋਣਾ ਵੀ ਸਿੱਖਣੀ ਕਿੱਦਾਂ ਸੌਖੀ ਆ, ਪ੍ਰੈਕਟਿਸ ਨਾਲ ਹੀ ਆਉਂਦੀ ਜਾਂਦੀ ਆ, ਮਨ ਆਪਣੇ ਆਪ ਹੀ ਉਹਨੂੰ ਕੈਪਚਰ ਕਰੀ ਜਾਂਦਾ। ਸਹੀ ਗੱਲ,
ਬਿਲਕੁਲ ਬਿਲਕੁਲ ਰਿਆਜ਼ ਇਹੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਦੋ ਸ਼ਬਦ ਸਿੱਖ ਲਏ, ਅਗਰ ਉਹ ਦੋ ਸ਼ਬਦਾਂ ਤੁਸੀਂ ਦਿਨ ਚ 5-10 ਵਾਰ ਬੋਲ ਲਿਆ, ਉਹਨਾਂ ਨੂੰ ਯੂਜ਼ ਕਰ ਲਿਆ, ਉਹ ਤੁਹਾਡਾ ਪੱਕਾ ਹੋ ਜਾਣਾ ਜੀ। ਉਹ ਸ਼ਬਦ ਤੁਸੀਂ ਇੱਕ ਸੈਂਟੈਂਸ ਦੀ ਇੱਕ ਲਾਈਨ ਅਗਰ ਤੁਸੀਂ ਬੋਲ ਲਈ ਦਿਨ, ਤੇ ਉਹ ਵਾਰ ਵਾਰ 2-4 ਵਾਰ ਰਿਪੀਟ ਕਰੋ ਪੂਰਾ ਦਿਨ, ਤੁਹਾਨੂੰ ਸ਼ਬਦ ਤੁਹਾਡੇ ਦਿਮਾਗ ਚ ਆ ਜਾਣਾ ਜੀ, ਉਹ ਬਸ ਤੁਸੀਂ ਸਿੱਖ ਲਿਆ
ਜੀ। ਇਹਦਾ ਨਿਆਣਾ ਇਹਨਾਂ ਨੇ ਦੱਸਿਆ, ਇਹ ਜਿਹੜਾ ਬੜੀ ਜਲਦੀ ਸਿੱਖਦਾ, ਕੋਈ ਵੀ ਭਾਸ਼ਾ ਹੋਈ, ਕੋਈ ਵੀ ਗੱਲ ਹੋਈ, ਚੰਗੀ ਹੋਈ ਮਾੜੀ ਹੋਈ, ਬੜੀ ਜਲਦੀ ਸਿੱਖਦਾ। ਇਹ ਕਰਕੇ ਕਹਿੰਦੇ ਹੁੰਦੇ ਵੀ ਨਿਆਣੇ ਨੂੰ ਤੁਸੀਂ ਕੋਈ ਵੀ ਗੂੜ ਗਿਆਨ ਜਾਂ ਜਿਹੜੇ ਪਾਸੇ ਵੀ ਲਾਉਣਾ ਤੁਸੀਂ ਉਸ ਪਾਸੇ ਨੂੰ ਲਾ ਲਓਗੇ, ਉਹ ਸਾਰੀ ਉਮਰ ਹੀ ਉਹ ਗੁਣਗਾਨ ਕਰੂਗਾ ਜਿਹੜੇ ਤੁਸੀਂ ਪਹਿਲਾਂ ਸੁਣਾ ਤੇ। ਹੁਣ ਇਹ ਤੁਹਾਡੀ ਗੱਲ ਹੁਣ, ਤੁਸੀਂ ਭਾਸ਼ਾ ਕਿਹੜੀ ਸੁਣਾਉਣੀ ਆ, ਉਹਨੂੰ ਵੱਡਾ ਹੋ ਕੇ ਉਹਨੂੰ ਬਣਾਉਣਾ ਕੀ ਆ, ਤੁਸੀਂ ਉਹਨੂੰ ਕਿੱਦਾਂ ਦਾ ਨਾਗਰਿਕ ਬਣਾਉਣਾ ਚਾਹੁੰਦੇ ਆ, ਉਹ ਲੀੜਾ ਲਤਾ ਕਿੱਦਾਂ ਦਾ ਪਾਵੇ, ਇਹ ਸਾਰੀ ਜਿਹੜੀ ਨੀ ਆ ਪਹਿਲੇ 8-10 ਸਾਲ ਤੱਕ ਹੀ ਨਿਆਣੇ ਦੀ ਹੁੰਦੀ ਆ, ਮਗਰੋਂ ਉਹਨੂੰ ਉਹ ਚਾਲ ਚੱਲਣੀ ਜਿਹੜੀ ਤੁਸੀਂ ਸਿਖਾ ਤੀ।
ਬਿਲਕੁਲ ਬਿਲਕੁਲ ਤਾਜ ਜੀ, ਇਹੀ ਹੁੰਦਾ ਕਿ ਬਸ ਮੁੱਢ ਜਿਹੜੀ ਉਹ ਕਹਿ ਲੋ ਕਿ ਹੁਣ ਜਿਹੜਾ ਮੀਂਹ ਪੱਥਰ ਜਿਹੜਾ ਆ, ਬੱਚੇ ਦੀ ਫਾਊਂਡੇਸ਼ਨ ਬਣ ਗਈ, ਉਹ ਬਣ ਗਈ ਜੀ, ਤੇ ਬੱਚੇ ਨੇ ਉਹੀ ਚੀਜ਼ ਹੀ ਬੋਲਣੀ ਆ, ਉਹੀ ਚੀਜ਼ ਸਿੱਖਣੀ ਆ ਸਾਰੀ ਉਮਰ।
ਚਲੋ ਬੋਲਣਾ ਜੀ, ਚਲੋ ਇਹ ਤੇ ਚੰਗੀ ਗੱਲ ਆ ਕਿ ਮਾਪੇ ਸਿਆਣੇ ਬਣਨ, ਵੀ ਆਪਣੇ ਮੁਲਕ, ਆਪਣੇ ਦੇਸ਼, ਆਪਣੇ ਸਭਿਆਚਾਰ ਦੇ ਬਾਰੇ ਬੱਚਿਆਂ ਨੂੰ ਦੱਸਦੇ ਰਹਿਣ, ਜਿਵੇਂ ਬਾਕੀ ਉਹਨਾਂ ਦੀ ਆਪਣੀ ਇੱਛਾ, ਜੋ ਉਹਨਾਂ ਨੇ ਮਤਲਬ ਉਹ ਅਪਣਾਉਣਾ, ਉਹ ਤਾਂ ਉਹਨਾਂ ਦੀ ਆਪਣੀ ਯਾਦੀ ਆ ਨਾ, ਪਰ ਜਿੰਨਾ ਚਿਰ ਅਸੀਂ ਉਹਨੂੰ ਅਹਿਮੀਅਤ ਨਾਲ ਦੱਸਾਂਗੇ ਪਹਿਲਿਆਂ ਦੇ ਵਿੱਚ, ਤੇ ਉਹਨਾਂ ਚਿਰ ਉਹਦਾ ਇੰਟਰਸਟ ਬੱਚੇ ਦਾ ਬਣਨਾ ਵੀ ਨਹੀਂ। ਸਹੀ ਗੱਲ ਆ,
ਬਿਲਕੁਲ ਬਿਲਕੁਲ।
ਤੇ ਨਰਿੰਦਰ ਜੀ ਅੱਜ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਭਾਜੀ?
ਭਾਜੀ ਗੀਤ ਮੈਨੂੰ ਤੁਸੀਂ ਬੰਦਾ ਵਾਰ ਸੁਣਾ ਦੋ ਜੀ, ਕੁਲਦੀਪ ਮਾਣਕ ਜੀ ਦੀ
ਵਾਰ, ਬਾਬਾ ਬੰਦਾ ਸਿੰਘ ਬਹਾਦਰ।
ਥੋੜਾ ਲੋ ਫੀਲ ਕਰ ਰਿਹਾ ਸੀ
ਜੀ, ਜ਼ਰੂਰ ਭਾਜੀ ਸੁਣਾਵਾਂਗੇ।
ਫੁਰਤੀ ਆ ਗਈ
ਫੁਰਤੀ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਸੁਣ ਕੇ ਤੇ ਤੂੰ ਲੈ ਕੇ, ਤੂੰ ਤਾਂ ਘੋੜਾ ਲੱਭਣਾ ਹੀ ਸੋ, ਵੀ ਮੈਂ ਉੱਥੇ ਬਹਿ ਕੇ ਤੇ ਫੁੱਲਾ ਹੀ ਛੱਡ ਦਿਆ ਗੋਲੀਆਂ ਨੂੰ ਜਾਵੇ।
ਘੋੜੇ ਹੈ ਵੀ ਬਹੁਤ ਨੇ ਇੱਥੇ ਸਾਡੇ, ਮੇਰੇ ਜਿੱਥੇ ਮੈਂ ਰਹਿੰਦਾ ਉੱਥੇ ਸਟੈਟਿਕ ਬਹੁਤ ਨੇ ਘੋੜਿਆਂ ਦੇ, ਮਤਲਬ ਜਿਹੜੇ ਆ ਕਹਿੰਦੇ ਆਪਾਂ ਘੋੜੇ ਹੀ ਘੋੜੇ ਆ ਇੱਥੇ ਸਾਰੇ, ਔਰ ਵਧੀਆ ਤੋਂ ਵਧੀਆ ਰੇਸ ਮਤਲਬ ਨਸਲ ਵਾਲੇ ਜਿਹੜੇ ਭਜਦੇ ਆ।
ਹਾਂ ਕਈ ਤੇ ਇਧਰ ਅਸੀਂ ਰੱਖੇ ਆ, ਇਧਰ ਆਲੇ ਦੁਆਲੇ ਬਾਰੇ ਘਾਹ ਦੇ ਸ਼ੌਕੀਨ ਆ, ਤੁਰਨ ਵਾਲੀ ਉਹਨਾਂ ਨੂੰ ਮਿਲ ਗਈ ਮੌਤ ਹੀ ਬਚਣ ਦੀ ਸਪਾ ਲੱਗ ਗਿਆ ਨਾ, ਉਹ ਬਾਰੇ ਤੁਰ ਕੇ ਖੁਸ਼ੀ ਨਹੀਂ। ਘੋੜਾ ਇਹਨਾਂ ਲੈ ਲਿਆ ਬੋਗੇ ਨੇ, ਘੋੜਾ ਲੈ ਲਿਆ ਵੀ ਜੇ ਤੂੰ ਘੋੜਾ ਲੈ ਨੀ ਲੰਘਾ ਲੈ ਲਾ, ਮੈਨੂੰ ਕਹਿੰਦਾ 25,000 ਦਾ ਲਿਆ, ਮੈਂ ਕਿਹਾ ਘੋੜਾ ਨੀ ਹੋਣਾ ਫਿਰ ਖੋਤਾ ਹੋਣਾ ਨਾ, ਇਹ ਘੋੜਾ ਹੀ ਆ ਕਿਸੇ ਤੋਂ ਪਾਲਿਆ ਸੀ ਤੇ ਉਹਦੇ ਕੋਲ ਪਲਿਆ ਨਹੀਂ ਤੇ ਇਹਨੇ ਲੈ ਲਿਆ, ਤੇ ਉਹ ਘੋੜੇ ਦੇ ਵਿਆਹ ਕਰੇ ਤੇ ਉਹ ਇੱਕ ਚੱਕਾ ਨੂੰ ਲੈ ਜਾ ਕਰੇ ਤੇ ਚੜ ਕੇ ਤੇ ਆਉਂਦੇ ਹੋਏ ਤੁਰ ਕੇ ਆ ਕਰੇ, ਮੈਂ ਵੀ ਉਹ ਕਾਹਤੋਂ, ਕਹਿੰਦਾ ਘੋੜਾ ਉਹਦਾ ਬਹਿ ਹੀ ਜਾਣਾ ਜਦੋਂ ਆਉਂਦੇ ਹੋਏ ਆਈਦਾ। ਮੈਂ ਕਿਹਾ ਹੁਣ ਜਿੱਦਾਂ ਦਾ ਤੂੰ ਘੋੜਾ ਲਿਆਂਦਾ ਤੇ ਉਹਨੇ ਬਹਿਣਾ ਹੀ ਆ, ਘੋੜੇ ਨੂੰ ਜਾਂਦਾ ਤੇ ਭਾਰ ਤੇਰਾ ਵਾ, ਮੈਂ ਕਿਹਾ ਇੱਦਾਂ ਕਰਿਆ ਘਰ ਜਾਂਦਾ ਹੋਇਆ ਘੋੜੇ ਤੇ ਤੂੰ ਬਹਿ ਗਿਆ, ਆਉਂਦਾ ਹੋਇਆ ਘੋੜੇ ਤੇਰੇ ਉੱਤੇ ਬਹਿ ਕੇ ਆ ਗਿਆ, ਗੋਡਿਆਂ ਤੇ ਰੱਖ ਕੇ ਲੈ ਆ। ਘੋੜਾ ਨਸਲ ਦਾ ਸੀ ਪਹਿਲਾਂ, ਜਿੱਦਾਂ ਤੂੰ ਗੱਲ ਕੀਤੀ ਨਾ ਨਿਆਣੇ ਹੋਇਆ ਜਾਂ ਕਿਸੇ ਨੂੰ ਵੀ ਲਾ ਲਓ, ਜੋ ਪਹਿਲੀਆਂ ਖੁਰਾਕਾਂ ਦੇਤੀਆਂ, ਪਹਿਲੀ ਸਿੱਖਿਆ ਦੇਤੀ, ਜੋ ਪਹਿਲੇ ਸੰਸਕਾਰ ਸਿਖਾ ਤੇ, ਉਸੇ ਚਾਲ ਤੇ ਚੱਲਦਾ ਉਹ ਘੋੜਾ, ਜਿਹੜਾ ਨਿੱਕੇ ਹੁੰਦੇ ਆ ਉਹਦੀ ਸੇਵਾ ਨੀ ਹੋਈ, ਖਾਣ ਪੀਣ ਉਹਨੂੰ ਦਿੱਤਾ ਨੀ, ਮਗਰੋਂ ਇਹਨਾਂ ਨੇ ਬੜਾ ਕੁਛ ਚਾਰਿਆ, ਉਹ ਨੀ ਬਹਿਆ। ਕੁਦਰਤ ਆ, ਕੁਦਰਤ ਸਾਨੂੰ ਦੱਸਦੀ ਆ ਵੀ ਜਦੋਂ ਵੇਲਾ ਹੁੰਦਾ ਉਦੋਂ ਸਾਂਭ ਲਈਏ ਤੇ ਸਾਂਭ ਲਈਏ, ਮਗਰੋਂ ਤੁਸੀਂ ਭਾਵਾਂ ਉਹਨੂੰ ਰੋਜ਼ ਛੋਲੇ ਹੀ ਚਾਰੀ ਚਲੋ, ਫੇਰ ਉਹਦਾ ਕੱਦ ਕਾਠ ਬਣਨਾ ਨਹੀਂ। ਸਹੀ ਗੱਲ
ਜੀ ਤਾਜ ਜੀ, ਬਹੁਤ ਵਧੀਆ ਲੱਗਿਆ ਜੀ, ਮਿਹਰਬਾਨੀ ਅੱਜ ਗੱਲ ਕਰਕੇ,
ਜੀ ਤੁਹਾਡਾ ਧੰਨਵਾਦ ਤੁਹਾਡਾ ਕਿ ਤੁਸੀਂ ਸਮਾਂ ਕੱਢ
ਦੋ ਨੋਰਮਲ ਰੂਟੀਨ ਆ ਗਿਆ ਜੀ ਹੁਣ
ਜੀ ਮੈਂ ਕਿਹਾ ਵੀ ਜਿਹੜਾ ਲੋ ਲੋ ਫੀਲ ਕਰਨੇ ਤੁਹਾਨੂੰ ਹੁਣੇ ਸੁਣਾਉਣੇ ਗੀਤ ਲੱਭ ਲਾ ਸਗੋਂ ਘੋੜਾ ਚੰਗਾ ਜਾ ਘੋੜਾ ਸੰਗਲਾ ਤੇ ਮਗਰੇ ਅਸੀਂ ਜੇ ਬਿਲਕੁਲ ਮੈਂ ਕਿਹਾ ਜੇ ਵਾਕਿਆ ਘੋੜਾ ਲੱਭਿਆ ਤਾਂ ਮਗਰੋਂ ਹੀ ਅਸੀਂ ਬਦਲਾ ਲੈ ਲਈ ਜੁੜੇ ਜੇ ਮੈਂ ਮਾਂ ਦਾ ਜਾਇਆ ਉਹ ਵੀ ਨਾਲ ਹੀ ਦੱਸ ਦਾਂਗੇ ਜਿਹੜਾ ਪੰਜ ਸੱਤ ਕਿਲੋਮੀਟਰ ਹੋਰ ਕਢਾ ਜਾਵੇ ਆ ਵੀ ਯੂਨੇ ਯੂਨੇ ਮੋੜ ਵਾਲੀ ਫੀਲਿੰਗ ਪੂਰੀ ਦਵਾਵਾਂਗੇ ਤੁਹਾਨੂੰ ਸਹੀ ਗੱਲ ਬਹੁਤ ਬਹੁਤ ਸ਼ੁਕਰੀਆ ਜੀ ਨਰਿੰਦਰ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਤਿ ਸ੍ਰੀ ਅਕਾਲ ਤੇ ਲਓ ਤਾਇਆ ਜੀ ਫਿਰ ਲਾਜ਼ਮ ਲਗੀ ਦਾ ਜਿਹੜੇ ਵੀ ਬੰਦੇ ਫੀਲ ਕਰਦੇ ਨਾ ਲੋ ਤੇ ਉਹਨਾਂ ਡੀਜ਼ਲ ਪੈਟਰੋਲ ਫੁੱਲ ਕਰਾ ਦੀਏ ਲਾਮ ਰਾ ਪੌਦਾ ਅੱਛਾ ਇੱਕ ਇਹ ਆ ਵੀ ਜਦੋਂ ਜਦੋਂ ਇਹ ਤੁਸੀਂ ਵਾਰ ਸੁਣਨੇ ਨੇ ਐਂ ਲੱਗਦਾ ਵੀ ਥੱਲੇ ਘੋੜਾ ਹੋਵੇ ਤਾਂ ਬੰਦਾ ਫੁੱਲ ਛੱਡੀ ਜਾਵੇ ਉਹਨੇ ਸਪੀਡ ਤੇ ਛੱਡਦੇ ਲਾ ਕੇ ਅੱਡੀ
ਲੈ ਕੇ ਚੱਲ ਗਈ ਸਰਤੋਂ ਕੱਪੜਾ ਅੱਖਾਂ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਹੋ ਦਿੱਤਾ ਜਵਾਨ ਹੁਸ਼ਿਆਰੀ ਦਾ ਉਹ ਦੂਜਾ ਬਲ ਸਰਹੰਦ ਦੇ ਹੋ ਇੱਕ ਚੋਟ ਨਗਾਰੇ ਲਾ ਸੀ ਸਰ ਦੇ ਖੰਡੇ ਚਮਕ ਦੇ ਅੱਛਾ ਵੀ ਕਰਤਾ ਨੰਦ ਖਬਰਾ ਸੂਬਾ ਕੰਬ ਗਿਆ ਸਰਹੰਦ ਦਾ ਹੋ ਗਈ ਜਾਨ ਮੁੱਠੀ ਦੇ ਵਿੱਚ ਅੱਜ ਬੰਦੇ ਸਰਹੰਦ ਦੀ ਹੋ ਦਿੱਤੀ ਅਚਨਾ ਇੱਕ ਖਰਚਾ ਕਿਲਾ ਹੰਕਾਰ ਦਾ ਥਾ ਰਹਿੰਦੀਆਂ ਮਰਦਾ ਤੇਰੀਆਂ ਸੱਚ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾ
ਵਾਹ 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 ਵਾਰਾਂ ਤੁਰੀਆਂ ਗਈਆਂ ਵਾਰਾਂ ਦੀਆਂ ਗੱਲਾਂ ਕੀਤੀਆਂ ਜੀ ਤੇ ਲਓ ਜੀ ਤਾਇਆ ਜੀ ਅੱਗੇ ਆਪਣੇ ਪ੍ਰੋਗਰਾਮ ਦੇ ਸੰਦੀਪ ਸਿੰਘ ਸੰਘੇੜਾ ਸਾਹਿਬ ਵੀ ਆਪਣੇ ਨਾਲ ਪਹੁੰਚੇ ਹੋਏ ਨੇ ਜੀ ਓ ਬਲੇ ਸੰਘੇੜਾ ਸਾਹਿਬ ਆ ਜਾਓ ਜੀ ਆ ਜਾਓ ਸਤਿ ਸ੍ਰੀ ਅਕਾਲ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਪਹਿਲਾਂ ਤਾਂ ਪੰਛੀ
ਲਗਾ ਚੱਲ ਆਇਆ ਕਹਿੰਦਾ ਵੀਕਐਂਡ ਤੇ ਚਲੋ ਕੋਈ ਗੱਲ
ਉਸੇ ਦਫਾ ਹੋ
ਵਧੀਆ ਸੇਖ
ਜੀ ਜੀ
ਹੋਰ ਤਾਇਆ ਜੀ ਕੀ ਹਾਲ ਤੁਹਾਡਾ ਠੀਕ
ਹੈ ਚੰਗਾ ਬਈ ਤੂੰ ਆਪਣਾ
ਸਾਡਾ ਫੈਮਿਲੀ
ਭਾਜੀ ਬਹੁਤ ਵਧੀਆ ਬਹੁਤ ਚੰਗਾ ਜੀ
ਭਾਜੀ ਸਾਰੇ ਠੀਕ ਹੈ ਨਾ
ਹਾਂਜੀ ਸਾਰੇ ਵਧੀਆ ਜੀ ਮੂਡ ਲੈਣ
ਨੇ ਤਾਂ ਜੀ ਕੋਈ ਤਾਂ ਜੀ
ਮੈਂ ਸਾਹ ਲਈ ਹੈ ਨਾ ਫਿਰ ਸਭ
ਕੁਝ ਜੀ ਬਿਲਕੁਲ
ਨਹੀਂ ਦੱਸੋ
ਪਤਾ ਨਹੀਂ ਹਾਲ ਚਾਲ ਹੀ ਪੁੱਛਣਾ ਹੁਣ ਇੱਥੇ ਆਪਣਾ ਵੀ ਬਿਲਕੁਲ ਵਧੀਆ ਤੇ ਬਸ ਕੁਛ ਨੀ ਕੰਮ ਤੇ ਸੀਗੇ
ਡਰਾਈਵ
ਵੀ ਕਰਦਾ ਨਾਲ ਨਾਲ ਤੁਹਾਡੇ ਬਸ
ਡਰਾਈਵਰੀ ਦੇ ਵਿੱਚ ਪੈਦਾ ਡਰਾਈਵਰੀ ਦਾ ਕੰਮ ਬੜਾ ਵਜਣਾ ਕੈਨੇਡਾ ਡਰਾਈਵਰੀ ਮੁੰਡਾ ਕਰਦਾ ਕਿ ਨੇੜੇ ਜੇ ਡਰਾਈਵਰੀ ਉਹ ਰਿਸ਼ਤਾ ਕਰਾਂਦਾ ਮੈਨੂੰ ਹਾਰੀਏ
ਤੁਹਾਡੀਆਂ ਗੱਲਾਂ ਦੀ
ਸੋਫਟਵੇਅਰ ਹਾਰਡਵੇਅਰ ਤੇ ਮੈਂ ਓਹਦੇ ਕੋਰਸ ਕਰਦਾ ਹੁੰਦਾ ਸੀਗਾ ਮਿਊਜ਼ਿਕ ਦਾ ਹੁੰਦਾ ਸੀ ਆਪਾਂ ਮਿਊਜ਼ਿਕ ਦੇ ਕੋਰਸ ਦੂਜੇ ਕਰਦੇ ਹੁੰਦੇ ਸੀ ਸਿੱਖਣ ਜਾਈਦਾ ਸੀ ਫਲੋਰ ਤੱਕ ਜਾਣਾ ਫਲੋਰ ਤੱਕ ਸਿੱਖਣ ਜਾਣਾ ਜਾਂ ਉਧਰ ਦੂਜੇ ਫਗਵਾਲੇ ਤੱਕ ਹਨਾ ਲੇਕਿਨ ਤੁਸੀਂ ਛੋਟੇ ਹੁੰਦੇ ਸੀਗੇ ਤੁਹਾਨੂੰ ਵੀ ਏਦਾਂ ਦੇ ਕੋਈ ਸ਼ੌਂਕ ਹੁੰਦੇ ਤੁਸੀਂ ਵੀ ਸਿੱਖਣ ਜਾਂਦੇ ਹੁੰਦੇ ਸੀ ਕਲਾਸਾਂ ਲੈਣ ਜਾਂਦੇ ਹੁੰਦੇ ਸੀ ਪੇਂਟਿੰਗ ਦੀ ਕਲਾਸ ਹੋ ਗਈ ਜਾਂ ਦੂਜਾ ਭਾਂਡੇ ਬਣਾਉਣ ਦੀ ਹੋ ਗਈ
ਸਾਰੀਆਂ ਸਿੱਖਿਆਵਾਂ ਦੱਸ ਦਾਂ ਕਿਹੜੀਆਂ ਕਿਹੜੀਆਂ
ਐਸ ਪੀ ਬਾਲਾ ਜੀ ਦਾ ਨਾ ਉਹ ਨੀ ਪੂਰੇ ਹੋ ਗਿਆ ਨਾ ਥੋੜਾ ਟਾਈਮ ਪਹਿਲੋ ਬਹੁਤ ਮਾੜਾ ਹੋਇਆ ਉਹ ਕਰੋਨਾ ਕਰਕੇ ਬੜੇ ਵਧੀਆ ਸੀਗੇ ਬਿਨ ਸਜਣਾ ਕੇ ਮਾਨੇ ਨਾ ਉਹਨਾਂ ਦੀ ਆਵਾਜ਼ ਵਾਲਾ ਲਾਇਓ ਦੂਜਾ ਫੀਮੇਲ ਵਰਜਨ ਵਾਲਾ ਮੇਲ ਵਾਲਾ
ਦੇਖਣ
ਕਰ ਦਿੰਦੇ
ਆਪਾਂ
ਸਾਰੇ ਨੇ ਸੌਖਾ ਨਾ ਇਹੀ ਆ ਕਿ ਦੱਸਣਾ ਕਿਸੇ ਨੂੰ ਕਿ ਗੱਡੀ ਦਾ ਕਿ ਜੇ ਆਪਾਂ ਸਮਝ ਲਓ ਮੈਂ ਗੱਡੀ ਬਹੁਤ ਤੇਜ਼ ਚਲਾਉਂਦਾ ਹਨਾ ਕਿ ਮੈਨੂੰ ਤਾਂ ਕੋਈ ਪਰਵਾਹ ਨੀ ਹੈਗੀ ਠੀਕ ਹੈ ਕਈ ਵਾਰ ਇੱਧਰ ਉੱਧਰ ਵੱਜ ਵੀ ਗਈ ਤਾਂ ਕੋਈ ਚੱਕਰ ਨੀ ਹੈਗਾ ਪਰ ਹਮੇਸ਼ਾ ਅਗਲੇ ਬੰਦੇ ਨੇ ਸੋਚੋ ਜੇ ਰੱਬ ਨਾ ਕਰੇ ਕਿਤੇ ਕਿਸੇ ਦੇ ਵੱਜ ਗਈ ਅਗਲਾ ਨਿਆਣਿਆਂ ਹੋਇਆ ਜਾਂ ਛੋਟੇ ਕੱਲਾ ਕੱਲਾ ਕਮਾਉਣ ਵਾਲਾ ਹੋਇਆ ਜਾਂ ਵੀ ਹਨਾ ਤੇ ਜੇ ਕਿਤੇ ਆਪਣੇ ਕਰਕੇ ਕਿਸੇ ਇੱਦਾਂ ਕਿਸੇ ਨੂੰ ਹੋ ਗਿਆ ਨਾ ਤੇ ਸਾਰੀ ਜ਼ਿੰਦਗੀ ਕਹਿੰਦੇ ਨੀ ਹੁੰਦੇ ਕਿਹੜਾ ਪਛਤਾਵਾ ਰਹਿਣਾ ਹਨਾ ਸਾਰਾ ਮੌਤ ਤੋਂ ਵੀ ਬੁਰਾ ਹੁੰਦਾ ਤਾ ਹਨਾ ਜੇ ਕਿਤੇ
ਆਪਣੇ
ਕਦੀ ਕੁਛ ਹੋਇਆ ਹੋਵੇ ਤੇ ਏਦੋ ਵਧੀਆ ਹੌਲੀ ਚਲਾ ਲਵੇ ਬੰਦਾ ਕੋਈ ਚੱਕਰ ਨੀ ਹੈਗੀ ਆਪਾਂ ਤਾਂ ਝੂਠ ਕਾਤੇ ਬੋਲਣਾ ਬਹੁਤ ਬਹੁਤ ਪਿਆਰ ਨਾਲ ਗੱਡੀ ਚਲਾਉਂਦਾ ਮੈਂ ਬਹੁਤ ਜ਼ਿਆਦਾ ਪਿਆਰ
ਚੰਗੀ ਗੱਲ
ਕਦੀ ਕੋਈ ਕਾਹਲੀ ਨੀ ਕਰਦਾ ਮੈਂ ਕਹੇ ਪ੍ਰੋਪਰ ਮਜ਼ੇ ਨਾਲ ਗੱਡੀ ਚਲਾਉਂਦਾ
ਬਹੁਤ ਹੀ ਚੰਗੀ ਗੱਲ ਆ ਇਹਦੇ ਕੋਈ ਰੀਸ ਹੀ ਨਹੀਂ ਏਦਾਂ ਚਲਾਉਂਦਾ ਬੰਦਾ ਜਿਹੜਾ ਸਿਆਣਾ ਉਹ ਮਸ਼ੀਨਰੀ ਨੂੰ ਜਿਹੜੀ ਆਪਣੀ ਸਮਝ ਕੇ ਚਲਾਉਂਦਾ ਸਹੀ ਗੱਲ
ਹਾਂਜੀ ਤਾਂ ਜੀ ਥੋੜਾ ਇੰਗਲਿਸ਼ ਸੌਂਗ ਆ ਛੋਟਾ ਜਿਹਾ ਇੱਕ ਦੁੱਖ ਲੈਣਾ
ਆਉਣ ਦਿਓ ਜੀ ਆਉਣ ਦਿਓ
without your smile
kya baat hai bhaji
hanna ta ta
kon ji te
just passes by but now I know how much it means for you to stay right here with me.
Yeah,
the time we spent apart will make our love grow stronger. But it hurts so bad I can't take it any longer. I wanna go on with you. I wanna die lying in your arms. I wanna go home with you. I wanna be looking in your eyes. I wanna be there for you. Sharing everything you do. I wanna go home with you.
ਕਿਆ ਬਾਤਾਂ ਭਾਜੀ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਉਹ ਬੱਲੇ 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 ਬਾਈ ਇਹਦਾ ਮਲਕੀਤ ਬਾਈ ਘੁਮਾ ਕੇ ਹੰਗੇੜਾ ਸਾਹਿਬ ਤੇ ਦੁਖੀ ਦੂਰ ਕਰ ਛੱਡੇ ਮੈਂ ਕਹਿੰਦਾ ਮੈਂ ਗੋਰਿਆਂ ਦੇ ਕਿ ਆਪਣੇ ਕੋਈ ਆਪਾਂ ਨੂੰ ਤਾਂ ਪਤਾ ਹੀ ਨਾ ਲੱਗਾ ਵੀ ਖਰੇ ਆਪਾਂ ਨੂੰ ਗਾ ਕੇ ਖਰੇ ਗਾਲਾ ਹੀ ਨਾ ਕੱਢ ਗਿਆ ਹੋਵੇ ਬੜਾ ਸੋਹਣਾ ਗਾ ਫੀਲ ਸੀ ਗੀਤ ਦੇ ਵਿਚ ਭਾਜੀ ਤੇ ਤੁਸੀਂ ਸਿੱਖ ਲਿਆ ਫਿਰ ਇਧਰ ਆ ਕੇ ਯਾਨੀ ਮਾਝੇ ਦੀ ਮੋਮਬਤੀ ਰਹਿ ਗਿਆ ਰਾਜ ਇਹ ਹੁਣ ਇਧਰ ਨੂੰ ਚੱਲੂਗਾ ਗੀਤ ਵਾਹ 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 ਬਹੁਤ ਸੋਹਣਾ ਤੇ ਲਓ ਜੀ ਤੁਹਾਡੀ ਜਿਹੜੀ ਗੱਲ ਹੈ ਤੁਸੀਂ ਸਿੱਖਣ ਕੀ ਜਾਂਦੇ ਸੀ ਅਸੀਂ ਉਹਦੀ ਗੱਲ ਹੁਣ ਸਿੱਖੇ ਸਿਖਾਏ ਹੀ ਆਏ ਦੁਨੀਆ ਤੇ ਜਦੋਂ ਜੰਮੇ ਤੇ ਅਸੀਂ ਰੋਣਾ ਸਿੱਖ ਲਿਆ ਇਹ ਤਾਂ ਸਾਰੇ ਸਿੱਖਦੇ ਨੇ ਉਹ ਨਹੀਂ 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 ਵਾਲ ਨੀ ਕਿਸੇ ਨੂੰ ਆਉਂਦਾ ਦੁਨੀਆਂ ਰੋਂਦੀ ਆ ਬੇਤਰਤੀਬੀ ਜੀ ਹਿਸਾਬ ਕਿਤਾਬ ਨਾਲ ਰੋਣਾ ਕਿਸੇ ਨੂੰ ਆਉਂਦਾ ਬੱਚਾ ਜਿਹੜਾ ਰੋਣਾ ਆਉਣਾ ਤੇ ਰੋਣਾ ਸਿੱਖਣਾ ਲਹਿ ਦੀ ਗੱਲ ਹੀ ਵੈਸੇ ਤੇ ਬੱਚਾ ਜਿਹੜਾ ਬਚਪਨ ਹੁੰਦਾ ਉਹਨੂੰ ਰੋਣਾ ਆਉਂਦਾ ਹੁੰਦਾ ਉਹਨੂੰ ਪਤਾ ਵੀ ਦੁੱਧ ਮਿਲਣਾ ਹੀ ਰੋਏ ਤੇ ਆ ਜੇ ਹੱਸਦੇ ਰਹੋਗੇ ਤੇ ਕਹਿਣਾ ਵੀ ਠੀਕ ਹੀ ਹੈ ਚੰਗਾ ਭਲਾ ਹੀ ਖਾ ਤੇ ਜਦੋਂ ਫਿਰ ਵੱਡੇ ਹੋਏ ਫਿਰ ਡੰਗਰ ਚਾਰਨੀ ਸਿੱਖਣ ਲੱਗ ਪਿਆ ਉਹਦਾ ਵੀ ਸਿੱਖਣਾ ਉਹਦਾ ਸਿੱਖਣਾ ਪੈਂਦਾ ਪਸ਼ੂ ਨੂੰ ਮੋੜਨਾ ਕਿੱਦਾਂ ਜੇ ਤੁਹਾਨੂੰ ਕਹਿਣਾ ਅੱਛਾ ਜਦੋਂ ਇੱਦਾਂ ਕਰਨਾ ਤੇ ਉਹਦਾ ਮਤਲਬ ਵੀ ਰੁੱਖ ਜਾ ਪਹੁ ਨੂੰ ਕਹਿਣਾ ਜਦੋਂ ਕਹਿਣਾ ਹਾ ਹਾ ਇਹਦਾ ਮਤਲਬ ਵੀ ਬੋਲਿਆਂ ਦੇ ਖਤੇ ਚੋਂ ਨਿਕਲਿਆ ਹੋਇਆ ਮਾਰਨਗੇ ਤੈਨੂੰ ਹਰ 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 ਇਹਦਾ ਕੀ ਮਤਲਬ ਹੁਣ ਇਹਦਾ ਛਾਪੜ ਕਿਉਂ ਨਿਕਲਿਆ ਨਹੀਂ ਤੇਰੀ ਜਾਨ ਉਹ ਕੀ ਕਰਾਂਗੇ ਪਹਿਲਾ ਇਹਦਾ ਕੀ ਮਤਲਬ ਇਹਦਾ ਤਾਂ ਆਇਆ ਕਿ ਸਾਈਆਂ ਦੇਈ ਜਾਂਦੀਆਂ ਉਹ ਭਰਾਵਾ ਪਹੁਆਂ ਦੇ ਕਿਆਰਨ ਦਾ ਜਿਹੜਾ ਤਕਨੀਕ ਆ ਇਹ ਕੋੜ ਬਾਇਡਾ ਤੱਤਾ 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 ਇਹਦਾ ਮਤਲਬ ਤੁਰ ਪਾ ਸ਼ਿਓ ਸ਼ਿਓ ਇਹਦਾ ਮਤਲਬ ਪਾਣੀ ਪੀ ਲਓ ਇਹ ਪਹਿਲਾਂ ਮੈਂ ਇਹ ਲੈਂਗੁਏਜ ਸਿੱਖੀ ਪਹੁਆਂ ਦੀ ਡੰਗਰਾਂ ਦੀ ਲੈਂਗੁਏਜ ਕੋਈ ਨੀ ਸਿਖਾਉਂਦਾ ਤੇ ਸਿੱਖਣੀ ਪੈਂਦੀ ਆ ਹਜ਼ਾਰੇ ਕਰਤਾਰੇ ਹੁਣ ਤੋਂ ਮੈਂ ਸਿੱਖੀ ਆਮ ਤੇ ਦੁਨੀਆਂ ਹੁਣ ਬਹੁਤ ਭਾਸ਼ਾ ਬੋਲੀਆਂ ਨੇ ਡੰਗਰਾਂ ਦੀ ਭਾਸ਼ਾ ਮੈਂ ਲੱਗਦਾ ਬਹੁਤਿਆਂ ਨੂੰ ਊਂ ਪਤਾ ਹੀ ਨਹੀਂ ਹੋਣਾ ਵੀ ਡੰਗਰ ਵੀ ਭਾਸ਼ਾ ਜਾਣਦੇ ਆ ਉਹਨਾਂ ਦੀ ਹੱਟ 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 ਜਦੋਂ ਪਹੂ ਨੂੰ ਮੋੜਨਾ ਉਹਨੂੰ ਹੱਟ ਹੱਟ ਕਹਿੰਦੇ ਆ ਤੇ ਜਿਹੜੀ ਭਾਸ਼ਾ ਮੈਂ ਤੁਹਾਨੂੰ ਕਹਿੰਦਾ ਪੱਛੀ ਲੱਗੇ ਇਹ ਪੱਛੀ ਲੱਗੇ ਵੀ ਡੰਗਰਾਂ ਲਈ ਵਰਤੀ ਸੀ ਆਹ ਗੜੀ ਪੈ ਜਾ ਵੀ ਪਹੂਆਂ ਲਈ ਵਰਤੀ ਜਾਂਦੀ ਇਹ ਭਾਸ਼ਾ ਚਲੋ ਉਹ ਤਾਂ ਹੁਣ ਫਿਰ ਮੈਂ ਉਸ ਭਾਸ਼ਾ ਦੇ ਵਿੱਚੋਂ ਫਿਰ ਮੈਂ ਇੱਕ ਸ਼ਬਦ ਕੱਢ ਲਿਆ ਵਿੱਚੋਂ ਮੈਂ ਵਰਤਿਆ ਬਹੁਤ ਮੈਨੂੰ ਕਈ ਜਾਣੇ ਪੁੱਛਦੇ ਰਹਿ ਵੀ ਤਾਇਆ ਪੱਛੀ ਕੀ ਹੁੰਦੀ ਪੱਛੀ ਲੱਗਣਾ ਕੀ ਹੁੰਦਾ ਪੱਛੀ ਦਾ ਮਤਲਬ ਕੀ ਹੁੰਦਾ ਮੈਂ ਕਹਿੰਦਾ ਰਿਹਾ ਵੀ ਜਿਹੜੇ ਬੰਦੇ ਨੂੰ ਡੰਗਰਾਂ ਦੀ ਭਾਸ਼ਾ ਆਉਂਦੀ ਆ ਉਹ ਜਾਣਦਾ ਵੀ ਪੱਛੀ ਦਾ ਮਤਲਬ ਕੀ ਆ ਉਹਨੂੰ ਗੜੀ ਦਾ ਵੀ ਪਤਾ ਉਹਨੂੰ ਤੱਤਾ ਤੱਤਾ ਦਾ ਵੀ ਪਤਾ ਉਹਨੂੰ ਹਾ ਦਾ ਵੀ ਪਤਾ ਉਹਨੂੰ ਹਰ ਸ਼ਬਦ ਦਾ ਹੀ ਪਤਾ ਯਾਨੀ ਅੱਜ ਤੁਸੀਂ ਮੇਰੇ ਤੋਂ ਲਿਆ ਕਢਾ ਇਹ ਯਾਨੀ ਭਾਸ਼ਾ ਐਸੀ ਹੈ ਜਿਹਨੂੰ ਜਾਨਵਰ ਸਮਝਦੇ ਚੰਗੀ ਤਰ੍ਹਾਂ ਇਹ ਮੈਂ ਭਾਸ਼ਾ ਫਿਰ ਸਿੱਖੀ ਇਹਨੇ ਮੈਨੂੰ ਬੜਾ ਕੰਮ ਦਿੱਤਾ ਡੰਗਰਾਂ ਨੂੰ ਚਾਰਨ ਦੇ ਵਿੱਚ ਫਿਰ ਹੋਰ ਕੀ ਸਿੱਖਣਾ ਸੀ ਹੋਰ ਸੁਹਾਗਾ ਹਾਲਾ ਯਾਨੀ ਏਦਾਂ ਦੀਆਂ ਚੀਜ਼ਾਂ ਸਿੱਖੀਆਂ ਫਿਰ ਮੈਂ ਇੱਕ ਚੀਜ਼ ਜਿਹੜੀ ਸਿੱਖੀ ਸ਼ਿੰਦੇ ਕੋਲ ਉਹ ਟੋਕਰੇ ਬਣਾਉਣੇ ਸਿੱਖੇ ਅੱਛਾ ਜਿਹੜੇ ਟੋਕਰੇ ਬਣਾਉਂਦੇ ਆ ਮਗੋਆ ਸਿੱਟਣਾ ਨੇ ਆਹੋ ਹੋਰ ਟੋਕਰਿਆਂ ਦੇ ਵਿੱਚ ਤੈਨੂੰ ਲੱਗਦਾ ਸੋਨਾ ਚਾਂਦੀ ਚੱਕੀ ਫੈਲਾ ਉਹ ਬਣਾਉਣੇ ਸਿੱਖੇ ਸ਼ਿੰਦੇ ਨੇ ਜਿਹੜੀਆਂ ਤੂਤ ਦੀਆਂ ਛਿਟੀਆਂ ਦੇ ਨਾਲ ਟੋਕਰੇ ਬਣਾਉਣੇ ਉਹ ਬੜਾ ਟੋਕਰਾ ਹੀ ਬਣਾਇਆ ਫਿਰ ਬਹੁਤੀ ਦੁਨੀਆਂ ਮਰ ਤੋਂ ਟੋਕਰੇ ਬਣਾ ਬਣਾ ਲਿਆਂਦੇ ਰਹੇ ਸੀ ਕੋਈ ਛੋਟੇ ਟੋਕਰੇ ਕੋਈ ਛਾਬੇ ਰੋਟੀਆਂ ਰੱਖਣ ਵਾਲੇ ਟੋਕਰੇ ਵੱਡੀਆਂ ਟੋਕਰੀਆਂ ਯਾਨੀ ਇਹ ਹਮਾ ਬੜੇ ਬਣਾਏ ਇਹ ਵੀ ਇੱਕ ਕਲਾ ਹੀ ਆ ਹੋਰ ਇਹ ਮਜ਼ਦੂਰੀ ਆ ਬੜਾ ਬਈ ਯਾਨੀ ਪੈਸਾ ਵੀ ਕੋਈ ਨੀ ਮਿਲਿਆ ਵੀ ਯਾਨੀ ਕਿਵੇਂ ਪੈਸੇ ਲੈ ਲੈ ਕੇ ਨਾ ਮੁਫ਼ਤ ਚ ਬਣਾ ਬਣਾ ਮੈਂ ਸਿੱਟੀ ਤੁਰ ਗਿਆ ਮੈਂ ਅਸੀ ਨਾਲ ਪਾਖਰ ਰਲ ਗਿਆ ਪਾਖਰ ਨੇ ਕੁਝ ਬਣਾ ਦੇਣੇ ਕੋਈ ਟੇਡੇ ਮੇਡੇ ਜੇ ਢਿੱਡ ਕੱਢੂ ਗਿਆ ਪਾਖਰ ਨੇ ਇਹਦਾ ਦਲਵੀਰ ਕੌਰ ਨੇ ਕਿਹਾ ਮੈਨੂੰ ਟੋਕਰਾ ਬਣਾ ਦੇ ਇਹਨੇ ਨਾ ਬਣਾ ਤਾ ਚਿਬਾ ਜਾ ਜਿਹੜਾ ਇੱਕ ਪਾਸੇ ਨੂੰ ਉਹ ਕਹਿੰਦੀ ਮੈਂ ਟੋਕਰੇ ਚ ਪੱਠੇ ਪਾਉਣੇ ਆਪ ਵਿਆਹ ਕਰਨਾ ਜਿਹੜਾ ਤੂੰ ਇੱਦਾਂ ਬਣਾ ਤਾ ਜਿੱਦਾਂ ਝੂਟੇ ਲੈਣ ਵਾਲੀ ਨਹੀਂ ਹੁੰਦੀ ਬੋਰਿਆਂ ਦੀ ਕਿੱਦਾਂ ਬਣਾਤੀ ਲੰਮੀ ਜੀ ਉਹ ਹੋਰ ਹੀ ਪਾਸੇ ਨੂੰ ਟੋਕਰਾ ਲੰਮਾ ਜਿਹਾ ਲੈ ਗਿਆ ਜਿੱਦਾਂ ਉਹ ਟੋਕਰਾ ਗੋਲ ਹੁੰਦਾ ਇੱਕ ਪਾਸੇ ਨੂੰ ਕਿੰਨਾ ਗਾਂਹ ਨੂੰ ਹੈਗਾ ਵਧਾ ਇਦਾਂ ਫਿਰ ਮੈਂ ਉਹ ਸਿੱਖਿਆ ਜਿਹੜੀ ਚੀਜ਼ਾਂ ਸਿੱਖੀਆਂ ਸੰਘੇੜਾ ਸਾਹਿਬ ਥੋੜੀਆਂ ਜੀ ਇਹ ਬਾਕੀ ਬੰਦਾ ਜਿੰਨਾ ਜਗ੍ਹਾ ਜੀਂਦਾ ਸਿੱਖਦਾ ਰਹਿੰਦਾ ਕੁਛ ਨਾ ਕੁਛ ਅਮਰਜੀਤ ਭਾਜੀ ਤਾਇਆ ਜੀ ਆਪਣੇ ਨਾਲ ਜੁੜੇ ਨੇ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਰੀਤ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਤਾਏ ਜੀ ਦੀ ਪਸੰਦ ਦਾ ਕੋਈ ਗਾਣਾ ਲਾ ਦਿਓ ਜੀ। ਮੈਂ ਕਿਹਾ ਜੀ ਬਰ ਜ਼ਰੂਰ ਅਮਰਜੀਤ ਸਿੰਘ, ਗੀਤ ਤੈਨੂੰ ਸੁਣਾਵਾਂਗੇ ਅਫਲਾ ਤੂੰ ਨਾ। ਤੇ ਲਾਡੀ ਬੈਂਸ ਭਾਜੀ ਹੋਰੀ ਜਿਹੜੀਆਂ ਗੱਲਾਂ ਬਾਤਾਂ ਨਰਿੰਦਰ ਭਾਜੀ ਰਾਠੌਰ ਸਾਹਿਬ ਦੀਆਂ ਸੁਣੀਆਂ, ਉਹਨਾਂ ਨੂੰ ਬੜੀਆਂ ਵਧੀਆ ਲੱਗੀਆਂ। ਕਹਿੰਦੇ 100% ਸਹੀ ਗੱਲ ਕੀਤੀ ਹੈ ਭਾਜੀ ਹੋਰਾਂ ਨੇ, ਨਰਿੰਦਰ ਭਾਜੀ ਹੋਣਾ ਨੇ। ਆ ਗੱਲਾਂ ਉਹ ਸਿਆਣਾ, ਮਤਲਬ ਸਿਆਣਾ ਜਿਹੜਾ ਨਾ ਉਹ ਸੋਚਦਾ ਫਿਰ ਵਿਚਾਰਦਾ ਫਿਰ ਉਹ ਉਸ ਸੋਚ ਵਿਚਾਰ ਦੇ ਵਿੱਚੋਂ ਉਹਦੀ ਧਾਰਨਾ ਬਣਦੀ, ਫਿਰ ਉਸ ਧਾਰਨ ਦਾ ਅਨੁਸਾਰ ਉਹ ਜੀਵਨ ਨੂੰ ਆਪਣੇ ਅਨੁਕੂਲ ਕਰਦਾ ਪ੍ਰਤੀਕੂਲ ਕਰਦਾ ਜੀਵਨ ਨੂੰ ਜਿਉਂਦਾ। ਇਹ ਸਿਸਟਮ ਆ ਮਨੁੱਖ ਦੇ ਕੋਲ, ਹਿਊਮਨ ਦੇ ਕੋਲ, ਮਸ਼ੀਨ ਦੇ ਵਿੱਚ ਸੋਚਣ ਦੀ ਕਾਬਲੀਅਤ ਨਹੀਂ। ਉਹ ਜੋ ਆਰਡਰ ਮਿਲ ਗਿਆ ਉਹਨੇ ਪੂਰਾ ਕਰ ਦੇਣਾ, ਉਹਨੂੰ ਜੋ ਕਹਿਤਾ ਉਹਨੇ ਉਹ ਬਣਾਉਣਾ, ਉਸ ਤੋਂ ਵੱਧ ਕੇ ਉਹਨੇ ਆਪਣੇ ਆਪ ਕੋਈ ਕੰਮ ਹੋਰ ਨਹੀਂ ਕਰਨਾ। ਬੰਦੇ ਵੀ ਅੱਜ ਮਸ਼ੀਨਾਂ ਹੀ ਨੇ, ਜੋ ਮਾਲਕ ਨੇ ਕਹਿਤਾ ਕਰ ਲਿਆ, ਜੋ ਵਹੁਟੀ ਨੇ ਕਹਿਤਾ ਉਹ ਆਹ ਲਿਆ ਉਹ ਲਿਆ ਤੇ ਉਹ ਕਰ ਲਿਆ, ਜਾਂ ਕੋਈ ਨਿਆਣਿਆਂ ਨੇ ਕਹਿਤਾ ਸਾਨੂੰ ਪਾਪਾ ਜੀ ਉਹ ਚਾਹੀਦਾ ਆਹ ਚਾਹੀਦਾ ਕਰ ਲਿਆ। ਯਾਨੀ ਕਿ ਆਰਡਰ ਨੂੰ ਪੂਰਾ ਕਰਨ ਤੱਕ ਹੀ ਉਹ ਸੀਮਤ ਰਹਿ ਗਏ। ਔਰ ਇਧਰ ਦਾ ਤਾਂ ਪਤਾ ਨਹੀਂ, ਬਾਹਰਲੇ ਮੁਲਕ ਦੇ ਵਿੱਚ ਡਿਸਿਪਲਿਨ ਡਿਸਿਪਲਿਨ ਕਹਿ ਕੇ ਨਾ ਬੰਦੇ ਬਹੁਤੇ ਮਸ਼ੀਨ ਹੀ ਬਣਾਤੇ। ਠੀਕ ਹੈ, ਡਿਸਿਪਲਿਨ ਹੋਣਾ ਚਾਹੀਦਾ, ਇੱਕ ਤਰਤੀਬ ਵਾਰ ਜ਼ਿੰਦਗੀ ਹੋਣੀ ਚਾਹੀਦੀ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਤਰਤੀਬ ਜਿਹੜੀ ਆ ਇੱਕ ਹੋਣੀ ਚਾਹੀਦੀ, ਡਿਸਿਪਲਿਨ ਹੋਣਾ ਚਾਹੀਦਾ। ਪਰ ਇਹ ਡਿਸਿਪਲਿਨ ਜੇ ਬੰਦੇ ਨੂੰ ਮਸ਼ੀਨ ਬਣਾ ਦਿਆ, ਉਹ ਡਿਸਿਪਲਿਨ ਵੀ ਕੋਈ ਮੈਂ ਚੰਗਾ ਨਹੀਂ ਸਮਝਦਾ। ਖਾਣਾ ਕਿੰਨੇ ਵਜੇ ਆ, ਸੌਣਾ ਕਿੰਨੇ ਵਜੇ ਆ, ਰੋਣਾ ਕਿੰਨੇ ਵਜੇ ਆ, ਸਣਾ ਕਿੰਨੇ ਵਜੇ ਆ, ਕੰਮ ਤੇ ਕਿੰਨੇ ਵਜੇ ਆਣਾ, ਕੰਮ ਤੋਂ ਆਉਣਾ ਕਿੰਨੇ ਵਜੇ ਆ, ਤਰਨ ਦੀ ਕਲਾਸ ਕਿੰਨੇ ਵਜੇ ਆ, ਜੀਣ ਦੀ ਕਲਾਸ ਕਿੰਨੇ ਵਜੇ ਆ, ਮਰਨ ਦੀ ਕਲਾਸ ਕਿੰਨੇ ਵਜੇ ਆ, ਮਿਊਜ਼ਿਕ ਦੀ ਕਲਾਸ ਕਿੰਨੇ ਵਜੇ ਆ, ਡਾਂਸ ਦੀ ਕਲਾਸ ਕਿੰਨੇ ਵਜੇ ਆ, ਜਿਮ ਕਿੰਨੇ ਵਜੇ ਜਾਣਾ, ਸੇਬ ਸੰਤਰੇ ਕਿੰਨੇ ਵਜੇ ਖਾਣੇ। ਯਾਨੀ ਕਿ ਇਹ ਤੁਸੀਂ ਇਸੇ ਅਨੁਸਾਰ ਹੀ ਜੀਵਨ ਜੀਣੇ ਨਾ, ਇਹ ਇੱਕ ਮਸ਼ੀਨ ਬਣ ਕੇ ਰਹਿ ਜਾਓ। ਮੇਰਾ ਮਤਲਬ ਇਹ ਵੀ ਨਹੀਂ ਵੀ ਬੇਪਰਵਾਹ ਹੋ ਜਾਓ, ਜੋ ਹੱਥ ਆਉਂਦਾ ਖਾਈ ਚੱਲੋ, ਜਦੋਂ ਜੀ ਆਉਂਦਾ ਉੱਠ ਜਾਓ, ਜਦੋਂ ਮਰਜ਼ੀ ਜੀ ਆਉਂਦਾ ਸੌਂ ਜਾਓ। ਨਾ, ਜੀਵਨ ਦੇ ਵਿੱਚ ਲਿਮਿਟ ਹੋਣੀ ਚਾਹੀਦੀ ਆ, ਲਿਮਿਟ ਤੋਂ ਬਗੈਰ, ਜਿੱਦਾਂ ਬ੍ਰੇਕ ਤੋਂ ਬਗੈਰ ਗੱਡੀ ਕਾਹੇ ਕੰਮ ਦੀ ਨਹੀਂ, ਤੇ ਉਹ ਗੱਡੀ ਕੋਈ ਇਹ ਕਹਿ ਦੇਣਾ ਵੀ ਇਸ ਗੱਡੀ ਚ ਬ੍ਰੇਕ ਨਹੀਂ ਲੱਗ ਸਕਦੀ ਤੇ ਇਹਨੂੰ ਨਾ ਤੁਸੀਂ ਬਾਹਰੋਂ ਲਵਾ ਸਕਦੇ, ਉਹ ਗੱਡੀ ਵਿਕਣੀ ਨਹੀਂ ਤੁਹਾਡੀ, ਕਿੰਨੀ ਮਹਿੰਗੀ ਕਿਉਂ ਨਾ ਹੋਵੇ, ਕਿਹੜਾ ਉਹਨੂੰ ਖਰੀਦ ਲਓ ਜਿਹਦੀ ਬ੍ਰੇਕ ਹੈ ਨਹੀਂ। ਬੰਦਾ ਕਿੰਨਾ ਵੀ ਚੰਗਾ ਨਾ ਹੋਵੇ, ਜਿੰਨਾ ਵੀ ਸੋਹਣਾ ਸੁਨੱਖਾ ਕਿਉਂ ਨਾ ਹੋਵੇ, ਜਿੰਨਾ ਵੀ ਧਨ ਦੌਲਤ ਨਾ ਹੋਵੇ, ਉਹਦੀ ਜ਼ਿੰਦਗੀ ਦੇ ਵਿੱਚ ਕੋਈ ਹੱਦ ਨਹੀਂ, ਬੰਨੇ ਨਹੀਂ, ਸਰਹੱਦ ਨਹੀਂ, ਉਹਦੀ ਇੱਕ ਮਰਿਆਦਾ ਨਹੀਂ, ਉਹ ਬੰਦੇ ਨੂੰ ਵੀ ਕੋਈ ਪੁੱਛਦਾ ਨਹੀਂ। ਮਹਿੰਗੀ ਗੱਡੀ ਵਾਂਗੂ ਜਿਹਦੀ ਕੋਈ ਬ੍ਰੇਕ ਹੀ ਹੈ ਨਹੀਂ, ਉਦਾਂ ਹੀ ਚੱਲੀ ਜਾਣਾ। ਪਰ ਇਸ ਸਭ ਦੇ ਦਰਮਿਆਨ ਬੰਦੇ ਨੂੰ ਇੱਕ ਚੀਜ਼ ਮਿਲੀ ਹੈ ਜਿਹੜੀ ਮਸ਼ੀਨ ਨੂੰ ਨਹੀਂ ਮਿਲੀ, ਉਹ ਹੈਗੀ ਹੈ ਸਮਝ, ਜਿਹੜੀ ਕਿ ਨਿੱਤ ਬਦਲਣੀ ਚਾਹੀਦੀ ਹੈ। ਇੱਕੋ ਸਮਝ ਦੇ ਨਾਲ ਚੱਲੋਗੇ ਤਾਂ ਤੁਸੀਂ ਮਸ਼ੀਨ ਆ, ਹੋਰ ਕੁਛ ਨਹੀਂ। ਡੇਲੀ ਖਾ ਲਿਆ, ਪੀ ਲਿਆ, ਨੱਚ ਲਿਆ, ਟੱਪ ਲਿਆ, ਸੌਂ ਗਿਆ ਤੇ ਫਿਰ ਉੱਠ ਗਿਆ, ਚੱਲ ਫਿਰ ਕੰਮ ਇਹ ਚੱਲੋ, ਏਦਾਂ ਕਰਦੇ ਕਰਦੇ ਮਰ ਗਿਆ ਤੇ ਗਾਂ ਅਗਲੇ ਨਿਆਣੇ ਪੈਦਾ ਹੋਏ, ਉਹਨਾਂ ਨੇ ਵੀ ਇਹ ਕੀਤਾ ਤੇ ਗਾਂ ਫਿਰ ਉਦੋਂ ਅਗਲੇ ਹੋਏ। ਇਹ ਤੇ ਫਿਰ ਸਮਝ ਲਓ ਵੀ ਮਸ਼ੀਨ ਤੋਂ ਬੰਦਾ ਘੱਟ ਨਹੀਂ, ਫਿਰ ਉਹ ਮਸ਼ੀਨਾਂ ਹੀ ਆ। ਮਸ਼ੀਨਾਂ ਆਪਣੇ ਕੰਮ ਕੀਤੀਆਂ ਤੇ ਮਗਰੋਂ ਟੁੱਟੀਆਂ ਭੱਜੀਆਂ ਤੇ ਬਸ ਖਤਮ ਕਰ ਦਿੱਤੀਆਂ। ਇਹ ਠੀਕ ਨਹੀਂ, ਇਹ ਜੀਣਾ ਠੀਕ ਨਹੀਂ। ਇਸੇ ਕਰਕੇ ਅੱਜ ਮਾਨਸਿਕ ਰੋਗੀ ਦੁਨੀਆਂ ਤੇ ਬਹੁਤ ਵੱਧ ਗਿਆ, ਭਾਰਤ ਦੇ ਵਿੱਚ ਵੀ, ਭਾਰਤ ਤੋਂ ਬਾਹਰ ਤੇ ਹੈ ਹੀ ਹੈ ਚਲੋ, ਕਿਉਂਕਿ ਉੱਥੇ ਜਿਹੜੀ ਜ਼ਿੰਦਗੀ ਜ਼ਿਆਦਾ ਡਿਸਿਪਲਿਨ ਚ ਹੋ ਗਈ, ਉੱਥੇ ਕੰਮ 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 ਤੇ ਹਰ ਚੀਜ਼ ਨੂੰ ਇੱਕ ਮੇਰੇ ਦਸੇ ਦੇ ਅਨੁਸਾਰ ਚੱਲਣਾ ਪਿਆ, ਸਭ ਚੀਜ਼ ਦਾ ਉਹ ਮਿੱਥਿਆ ਹੋਇਆ ਵੀ ਇੱਦਾਂ ਦਾ ਉਦਾਂ। ਹਾਂ, ਸੂਰਜ ਜਿਹੜਾ ਸਿਵਣ ਤੇ ਉਗਣ ਦਾ ਉਹ ਇੱਕ ਸਹੀ ਸਮੇਂ ਤੇ ਆਉਂਦਾ, ਪਰ ਉਹਦੇ ਦਰਮਿਆਨ ਤੁਸੀਂ ਇਹ ਨਹੀਂ ਵੇਖਿਆ ਵੀ ਹਰ ਦਿਨ ਸੂਰਜ ਦੇ ਵਿੱਚ ਇੱਕ ਬਦਲਾਅ ਆਉਂਦਾ, ਸਿਆਲਾਂ ਨੂੰ ਜਿਹੜਾ ਦਿਨ 5 ਵਜੇ ਛਿਪ ਜਾਂਦਾ, ਗਰਮੀਆਂ ਨੂੰ ਉਹ ਦਿਨ 8 ਵਜੇ ਛਿਪਦਾ। ਸਿਆਲਾਂ ਨੂੰ ਜਿਹੜਾ ਧੁੱਪ ਨਿਕਲਣ ਦਾ ਸਮਾਂ 8 ਜਾਂ 9 ਵਜੇ, ਉਹ ਗਰਮੀਆਂ ਨੂੰ 6 ਜਾਂ 7 ਵਜੇ ਨਿਕਲ ਜਾਂਦੀ ਆ। ਯਾਨੀ ਕਿ ਤਬਦੀਲੀ ਕੁਦਰਤ ਵੀ ਆਪਣੇ ਆਪ ਚ ਕਿਸੇ ਤਰੀਕੇ ਨਾਲ ਲੈ ਕੇ ਆਉਂਦੀ ਹੈ। ਇੱਕੋ ਜਿਹੀ ਕਦੇ ਨੀ ਰਹਿੰਦੀ। ਸਾਨੂੰ ਲੱਗਦਾ ਅੱਜ ਦਿਨ ਜੋ ਹੈ ਉਹ ਕੱਲ ਨੂੰ ਵੀ ਉਦਾਂ ਦਾ ਰਹਿਣਾ, ਨਹੀਂ। ਦਿਨ ਲਗਾਤਾਰ ਬਦਲਦਾ ਜਾਂਦਾ, ਇਹਦੀ ਠੰਡਤ, ਇਹਦੀ ਗਰਮੈਸ਼, ਇਹਦੇ ਸੂਰਜ ਚੜ੍ਹਨ ਦੀ, ਇਹਦੀ ਸੂਰਜ ਛਿਪਣ ਦੀ, ਸੂਰਜ ਦੇ ਵਿੱਚ ਬੱਦਲ ਆਉਣ ਦੀ, ਮੀਂਹ ਆਉਣ ਦੀ, ਝਾੜ ਆਉਣ ਦੀ, ਹਰ ਚੀਜ਼ ਬਦਲਦੀ ਆ। ਅੱਛਾ, ਜੇ ਰੱਬ ਨਾ ਕਰੇ ਏਦਾਂ ਹੋਵੇ ਕਿ 19 ਤਰੀਕ ਨੂੰ 19 ਵਜੇ ਹੀ ਮੀਂਹ ਆਉਣਾ, 19 ਤਰੀਕ ਨੂੰ 19 ਵਜੇ ਹੀ ਬੱਦਲ ਹੋਣੇ, 19 ਤਰੀਕ ਨੂੰ 19 ਵਜੇ ਹੀ ਸੂਰਜ ਨੇ 19 ਵਜੇ ਚੜ੍ਹਨਾ, 19 ਤਰੀਕ ਨੂੰ 19 ਵਜੇ ਸੂਰਜ ਨੇ 19 ਤਰੀਕ ਨੂੰ ਲਹਿਣਾ, 19 ਤਰੀਕ ਨੂੰ 19 ਵਜੇ ਤੱਕ ਚੰਨ ਰਹੂ, 19 ਤਰੀਕ ਤੋਂ 19 ਵਜੇ ਤੱਕ ਗ੍ਰਹਿਣ ਲੱਗੂ। ਕੋਈ ਵੀ ਚੀਜ਼ ਜੇ ਸਾਰੀ ਨਿਪੀ ਤੁਲੀ ਹੋਵੇ ਤਾਂ ਕੁਦਰਤ ਵੀ ਇੱਕ ਮਸ਼ੀਨ ਬਣ ਜੂਗੀ, ਤੇ ਜਿੱਦਣ ਕੁਦਰਤ ਮਸ਼ੀਨ ਬਣ ਜੂਗੀ ਉਦੋਂ ਬੰਦੇ ਨੇ ਜੀਣਾ ਨਹੀਂ, ਉਹਨੇ ਮਰਨਾ ਪਸੰਦ ਕਰਨਾ, ਕਿਉਂਕਿ ਉਹ ਉਹਦੇ ਵਿੱਚ ਬੋਰੀਅਤ ਹੀ ਨਹੀਂ ਆ ਜਾਣੀ। ਸਮੇਂ ਦੇ ਅਨੁਸਾਰ ਦੇਖੋ ਨਾ, ਠੀਕ ਆ, ਪੱਤੇ ਝੜ ਜਾਂਦੇ ਨੇ, ਪੱਤਝੜ ਚ ਬਸੰਤ ਦੇ ਵਿੱਚ ਉਗੇ ਆਉਂਦੇ ਨੇ, ਨਵੇਂ ਪੱਤੇ ਚੜ੍ਹਦੇ, ਪੁਰਾਣੇ ਪੱਤੇ ਚੜ੍ਹਦੇ, ਨਵੇਂ ਉੱਗਦੇ ਨੇ। ਇਹ ਇੱਕ ਸਿਧਾਂਤ ਆ ਕੁਦਰਤ ਦਾ। ਪਰ ਜੇ ਕਹੀਏ ਵੀ ਉਹ ਉਸੇ ਸਮੇਂ ਤੇ ਉਹਦੀ ਪੁਆਇੰਟ ਸਭ ਕੁਛ ਚੱਲਣਾ, ਤੇ ਉਹ ਇੱਕ ਮਸ਼ੀਨ ਬਣ ਕੇ ਰਹਿ ਜਾਊ। ਮਸ਼ੀਨ ਦੇ ਵਿੱਚ ਜਿਉਂਦੇ ਜਾਗਦੇ ਬੰਦੇ ਦੇ ਕੋਈ ਅੰਸ਼ ਨਹੀਂ ਹੁੰਦੇ। ਉਹ ਆਰਡਰ ਨੂੰ ਫਾਲੋ ਕਰਦੀ ਆ, ਉਸੇ ਤਰੀਕੇ ਨੂੰ ਚੱਲਦੀ ਆ। ਟੈਲੀਫੋਨ ਦਾ ਨੰਬਰ ਲਾਉਂਦੇ ਆ, ਉੱਥੇ ਜਾ ਕੇ ਲੱਗਦਾ, ਕਿਉਂਕਿ ਉਹਨੇ ਜੋ ਤੁਸੀਂ ਨੱਪਿਆ ਉਸੇ ਨੰਬਰਾਂ ਨੂੰ ਉਹਨੇ ਡਾਇਲ ਕਰਨਾ, ਉਸੇ ਨੂੰ ਉਹਨੇ ਲੱਗਣਾ। ਕੰਪਿਊਟਰ ਨੂੰ ਤੁਸੀਂ ਬੰਦ ਕਰਨ ਦਾ ਸਿਗਨਲ ਦੋਗੇ ਉਹਨੂੰ ਬੰਦ ਹੋਣਾ, ਚਲਾਉਣ ਦਾ ਦੋਗੇ ਉਹਨੂੰ ਚੱਲਣਾ। ਤੇ ਬੰਦਾ ਵੀ ਜੇ ਉਦਾਂ ਹੀ ਚੱਲਦਾ ਤੇ ਬੰਦੇ ਦੀ ਜੀਵਨ ਮੇਰੇ ਤੋਂ ਲਿਖ ਕੇ ਲੈ ਲਓ, ਮਸ਼ੀਨ ਤੋਂ ਵੱਧ ਕੇ ਕੁਛ ਨੀ। ਉਹਦੇ ਚਾਹ ਵੀ ਖਤਮ ਹੋਏ ਹੋਣਗੇ, ਉਹਨੂੰ ਜੀਣ ਦੀ ਵੀ ਕੋਈ ਖੁਸ਼ੀ ਨੀ ਹੋਈ ਹੋਣੀ। ਉਹ ਬਸ ਇੰਨਾ ਕੁ ਉਹਨੂੰ ਖੁਸ਼ੀ ਹੋਊਗੀ, ਕੋਈ ਨਵੀਂ ਚੀਜ਼ ਲੈਣ ਦੀ ਤਾਂ ਉਹਨੂੰ ਚਾਹ ਥੋੜਾ ਜਿਹਾ ਚਿਰ ਰਹਿਣਾ, ਉਹ ਫਿਰ ਉਹਦਾ ਚਾਹ ਫਿਰ ਖਤਮ ਹੋ ਜਾਣਾ, ਉਹਨੂੰ ਉਹ ਚੀਜ਼ ਕੁਛ ਵੀ ਨੀ ਲੱਗਣੀ। ਉਹਨੂੰ ਕਹਿਣਾ ਕਹੋ ਕੁਛ ਵੀ ਨੀ, ਭਾਵੇਂ 1 ਲੱਖ ਦੀ ਲਈ, ਭਾਵੇਂ 10 ਲੱਖ ਦੀ ਲਈ, ਉਹਦੇ ਲਈ ਇੱਕ ਨਾਰਮਲ ਚੀਜ਼ ਲੱਗਣੀ। ਜੀਵਨ ਜਿਹੜਾ ਕੁਦਰਤ ਅਨੁਸਾਰ ਜੀਣਾ ਚਾਹੀਦਾ। ਕੁਦਰਤੀ ਇੱਕ ਜਿੰਦੀ ਜਾਗਦੀ ਆ, ਜਿਹੜੀ ਸਾਨੂੰ ਮਿਸਾਲ ਦਿੰਦੀ ਆ ਹਰ ਚੀਜ਼ ਨੂੰ, ਹਰ ਸਮੇਂ ਨੂੰ ਸਮੇਂ ਦੇ ਅਨੁਸਾਰ ਬਦਲਦੇ ਰਹਿਣਾ ਚਾਹੀਦਾ। ਨਰਿੰਦਰ ਸਿੰਘ ਮੈਂ ਤਾਂ ਗੱਲ ਕਰ ਰਿਹਾ ਸੀ ਵੀ ਉਹ ਉਸ ਚੀਜ਼ ਨੂੰ ਸਮਝ ਕੇ ਆਪਣੇ ਆਪ ਦੀ ਜਿਹੜੀ ਉਹ ਸਮਝ ਦੇ ਵਿੱਚ ਉਹ ਚੀਜ਼ਾਂ ਨੂੰ ਜੋੜੀ ਜਾਂਦਾ, ਜੋੜੀ ਹੀ ਨਹੀਂ ਜਾਂਦਾ ਉਹਦੇ ਨਾਲ ਉਹ ਆਪਣੇ ਜੀਵਨ ਦੇ ਵਿੱਚ ਕੁਝ ਬਦਲਾਅ ਵੀ ਲਿਆਉਂਦਾ ਜਾਂਦਾ, ਜਿਹੜਾ ਕਿ ਜਿਉਂਦੇ ਜਾਗਦੇ ਬੰਦੇ ਦੀ ਇੱਕ ਨਿਸ਼ਾਨੀ ਆ, ਜਿਹੜਾ ਕਿ ਸਿੱਧ ਕਰਦਾ ਕਿ ਉਹ ਮਸ਼ੀਨ ਨਹੀਂ। ਇਸੇ ਕਰਕੇ ਉਹਨੂੰ ਜੀਣ ਦਾ ਸਵਾਦ ਵੀ ਆਉਂਦਾ, ਉਹਨੂੰ ਰੱਬ ਦੀ ਹਰ ਚੀਜ਼ ਦੇ ਵਿੱਚ, ਬਣੀ ਦੇ ਵਿੱਚ ਇੱਕ ਦਿਲਚਸਪੀ ਆ, ਉਸ ਚੀਜ਼ ਨੂੰ ਹੋਰ ਜਾਣਨਾ ਚਾਹੁੰਦਾ, ਉਸ ਇਨਸਾਨ ਨੂੰ, ਉਸ ਜਗ੍ਹਾ ਨੂੰ, ਉਸ ਦੇਸ਼ ਨੂੰ, ਉਸ ਬੰਦੇ ਨੂੰ, ਉਸ ਬੁੜੀ ਨੂੰ। ਇਹ ਹੀ ਇੱਕ ਜੀਵਨ ਜੀਣ ਦਾ ਤਰੀਕਾ। ਤੇ ਭਾਈ ਕਦੇ ਵੀ ਮਸ਼ੀਨ ਨਾ ਬਣ ਜਾਓ, ਮੈਂ ਇਹ ਅਰਦਾਸ ਕਰਨਾ। ਸਮਝ ਰੱਖਿਓ, ਸੌਣ ਵੇਲੇ ਮਨ ਦੇ ਉੱਤੇ ਕੰਮ ਦਾ ਪ੍ਰੈਸ਼ਰ ਹੀ ਸਾਨੂੰ ਉੱਠਣ ਦਿੰਦਾ। ਸੋਚਣ ਸਮਝ ਹੀ ਸਾਡੀ ਖਤਮ ਕੀਤੀ ਵੀ ਕੱਲ ਨੂੰ ਕੀ ਕਰਨਾ, ਕਿੱਦਾਂ ਕਰਨਾ, ਸਾਨੂੰ ਉਹ ਹੀ ਨਹੀਂ ਚੀਜ਼ਾਂ ਉੱਠਣ ਦਿੰਦੀਆਂ। ਅਸੀਂ ਆਪਣੇ ਲਈ, ਆਪਣੇ ਆਪ ਲਈ, ਆਪਣੇ ਆਪਣਿਆਂ ਲਈ ਅਸੀਂ ਸਮਾਂ ਜਾਂ ਟਾਈਮ ਜਾਂ ਭਲਾ ਨੇਕੀ ਪੁੰਨ ਦਾਨ ਕਿੱਥੋਂ ਕਰ ਲਾਂਗੇ। ਇਹ ਜੀਵਨ ਨੂੰ ਸਮਝਣ ਦੇ ਲਈ ਨਿਤ ਨਵੇਂ ਬਣ ਕੇ ਰਹੋ, ਨਿਤ ਨਵੇਂ। ਮਹਾਰਾਜ ਜਿਹੜੇ ਆ ਸਤਿਗੁਰ ਆ, ਗੁਰੂ ਆ, ਸਾਹਿਬ ਮੇਰਾ ਨਿਤ ਨਵਾਂ, ਸਾਹਿਬ ਸਤਿਗੁਰੂ ਨਿਤ ਨਵੇਂ ਕਿਵੇਂ ਸੀ? ਉਹ ਰੱਬੀ ਰੂਹਾਂ ਸਨ, ਉਹਨਾਂ ਨੇ ਜੀਵਨ ਨੂੰ ਕੁਦਰਤ ਦੇ ਅਨੁਸਾਰ ਜੀਆ। ਉਹਨਾਂ ਨੇ ਆਪਣੇ ਆਪ ਨੂੰ ਇੱਦਾਂ ਨਹੀਂ ਬੰਨ ਲਿਆ ਵੀ ਇੰਨਾ ਆ, ਇੱਦਾਂ ਉਹ, ਇਸ ਟਾਈਮ ਇੱਦਾਂ, ਉਸ ਟਾਈਮ ਉਦਾਂ, ਇੰਨਾ ਆਪਾਂ ਦਾਨ ਕਰਨਾ, ਇੰਨੇ ਦਿਨ ਦਾਨ ਕਰਨਾ, ਇੰਨੀ ਤਰੀਕ ਨੂੰ ਆਪਾਂ ਯਾਤਰਾ ਕਰਨੀ, ਇੰਨੀ ਤਰੀਕ ਨੂੰ ਮੁੜ ਆਉਣਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨੀ ਕਿਹਾ ਸੀ ਬਈ, ਬੇਬੇ ਨਾਨਕੀ ਜੀ ਨੇ ਕਿਹਾ ਸੀ ਬਈ ਬਾਬਾ ਜੀ ਕਦੋਂ ਮੇਲੇ ਹੋਣਗੇ, ਉਹ ਕਹਿੰਦੇ ਜਦੋਂ ਤੁਸੀਂ ਯਾਦ ਕਰ ਲਓਗੇ ਉਦੋਂ ਹੀ। ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਇੰਨੀ ਤਰੀਕ ਨੂੰ ਜਾਣਾ ਤੇ ਭੈਣ ਜੀ ਇੰਨੀ ਤਰੀਕ ਨੂੰ ਵਾਪਸ ਆਊਂਗਾ, ਤੇ ਮੈਂ ਇਸ ਦਿਨ ਮੈਂ 4 ਦਿਨ ਰਹੂੰਗਾ, ਇਸ ਦਿਨ ਮੈਂ 5 ਦਿਨ ਰਹੂੰਗਾ, ਇਸ ਦਿਨ ਮੈਂ 7 ਦਿਨ। ਉਹਨਾਂ ਨੇ ਕੋਈ ਭਾਈ ਮਰਦਾਨਾ ਜੀ ਨੂੰ ਕੋਈ ਲਿਸਟ ਨਹੀਂ ਸੀ ਫੜਾਈ ਵੀ ਆਪਾਂ ਮਰਦਾਨੇ ਇਸ ਮੁਲਕ ਚ ਇੰਨੇ ਦਿਨ ਰਹਿਣਾ, ਇਸ ਸ਼ਹਿਰ ਚ ਇੰਨੇ ਦਿਨ ਰਹਿਣਾ, ਇੰਨੇ ਬੰਦਿਆਂ ਨੂੰ ਆਪਾਂ ਗਿਆਨ ਦੇਣਾ, ਇੰਨਿਆਂ ਨੂੰ ਆਪਾਂ ਜੀਵਨ ਸੁਧਾਰਨਾ, ਇੰਨਿਆਂ ਨੂੰ ਆਪਾਂ ਇਸ ਰਸਤੇ ਰਹਿਣਾ। ਨਹੀਂ, ਉਹਨਾਂ ਨੇ ਕੁਦਰਤ ਦੇ ਅਨੁਸਾਰ ਹੀ ਆਪਣੇ ਆਪ ਨੂੰ ਤੋਰਿਆ, ਕੁਦਰਤ ਦੇ ਅਨੁਸਾਰ ਹੀ ਆਪਣੇ ਆਪ ਨੂੰ ਵਾਪਸ ਲਿਆਂਦਾ, ਕੁਦਰਤ ਦੇ ਅਨੁਸਾਰ ਹੀ ਉਹਨਾਂ ਨੇ ਜ਼ਿੰਦਗੀਆਂ ਨੂੰ ਸੁਧਾਰਿਆ, ਸਹੀ ਰਾਹ ਤੇ ਪਾਇਆ। ਜੋ ਅੱਜ ਵੀ ਕੁਦਰਤ ਦੇ ਅਨੁਸਾਰ ਜੀਂਦਾ, ਅੱਜ ਵੀ ਉਹਨਾਂ ਨੂੰ ਸਹੀ ਰਾਹ ਤੇ ਪਾ ਰਹੇ ਨੇ। ਤੇ ਕਰਕੇ ਜਿਹੜੀਆਂ ਆਪਾਂ ਨੂੰ ਹਦਾਇਤਾਂ ਜਿਹੜੇ ਬੜੇ ਪੜ੍ਹੇ ਲਿਖੇ ਦਿੰਦੇ ਆ ਨਾ, ਆਹ ਚੀਜ਼ ਨੂੰ ਇੱਦਾਂ ਕਰੋ, ਉਹ ਚੀਜ਼ ਨੂੰ ਇੱਦਾਂ ਕਰੋ, ਇੰਨੇ ਵਜੇ ਤੋਂ ਆਹ ਨਾ ਕਰੋ, ਉਨੇ ਵਜੇ ਤੋਂ ਉਹ ਨਾ ਕਰੋ, ਉਹ ਖੁਦ ਮਸ਼ੀਨਾਂ ਤੇ ਉਹ ਚਾਹੁੰਦੇ ਵੀ ਆ ਤੇ ਬਾਕੀ ਵੀ ਬਣ ਜਾਣ, ਬਾਕੀ ਵੀ ਮਸ਼ੀਨਾਂ ਬਣ ਜਾਣ। ਉਹਨਾਂ ਨੂੰ ਜ਼ਿੰਦਗੀ ਦੀ ਸਮਝ ਹੀ ਨਾ ਰਹੇ ਵੀ ਹੈ ਕੀ ਜੀਵਨ ਜੀਣ ਦਾ, ਉਹਨਾਂ ਨੂੰ ਜਾਂਚ ਹੀ ਨਾ ਆਵੇ, ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਸਾਡੇ ਨਾਲ ਕੀ ਹੋ ਰਿਹਾ। ਏਦਾਂ ਸੋਚਦੇ ਸੋਚਦੇ ਹੀ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾ, ਉਹਨਾਂ ਦੀ ਅੱਖ ਖੁੱਲੇ ਤੇ ਪਤਾ ਲੱਗੇ ਜੀ ਮੈਂ 75 ਦਾ ਹੋ ਗਿਆ, ਕਿਸੇ ਨੂੰ ਪਤਾ ਲੱਗਾ 80 ਦਾ, ਕਿਸੇ ਨੂੰ ਲੱਗਾ ਮੈਂ 95 ਦਾ ਹੋ ਗਿਆ। ਫਿਰ ਉਹਨਾਂ ਨੂੰ ਸੁਰਤ ਆਈ ਮੈਂ ਖੱਟਿਆ ਬਟਿਆ ਕੀ, ਮੈਂ ਤਾਂ ਇੱਕ ਮਸ਼ੀਨ ਦੀ ਜ਼ਿੰਦਗੀ ਜੀਵੀ। ਜਦੋਂ ਮਸ਼ੀਨ ਦੀਆਂ ਗਰਾਰੀਆਂ ਭੁਰ ਗਈਆਂ ਤੇ ਫਿਰ ਬੰਦਾ ਕੁਦਰਤ ਦੇ ਅਨੁਸਾਰ ਜੀਣ ਲੱਗ ਪਿਆ, ਕਿਉਂਕਿ ਫਿਰ ਉਹਦਾ ਡਿਸਿਪਲਿਨ ਕੀ ਨਾ, ਫਿਰ ਉਹਦੀ ਉੱਠਣ ਦੀ ਕੋਈ ਹਿਸਾਬ ਨਾ, ਕੋਈ ਸੌਣ ਦਾ ਨਾ, ਉਹਦਾ ਕੋਈ ਜਾਣ ਦਾ ਨਾ, ਉਹਦਾ ਆਉਣ ਦਾ। ਫਿਰ ਉਹਨੂੰ ਪਤਾ ਲੱਗਾ ਯਾਰ ਜੀਵਨ ਇਹ ਹੀ ਸੀ ਜਿਹੜਾ ਮੈਂ ਹੁਣ ਜੀਣਾ, ਤੇ ਪਰ ਹੁਣ ਉਹ ਜੀਣਾ ਕੀ ਆ, ਨਾ ਗੋਡੇ ਉੱਠਣ ਦਿੰਦੇ ਆ, ਨਾ ਲੱਤਾਂ ਤੁਰਨ ਦਿੰਦੀਆਂ, ਨਾ ਦਿਮਾਗ ਸੋਚਣ ਦਿੰਦਾ, ਨਾ ਦੰਦ ਖਾਣ ਦਿੰਦੇ, ਨਾ ਮੇਦਾ ਪਚਾਉਣ ਦਿੰਦਾ, ਤੇ ਨਾ ਅੰਤੜੀਆਂ ਸਾਫ਼ ਹੀ ਹੁੰਦੀਆਂ, ਤੇ ਸਭ ਕੁਝ ਉਠਾ ਪੁੱਠਾ ਹੋ ਜਾਂਦਾ। ਕੰਮ ਉਲਟਾ ਹੀ ਜੀਤਾ ਜੀ, ਉਹ ਮੈਨੂੰ ਹਲਾ ਹਲੂ ਲਿਆ ਕਰੋ, ਮੈਂ ਖਰੇ ਕਿੱਥੇ ਪਹੁੰਚ ਜਾਣਾ। ਤਾਜੀ ਗੱਲਾਂ ਤੁਹਾਡੀਆਂ ਬਹੁਤ ਪਿਆਰੀਆਂ ਸਨ, ਇਹ ਜਿਹੜੀ ਗੱਲ ਆ ਨਾ ਇਹ ਵਾਕਿਆ ਹੀ ਅਹਿਸਾਸ ਕਰਾਉਂਦੀ ਹੈ ਕਿ ਵਾਕਿਆ ਹੀ ਜੀਣ ਦਾ ਕਿਵੇਂ ਤਰੀਕਾ ਹੋਣਾ ਚਾਹੀਦਾ। ਮੈਂ ਕੋਈ ਇਹ ਨਹੀਂ ਕਹਿੰਦਾ ਵੀ ਮੇਰੇ ਅਨੁਸਾਰ ਹੀ ਜੀਵੋ ਤੁਸੀਂ, ਇੰਨਾ ਮੈਂ ਕਹਿੰਦਾ ਵੀ ਸਮਝ ਰੱਖੋ ਜੀਵਨ ਪ੍ਰਤੀ, ਆਪਣੀ ਸਮਝ ਰੱਖੋ, ਸਮਝ ਦੇ ਵਿੱਚੋਂ ਹੀ ਸਭ ਕੁਝ ਨਿਕਲਣਾ ਜੀ। ਲਾਭਦਾ ਜੀ, ਆਪਾਂ ਅਗਲੇ ਗੀਤ ਸੰਗੀਤ ਵੱਲ ਨੂੰ ਵੱਧਦੇ ਹਾਂ ਜੀ। ਬਹੁਤ ਸਾਰੇ ਗੀਤ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਪੈਂਡਿੰਗ ਪਏ ਨੇ ਸਰੋਤਿਆਂ ਦੀ ਪਸੰਦ ਦੇ, ਆਪਾਂ ਉਹਨਾਂ ਗੀਤਾਂ ਨੂੰ ਸੁਣਾਉਂਦੇ ਹਾਂ ਜੀ। ਅਗਲਾ ਗੀਤ ਜਿਹੜਾ ਆਪਣਾ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਤੇ ਉਹ ਕੀਤੀ ਹੈ ਸਾਡੇ ਸਰੋਤਿਆਂ ਨੇ ਤਾਇਆ ਜੀ, ਆਪਣੇ ਨਰਿੰਦਰ ਰਾਠੌਰ ਸਾਹਿਬ ਨੇ ਜਿਹੜੀ ਫਰਮਾਇਸ਼ ਕੀਤੀ ਆ, ਉਹਨਾਂ ਨੇ ਕਿਹਾ ਵਾ ਗੀਤ ਸੁਣਾ ਦਿਓ ਜੀ ਐਸ ਪੀ ਬਾਲਾ ਸੁਬਰੀਮਨੀਅਮ ਦੀ ਦਿਲ ਦੀਵਾਨਾ, ਜਿਹੜਾ ਉਹਨਾਂ ਦੀ ਆਵਾਜ਼ ਲਾਜ਼ਮ ਮੇਰਾ ਬੋਲਦਾ।
ਬਿਨ ਸਜਣਾ ਕੇ ਮਾਨੇ ਨਾ, ਦਿਲ ਦੀਵਾਨਾ ਬਿਨ ਸਜਣਾ ਕੇ ਮਾਨੇ ਨਾ, ਯੇ ਪਗਲਾ ਸਮਝਾਨੇ ਸੇ ਸਮਝੇ ਨਾ, ਯੇ ਪਗਲਾ ਹੈ ਸਮਝਾਨੇ ਸੇ ਸਮਝੇ ਨਾ। ਧਕ ਧਕ ਬੋਲੇ ਨਿਤ ਉਤੜੋਲੇ ਦਿਨ ਰਹਿਣਾ, ਯੇ ਪਗਲਾ ਹੈ ਸਮਝਾਨੇ ਸੇ ਸਮਝੇ ਨਾ, ਯੇ ਪਗਲਾ ਹੈ ਸਮਝਾਨੇ ਸੇ ਸਮਝੇ ਨਾ। ¶¶
दे जुदाई क्या होता है तुम जानो मैं जानू हो मिले बिन दिल को कुछ भी सूझे ना ये पगला है समझाने से समझे ना ये पगला है समझाने से समझे ना हार दिया पर हिम्मत कैसे हारी कह दो दुनिया दिल का रास्ता रोके ना ये पगला है समझाने से समझे ना ये पगला है समझाने से समझे ना सजना के माने ना ये पगला है समझाने से समझे ना ये पगला है समझाने से समझे ना
ਬਾਲਾ ਸੁਬਰਮਨੀਅਮ ਦੀ ਆਵਾਜ਼ ਦੇ ਵਿੱਚ ਤੁਸੀਂ ਇਸ ਗੀਤ ਨੂੰ ਸੁਣਿਆ ਜੀ ਮੈਨੇ ਪਿਆਰ ਕੀਆ ਦੇ ਵਿੱਚੋਂ ਲਿਆ ਗਿਆ ਇਹ ਖੂਬਸੂਰਤ ਗੀਤ ਚਲੋ ਜੀ ਪਿਆਰੇ ਦੋਸਤੋ ਜਿਹੜੀਆਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਲਗਾਤਾਰ ਜਾਰੀ ਰੱਖਾਂਗੇ ਪ੍ਰੋਗਰਾਮ ਦੇ ਵਿੱਚ ਤੇ ਸੰਘੇੜਾ ਸਾਹਿਬ ਤਾਂ ਜੀ ਕਹਿੰਦੇ ਤਾਂ ਜੀ ਆਹ ਗੱਲਾਂ ਤਾਂ ਚਾਹੇ ਤੁਸੀਂ ਸਾਰਾ ਦਿਨ ਹੀ ਸਾਨੂੰ ਸਮਝਾਉਣੀ ਚਲੋ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਉਹ ਬੋਰ ਨਹੀਂ ਹੁੰਦੇ ਇਹਨਾਂ ਗੱਲਾਂ ਤੋਂ ਚਲੋ ਉਹਨਾਂ ਦਾ ਧੰਨਵਾਦ ਜੀ ਬਹੁਤ ਉਹਨਾਂ ਦਾ ਸ਼ੁਕਰਾਨਾ ਕਰਨੇ ਆ ਕਿ ਉਹ ਇੰਨਾ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਯਾਹਪਾਲ ਯਾਹਪਾਲ ਹੀ ਮੂੰਹ ਨਿਕਲਦਾ ਮਿਲਕੀਤ ਉਹ ਤਾਂ ਗੀਤ ਨਾ ਕਿਸੇ ਦਾ ਰਹਿ ਜਾ ਮੇਰੇ ਆ ਬੱਚਿਆ ਦਾਤਾ ਜੀ ਅੱਗੇ ਨਰਿੰਦਰ ਨਗਿੰਦਰ ਭਾਜੀ ਜੀ ਹੋਰਾਂ ਦਾ ਟੈਲੀਫੋਨ ਵੀ ਆ ਗਿਆ ਹਾਂਜੀ ਨਗਿੰਦਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਤੁਹਾਡਾ ਅਸੀਂ ਪੜਿਆ ਜੀ ਬੜਾ ਆਨੰਦ ਆ
ਅੱਛਾ ਜੀ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਸਰੋਤਿਆਂ ਨੂੰ ਤਾਇਆ ਵਿਸ਼ਨ ਸਿੰਘ ਆਹਲੂਵਾਲੀਆ ਸਰਪੰਚ ਸਾਬਕਾ
ਜੀ
ਸਤਿ ਸ੍ਰੀ ਅਕਾਲ
ਸਤਿ
ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਰ ਜੀ ਹੋਰ ਸੁਣਾਓ
ਖੇਡ ਇੱਕ ਮੈਨੂੰ ਖੇਡ ਆ ਜੀ ਬੜਾ ਤਕੜਾ
ਹਾਂ ਦੱਸੋ ਜੀ ਦੱਸੋ
ਆ ਜਿਹੜਾ ਫੋਟੋ ਲਈ ਨਾ ਝੰਡਾ ਲਾ ਕੇ ਆਸਟ੍ਰੇਲੀਆ ਦਾ
ਹਾਂ
ਮਤਲਬ ਮੂੰਹ ਦੇ ਉੱਤੇ ਇੰਡੀਆ ਦਾ ਲਾਇਆ ਹੁੰਦਾ ਤੇ ਸ਼ਾਇਦ ਸਟੂਡੀਓ ਤੇ ਆ ਜੇ ਲੋਕ
ਹਾਂਜੀ 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 ਸਹੀ ਗੱਲ ਤੁਹਾਡੀ ਸਹੀ ਗੱਲ
ਮੈਨੂੰ ਮਾਫ ਕਰਨਾ ਮੈਂ ਟੋਕਦਾ ਸੀ ਮੈਂ ਬਹੁਤ ਇਹਨਾਂ ਸੋਚਦਾ ਮੈਂ ਦੱਸ ਦਿਆ ਕਿ ਤੁਹਾਡੇ ਫੋਟੋ ਲੱਗੀ ਪਰ ਮੈਂ ਕੋਈ ਤਰਾਜ ਨਾ ਕਰੇ ਕਿ ਉਹ ਸਜਾਓ ਤੇ ਨਾ
ਨਹੀਂ ਨਹੀਂ ਕੋਈ ਚੱਕਰ ਨਾ ਦੇਖੋ ਜੀ ਦੁਨੀਆਂ ਨੇ ਤੇ ਜਿਹੜੇ ਇੰਗਲੈਂਡ ਦੇ ਅਮਰੀਕਾ ਦੇ ਝੰਡਿਆਂ ਦੇ ਕੱਛੇ ਬਣਾਏ ਹੋਏ ਆਪਾਂ ਤੇ ਫੇਰ ਵੀ ਮਾਸਕ ਹੀ ਪਾਇਆ
ਮਤਲਬ ਮੂੰਹ ਦੇ ਉੱਤੇ ਨਲੀਆਂ ਦੁਨੀਆਂ ਲੱਗਦੀਆਂ ਨੇ ਬੇਇੱਜ਼ਤੀ ਕੀਤੀ ਹੈ ਤੇ ਹੋਰ ਤਾਂ ਕੋਈ ਗੱਲ ਨੀ ਮਤਲਬ ਮੇਰਾ ਕਹਿਣ ਤੋਂ ਭਾਵ ਆ ਆਪਾਂ ਦੁਨੀਆਂ ਤੋਂ ਕੀ ਲੈਣਾ ਆਪਾਂ ਆਪਣਾ ਆਪਾਂ ਰੱਖੀਏ ਕਿੱਥੇ ਮਤਲਬ ਜਦੋਂ ਬੰਦਾ ਆਪਣੇ ਤੋਂ ਨਿਗਾਹ ਮਾਰੂ ਨੇ ਦੁਨੀਆਂ ਤੋਂ ਦੁਨੀਆਂ ਦਾ
ਮਾਸਕ ਪਾਏ ਹੋਏ ਨੇ ਤਾਂ ਹੀ ਗੱਲ ਕਰ ਰਹੇ ਨੇ ਮਾਸਕ ਪਾ ਕੇ ਰੱਖੋ ਤੁਸੀਂ ਆਪਣੀ ਪ੍ਰੋਟੈਕਸ਼ਨ ਰੱਖੋ
ਮਾਸਕ ਪਾਉਣੀ ਹੈ ਜੇ ਮਾਸਕ ਪਾਉਣੀ ਹੈ
ਜੀ
ਥੋੜਾ ਇੰਡੀਆ ਦੇ ਮਤਲਬ ਸਫੇਦ ਰੰਗ ਦੇ ਪਾ ਲੋ ਕਾਲੇ ਰੰਗ ਦੇ ਪਾ ਲੋ ਮਤਲਬ ਕਾਮਨ ਸੈਂਸ
ਨਹੀਂ ਜੀ ਗੁੱਸਾ ਕਾ ਨੀ ਕਰਨਾ ਜੀ ਤੁਸੀਂ ਸਹੀ ਗੱਲ ਆ ਵੱਡੇ ਆ ਤੁਸੀਂ ਸਹੀ ਗੱਲ ਸਲਾਹ ਦਿੰਦੇ ਹੋ ਤੇ
ਕੱਲ ਮੇਰਾ ਮਨ ਬੜਾ ਖੁਸ਼ ਹੋਇਆ ਸ਼ੁਕਰਾਨਾ ਕੀਤਾ ਥੋੜਾ ਬਹੁਤ ਵੀ ਸ਼ੁਕਰ ਹੈ ਤੁਸੀਂ ਗੁਰਬਾਣੀ ਦੇ ਬਾਰੇ ਮਤਲਬ ਥੋੜੀ ਨਿਗਾਹ ਜਾ ਰਹੀ ਉਧਰ
ਜੀ ਜੀ ਨਹੀਂ ਹੌਲੀ ਹੌਲੀ ਤੁਹਾਡੇ ਵਰਗੇ ਸਿਆਣੇ ਬੰਦਿਆਂ ਤੋਂ ਗੱਲਾਂ ਜਦੋਂ ਸੁਣਨੇ ਆ ਜੀ ਤੇ ਫਿਰ ਧਿਆਨ ਫਿਰ ਉਧਰ ਰੱਬ ਵਾਲੇ ਪਾਸੇ ਨੂੰ ਜਾਂਦਾ ਹੀ ਆ ਕੁਦਰਤ
ਬਾਕੀ ਮੇਰਾ ਬੱਚਾ ਵੀ ਮਨਦੀਪ ਸਿੰਘ ਹੀ ਆ ਜੀ ਉਹ ਵੀ ਕਦੇ ਕਦੇ ਮੈਨੂੰ ਸਵੇਰੇ ਆਉਣਾ ਕਰੇ ਮੈਸੇਜ ਦਰਬਾਰ ਸਾਹਿਬ ਦਾ ਹੁਕਮਨਾਮਾ ਆਉਂਦਾ
ਜੀ
ਮੈਨੂੰ ਲਿਖ ਕੇ ਭੇਜ ਦਿੰਦਾ ਉਹ
ਅੱਛਾ ਅੱਛਾ
ਮੋਬਾਈਲ ਸਕੂਲ ਜਾਂਦਾ ਸਕੂਲ ਲਿਖ ਕੇ ਭੇਜ ਦਿੰਦਾ
ਅੱਛਾ 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 ਚਲੋ ਬਹੁਤ ਵਧੀਆ ਹੁਣ ਤੁਹਾਡਾ ਨਹੀਂ ਨਹੀਂ ਬਹੁਤ ਵਧੀਆ ਜੀ ਤੁਹਾਡੀ ਚੰਗੀ ਗੱਲ ਚੰਗੀ ਸਿੱਖਿਆ ਦਿੱਤੀ ਆਹੋ ਜੇ ਹੁਣ ਨਿਆਣੇ ਦੇਖੋ ਬੱਚੇ ਜਿਹੜੇ ਨਗਿੰਦਰ ਜੀ ਉਹ ਜੋ ਮਾਂ ਪਿਓ ਕਰਦਾ ਉਹਦੇ ਅਨੁਸਾਰ ਹੀ ਚੱਲਦੇ ਹੋ ਓਦਾਂ ਹੀ ਜ਼ਿੰਦਗੀ ਜੀਂਦੇ ਹੋ ਤੇ ਤੁਸੀਂ ਜਿਹੜੀ ਸਿੱਖਿਆ ਦਿੰਦੇ ਆ ਉਹ ਉਸੇ ਅਨੁਸਾਰ ਹੀ ਚੱਲਣਾ ਉਹਨਾਂ ਨੇ ਬਹੁਤ ਚੰਗੀ
ਆਪ ਸਿਆਣੇ ਆ
ਮੈਨੂੰ ਇਹ ਟੈਲੀਫੋਨ ਆਪਦਾ ਵਿਖਾਉਂਦਾ ਹੀ ਨਿਗਾ ਨੀ ਤੇ ਮੈਂ ਤੈਨੂੰ ਦੱਸ ਦਵਾਂ ਵੀ ਆਹ ਚੀਜ਼ਾਂ ਚੰਗੀਆਂ ਮਾੜੀਆਂ ਹੁਣ ਮੈਨੂੰ ਹੁੰਦਾ ਵੀ ਜੋ
ਡਰਦਾ ਮੈਨੂੰ ਕੱਲ ਬੜਾ ਹਾਸਾ ਆਇਆ
ਕਿਹੜੀ ਗੱਲ
ਜੇ ਤੁਸੀਂ ਗੱਲ ਕਹੀ ਇੱਕ
ਕਿਹੜੀ ਦਾ ਆਪਣੀ ਗੱਲ ਠੀਕ ਹੈ ਵੀ ਕੱਲ ਮੈਨੂੰ ਹਟੇ ਨਾ ਛੇੜਨਾ ਮੈਂ ਕਿਹਾ ਵੀ ਤੂੰ ਹਰ ਜਿਹਨ ਗੱਲ ਚੰਗੀ ਆ ਸਹੀ ਗੱਲ
ਇਹਨੂੰ ਤੁਸੀਂ ਤਾਇਆ ਜੀ ਬਾਤ ਤੁਸੀਂ ਆਪਦੇ ਮੂੰਹੋਂ ਵਾਰ ਵਾਰ ਕਿਹਾ ਕਰੋ
ਬਾਹਰਲੇ ਵਾਲੇ ਨੀ ਹਟਣੇ ਉਹਨਾਂ ਤੋਂ ਪੈਸਾ ਬਾਲਾ ਡਰਦੇ ਘਾਟਾ
ਇਹ ਮੰਦਰ ਵੀ ਛੇੜਦਾ ਤਾਂ ਉਹ ਛੇੜਦੇ ਅਗਲੇ ਕਹਿੰਦੇ ਜਿਹੜੇ ਕੁੜੀ ਬੜਾ ਛੇੜੇ
ਨਹੀਂ ਨਹੀਂ ਜਿੱਦਣ ਮੈਂ ਇਹਨੂੰ ਹਟਾ ਲਿਆ ਨਾ ਸ਼ੇਰ ਨੂੰ ਇਹ ਦੁਕਾਨੀ ਚ ਪਾਇਆ ਨੀ ਰੜਕਣ ਲੱਗਾ ਹੁਣ ਬਾਹਰਲੇ ਮੇਰੇ ਤੋਂ ਦੂਰ ਬਾਹਰੇ ਆ ਮੈਂ ਉਹਨਾਂ ਨੂੰ ਸੂਤ ਕਿੱਦਾਂ ਕਰਾਂ ਹੁਣ ਬਾਲੇ ਹੋਰੀ ਕੋਈ ਨਾ ਕੋਈ ਹੈਲਥ ਕਰ ਜਾਂਦੇ ਹੁਣ ਪਾਲੇ ਤੇ ਮੈਂ ਕੋਬਰਮ ਜਾ ਬੈਠਾ ਤੇ ਫਿਰ ਤਾਂ ਪਤਾ ਜਾਵੇ ਅਲੱਗ ਉਹ ਦੂਰ ਬਾਹਰ ਨਿਕਿੰਦਰ ਜੀ ਹੁਣ ਆਪਾਂ ਜੇ ਕਿਤੇ ਗਏ ਤੇ ਆਪਾਂ ਕੋਬਰਮ ਜਾ ਕੇ ਆਵਾਂਗੇ ਦੋਵੇਂ ਜਾਣੇ ਤੇ ਅੱਜ ਅੱਜ ਗੀਤ ਕਿਹੜਾ ਨਿਕਿੰਦਰ ਜੀ ਸੁਣਨਾ ਚਾਹੁੰਦੇ ਹੋ
ਕੱਲੀ
ਟੱਕਰੇ ਦਾ ਹਾਲ ਸੁਣਾਵਾ
ਕੱਲੀ
ਟੱਕਰੇ ਦਾ ਹਾਲ ਸੁਣਾਵਾ ਜੀ ਇੱਕ ਤੇ ਕੱਲੀ ਟੱਕਰੇ ਇਹ ਜਗਦੀਸ਼ ਖੋਸਲੇ ਦਾ ਜੀ ਇੱਕ ਤੇ ਇੱਕ ਮਲਕੀਤ ਸਿੰਘ ਨੇ ਗਾਇਆ ਕਿਹੜਾ ਤੁਸੀਂ ਸੁਣਨਾ ਪੁਰਾਣਾ ਸੁਣਨਾ ਕਿ ਨਵਾਂ
ਜਿਹੜਾ ਮੱਝ ਸੁਣਾ ਦਿਓ ਛੋਟੇ ਤੇ ਗੱਲ ਨੀ ਕਰੀ
ਤੁਸੀਂ ਕਹਿ ਵੀ ਲਾਓਗੇ ਤੇ ਮੈਨੂੰ ਪਤਾ ਤੁਸੀਂ ਕੋਈ ਚੰਗੀ ਗੱਲ ਕਹੀ ਹੋਣੀ ਆ ਮਾੜੀ ਨਹੀਂ
ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਮਨਦੀਪ ਨੂੰ ਪਿਆਰ
ਜੀ ਥੈਂਕ ਯੂ
ਪਿਆਰ
ਤਾਏ ਜੀ ਸਤਿ ਸ੍ਰੀ ਅਕਾਲ
ਜੀ,
ਇਹਨਾਂ ਚ ਕਹਿੰਦਾ ਕਿਵੇਂ ਜਾ ਚੁੱਕ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਰਿੰਦਰ ਜੀ ਹੋਰਾਂ ਨੇ ਵੈਸੇ ਮੈਨੂੰ ਲੱਗ ਗਿਆ ਪਤਾ ਕਿੱਥੋਂ ਕਿਹਾ ਸੀ ਇਕੱਲੀ ਟੱਕਰੇ ਦਾ ਹਾਲ ਸੁਣਾ, ਉਹਨੇ ਕਿਹਾ ਮੈਨੂੰ ਉਦੋਂ ਨੀ ਤੂੰ ਬਾਹਰੀ ਗੱਲ ਨੂੰ ਚੱਕਿਆ ਨਾ, ਤੇ ਅਗਲੇ ਆਪਣੇ ਸਰੋਤਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਉਹ ਪੂਰੀਆਂ ਕਰੀ ਜਾਂ ਨਹੀਂ, ਮੈਂ ਤੇਰਾ ਤੱਕ ਐਸਾ ਤੋੜੂੰ ਜਿਹੜਾ ਕਿਸੇ ਨੇ ਨਾ ਤੋੜਿਆ ਹੋਵੇ ਜੀ। ਤੇ ਕਹਿੰਦਾ ਗੀਤ ਸੈਂਡੀ ਭਾਜੀ ਹੋਰਾਂ ਨੇ ਕਿਹਾ ਸੀ ਤੇਰਾ ਲਿਖ ਦੂ ਸਪੈਦਿਆਂ ਦੇ ਨਾਮ, ਸਰਬ ਸਿਕੰਦਰ ਦੀ ਆਵਾਜ਼ ਦੇ ਵਿੱਚ ਉਹਨਾਂ ਨੇ ਗੀਤ ਦੀ ਜਿਹੜੀ ਆ ਫਰਮਾਇਸ਼ ਕੀਤੀ ਸੀ। ਅੱਛਾ ਸਰਦੂਰ ਲਾ ਗੀਤ ਮਲਕੀ ਦਾ ਲਾ ਜਿਹਨਾਂ ਭੰਗੂ ਹੋਰਾਂ ਨੇ ਸ਼ਿਕਾਇਤ ਲਾਈ ਆ ਉਹਨਾਂ ਦਾ ਗੀਤ ਪੁੱਤ ਲਾਇਆ ਕਰ, ਇੱਦਾਂ ਸਾਨੂੰ ਚੰਗਾ ਲੱਗਦਾ ਵੀ ਇੱਕ ਦੂਜੇ ਨੂੰ ਇਹ ਸਹੀ ਸਿੱਖਿਆ ਦਿੰਦੇ ਆ, ਉਹਦੇ ਨਾਲ ਮਤਲਬ ਚੰਗੇ ਪਾਸੇ ਨੂੰ ਬੰਦਾ ਲੱਗਦਾ ਜੀ। ਲਓ ਬਤਾਇਆ ਜੀ ਲਾ ਦਈਏ ਆਪਾਂ, ਲਾ ਦੋ ਹੋਰ ਠੀਕ ਨਹੀਂ
ਫਾਇਦਿਆਂ ਤੇ ਨਾ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ, ਤੇਰਾ ਲਿਖ ਤੂੰ ਸਭ ਫਾਇਦਿਆਂ ਤੇ ਨਾ ਜਿੰਨੇ ਨੇ ਜੀ ਟੀ ਰੋਡ ਦੇ ਉੱਤੇ ਨੀ ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ, ਤੇਰਾ ਲਿਖ ਤੂੰ ਸਭ ਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਨੀ।
ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਂਵੇ, ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਂਵੇ, ਤੇਰੇ ਕਦਮਾਂ ਚ ਲੱਭਦੀ ਹਾਂ ਥਾਂ, ਮਰੂੰਗੀ ਚਿੱਤ ਚੋਰ ਦੇ ਉੱਤੇ।
ਤੇਰਾ ਲਿਖ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ, ਤੇਰਾ ਲਿਖ ਤੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ।
ਸਕਿਆ ਨਾ ਜਿਹੜੀ ਖੱਟੀ ਖੱਟਣੀ ਅਸੀਂ ਕੱਟ ਕੇ ਵਖਾਉਣ ਵਾਲੇ ਜੱਟਨੀ ਰਾਂਝਾ ਸਕਿਆ ਨਾ ਜਿਹੜੀ ਖੱਟੀ ਖੱਟਣੀ ਅਸੀਂ ਕੱਟ ਕੇ ਵਖਾਉਣ ਵਾਲੇ ਜੱਟਨੀ
ਲੋਕ ਲਾਜ ਬਾਰੇ ਮੈਂ ਵੀ ਸੋਚਦੀ ਕਦੇ ਨੀ ਲੋਕ ਲਾਜ ਬਾਰੇ ਮੈਂ ਵੀ ਸੋਚਦੀ ਕਦੇ ਨੀ ਭਾਵੇਂ ਵੈਰੀ ਹੋ ਜੇ ਸਾਰਾ ਹੀ ਕਰਾਵੇਂ ਮੇਰੇ ਪਾਦ ਪੌਂਕਦੇ ਕੁੱਤੇ
ਬੱਦਲਾਂ ਲਈ ਕਿਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਅਸੀਂ ਹੱਥੋਂ ਹੱਥੀ ਕਰਦੇ ਹਿਸਾਬ ਨੀ ਧੋਖਾ ਦੇਣ ਵਾਲੀ ਪੜੀ ਨਾ ਕਿਤਾਬ ਨੀ ਅਸੀਂ ਹੱਥੋਂ ਹੱਥੀ ਕਰਦੇ ਹਿਸਾਬ ਨੀ
ਨੂਰ ਤੇਰੀ ਹੂਰ ਕਦੇ ਬਣੂਗੀ ਜ਼ਰੂਰ ਨੂਰ ਤੇਰੀ ਹੂਰ ਕਦੇ ਬਣੂਗੀ ਜ਼ਰੂਰ ਨਾਲ ਹੌਸਲੇ ਦੇ ਪੜ ਲਈ ਤੂੰ ਪਾ ਮਿਲੂਗੀ ਜਦ ਮੋੜ ਦੇ ਉੱਤੇ
ਬੱਦਲਾਂ ਲਈ ਕਿਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਹੱਥਾਂ ਪਿੱਛੇ ਇੱਕ ਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਉਹ ਬੁਰੀ ਨਜ਼ਰ ਵਾਲੇ ਇੱਕ ਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਉਹ ਖੁਸ਼ ਅਮਲੀਆ ਉਹ ਇੱਕ ਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਓਏ ਖਿੱਚੀਆਂ ਪੁੱਤ ਉਹ ਇੱਕ ਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋੜ ਦੇ ਉੱਤੇ ਉਹ ਫੇਰ ਮਿਲਾਂਗੇ ਲਿਖੇ ਨੂੰ ਸਫਾਇਦਿਆਂ ਤੇ ਨਾ ਜਿੰਨੇ ਨੇ ਜਿੱਤੀ ਰੋਡ ਦੇ ਉੱਤੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ ਜਮਾ 9898-152-93-297 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰੋਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106.
3903-9 ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chadder Road, Reservoir, Victoria. अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
जी प्यारे एक बार फिर तो बहुत बहुत जी आयां नूं करदे जी प्रोग्राम दे विच प्रोग्राम हरमन स्टूडियो दा इस वेले आनंद माणदे पए हो जी। हां रेडियो जेड़ा हरमन जकड़ बुनियां कड़ी बुनियां गीतानियां जी जी ताई जी ते ताई जी एक गीत जेड़ा आपां हुण जांदे होए सुनाउणा वा अपने श्रोतियां नूं। ਉਹਨਾਂ ਨੇ ਕਿਹਾ ਸੀਗਾ ਅਮਰਜੀਤ ਭਾਜੀ ਹੋਰਾਂ ਨੇ ਕਿਹਾ ਸੀ ਕਹਿੰਦੇ ਕਿ ਤਾਏ ਦੀ ਪਸੰਦ ਦਾ ਕੋਈ ਗੀਤ ਸਾਨੂੰ ਸੁਣਾ ਦਿਓ ਜੀ। ਤਾਏ ਦੀ ਪਸੰਦ ਦਾ ਗੀਤ ਭਾਜੀ ਆਪਾਂ ਜ਼ਰੂਰ ਸੁਣਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸੁਨੇਹਾ ਭੇਜਿਆ ਤੇ ਬਾਕੀ ਜਿਹੜਾ ਟਾਈਮ ਆ ਉਹ ਲਗਭਗ ਤਾਏ ਜੀ ਹੋ ਗਿਆ ਤੇ ਜਾਂਦੇ ਜਾਂਦੇ ਆਪਾਂ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਾ ਕੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਕਰ ਦੇਣੀ। ਸਾਡੀ ਪਸੰਦ ਦਾ ਗੀਤ ਜੇ ਸੁਣਾਉਣਾ ਤੁਸੀਂ ਮੈਂ ਇਹ ਕਹੂੰਗਾ ਵੀ ਮੈਂ ਈਦੂ ਸ਼ਰੀਫ ਸੁਣਨਾ। ਕੱਲ ਵੀ ਵੈਸੇ ਸੁਣ ਲਿਆ ਸੀ ਈਦੂ ਸ਼ਰੀਫ ਦੇ ਜਿਹੜੇ ਗੀਤ ਮੈਨੂੰ ਚੰਗੇ ਲੱਗਦੇ ਆ। ਮਲਕੀਤ ਈਦੂ ਸ਼ਰੀਫ ਦੇ ਗੀਤ ਨੂੰ ਚੜਿਆ ਮਿਰਜ਼ਾ ਨਿਜ਼ਾਮ ਦੀਨ ਦਾ ਗੀਤ ਜਿਹੜਾ ਨਾਲੇ ਤਾਂ ਪਾਲਾ ਚ ਪਛੀ ਲੱਗਣਾ ਮੈਨੂੰ ਤਾਂ ਲੱਗਦਾ ਆਇਆ ਹੀ ਨਹੀਂ ਤਾਂ ਜੀ ਮੈਂ ਸਹਿਜ ਪਾਲਾ ਨਹੀਂ ਪਾਲਿਆ ਨਹੀਂ ਆਇਆ ਤੇ ਅੱਜ ਗੀਤ ਸੁਣ ਕੇ ਬਾਗੀਆਂ ਬਹੁਤ ਥੋਂ ਬੈਠਾ। ਠੀਕ ਹੈ ਤਾਂ ਜੀ ਫਿਰ ਆਪਾਂ ਸੁਣ ਲੈਂਦੇ ਹਾਂ। ਹਾਂ ਲਾ ਮਿਲਗੀ ਤੇ ਓਏ ਆ ਤੈਨੂੰ ਪੈ ਜਾ ਕੇ ਟੁੱਟ ਪੈਣੇ ਆ ਪਛੀ ਜਾਵੇ ਲੱਗ ਗੀਤ ਸੰਗੀਤ ਨਾ ਕੋਈ ਟੁੱਟਣ ਦੇ ਤੇ ਚੱਲਣ ਦੇ ਕੰਮ ਆ ਲੈ ਮੈਨੂੰ ਗੱਲ ਹੀ ਕਿਤੇ ਭੁੱਲ ਗਈ ਗੱਲ ਤੈਨੂੰ ਸੁਣਾਉਣੀ। ਉਹ ਕੱਲ ਆਇਆ ਨੀ ਜਾਣਾ ਮੇਰੇ ਤੋਂ ਮੈਂ ਮਾੜਾ ਜਿਹਾ ਜਾਣਾ ਵਾ ਕੁੜਮਣੀ ਆਪਣੀ ਕਿ ਉਹਨਾਂ ਨੇ ਉਹ ਭੋਗ ਰਖਾਇਆ ਤੇ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਜੇ ਭਾਜੀ ਆਇਆ ਨਾ ਤੇ ਅਸੀਂ ਕੀ ਕਰਨਾ ਅਸੀਂ ਯਾਨੀ ਕਿ ਤੈਨੂੰ ਉਡੀਕਾਂਗੇ ਹੋਰ ਉਹਨਾਂ ਨੇ ਕਹਿਣਾ ਤੇ ਮੈਂ ਕਿਹਾ ਵੀ ਆਉਣਾ ਤੇ ਮੈਂ ਨਹੀਂ ਸੀ। ਉਹ ਕਹਿੰਦੀ ਵੀ ਆਉਣਾ ਤੁਸੀਂ ਜ਼ਰੂਰ ਅਸੀਂ ਮਾਸਾ ਦਾ ਭੋਗ ਰਖਾ ਕਾਹਦਾ ਰਖਾਇਆ ਉਹ ਪ੍ਰਾਹੁਣਾ ਉਹਦਾ ਠੀਕ ਹੋ ਗਿਆ ਮਾਸੜ ਤੁਹਾਡਾ ਉਹ ਯੈਸ ਬੋਲਦੀ ਬੋਲਦੀ ਤੇ ਉਹ ਨੋ ਦੇ ਹੋ ਗਿਆ ਤੇ ਮੈਂ ਕਿਹਾ ਵੀ ਮਾਸੜ ਦੀ ਯੈਸ ਬੋਲੀਆਂ ਨਹੀਂ ਆ ਤੇ ਪਰ ਉਹ ਬਚ ਗਿਆ ਉਸੇ ਖੁਸ਼ੀ ਚ ਉਹਨਾਂ ਨੇ ਰਖਾਇਆ ਸੀ ਤੇ ਉਹ ਕੱਲ ਨੂੰ ਜਾਣਾ ਤੇ ਕੱਲ ਨੂੰ ਫਿਰ ਮੇਰੇ ਕੋਈ ਆਇਆ ਨਹੀਂ ਜਾਣਾ। ਕੱਲ ਦੇ ਲਈ ਪਿਆਰੇ ਸੁਰੋ ਤੇ ਮਾਫ਼ੀ ਚਾਹਵਾਂਗੇ ਪਰਸੋਂ ਨੂੰ ਉਧੜ ਦੁਨੀਆਂ ਫਿਰ ਮਚਾਵਾਂਗੇ ਤੇ ਕੱਲ ਨੂੰ ਸਾਡੀ ਉਡੀਕ ਨਾ ਰੱਖਿਓ ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫ਼ੀ ਮੰਗਦੇ ਹਾਂ ਤੇ ਪਹਿਲਾਂ ਦੱਸ ਦਈਏ ਕਿ ਵਿਚਾਰੇ ਉਡੀਕਦੇ ਰਹਿਣ ਕੱਲ ਦੀ ਸਾਡੀ ਐਬਸੈਂਟ ਲਵਾ ਦਿਓ ਮਗਰੋਂ ਅਸੀਂ ਰੋਜ਼ਾਨਾ ਆਵਾਂਗੇ। ਚੱਲ ਜੀ ਨੂੰ ਲਾਓ ਪਤਾ
ਹਾਥੀਆਂ ਨੂੰ ਚੜ੍ਹਨ ਖੁਆਰੀਆਂ ਟੱਕਰਾਂ ਮਹਿਲਾਂ ਦੇ ਨਾਲ
ਰਾਜਾ ਹਰਨਾਕਸ਼ ਨੇ ਭਗਤੀ ਕਰਕੇ ਕੁਝ ਵਰ ਪ੍ਰਾਪਤ ਕੀਤੇ ਹੋਏ ਸਨ, ਨਾ ਮਰਨ ਦੇ ਵਰ। ਇਸ ਲਈ ਉਹ ਆਪਣੇ ਆਪ ਨੂੰ ਰੱਬ ਸਮਝਦਾ ਸੀ ਤੇ ਆਪਣੀ ਸਾਰੀ ਪ੍ਰਜਾ ਕੋਲੋਂ ਆਪਣੀ ਪੂਜਾ ਕਰਵਾਉਂਦਾ ਸੀ। ਇੱਕ ਦਿਨ ਉਸਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਪੁੱਛਿਆ, ਤੇਰਾ ਪਾਲਣ ਪੋਸ਼ਣ ਕੌਣ ਕਰਦਾ ਹੈ? ਪ੍ਰਹਿਲਾਦ ਕਹਿਣ ਲੱਗਾ, ਪਿਤਾ ਜੀ, ਮੇਰਾ ਪਾਲਣ ਪੋਸ਼ਣ ਰੱਬ ਕਰਦਾ ਹੈ। ਇਹ ਗੱਲ ਸੁਣ ਕੇ ਹਰਨਾਕਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਪ੍ਰਹਿਲਾਦ ਨੂੰ ਜਾਨੋ ਮਾਰਨ ਦੇ ਹੁਕਮ ਦੇ ਦਿੱਤੇ। ਇੱਕ ਹੋਰ ਰਾਜਾ ਸੀ ਦੁਨੀ ਚੰਦ, ਉਸ ਦੀਆਂ 7 ਬੇਟੀਆਂ ਸਨ। ਇੱਕ ਦਿਨ ਉਹਨਾਂ ਨੂੰ ਬੁਲਾ ਕੇ ਸਭ ਕੋਲੋਂ ਵਾਰੀ ਵਾਰੀ ਪੁੱਛਣ ਲੱਗਾ, ਤੁਸੀਂ ਕਿਸਦਾ ਦਿੱਤਾ ਖਾਂਦੀਆਂ ਹੋ? ਲਗਭਗ ਸਭ ਨੇ ਇੱਕ ਹੀ ਜਵਾਬ ਦਿੱਤਾ, ਪਿਤਾ ਜੀ, ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ। ਪਰ ਉਸ ਦੀ ਸਭ ਤੋਂ ਛੋਟੀ ਬੇਟੀ ਰਜਨੀ ਬੋਲੀ, ਮੈਂ ਰੱਬ ਦਾ ਦਿੱਤਾ ਖਾਂਦੀ ਹਾਂ। ਇੰਨੀ ਗੱਲ ਸੁਣਦਿਆਂ ਹੀ ਦੁਨੀ ਚੰਦ ਨੂੰ ਇੰਨਾ ਕ੍ਰੋਧ ਆਇਆ ਕਿ ਉਸਨੇ ਆਪਣੀ ਬੇਟੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ। ਇਹ ਕਹਾਣੀਆਂ ਅਸੀਂ ਸਭ ਨੇ ਸੁਣੀਆਂ ਹੋਈਆਂ ਹਨ। ਕਦੇ ਕਦੇ ਸਾਨੂੰ ਵੀ ਲੱਗਦਾ ਹੈ ਕਿ ਅਸੀਂ ਵੀ ਇਹਨਾਂ ਕਹਾਣੀਆਂ ਵਿਚਲੇ ਪ੍ਰਹਿਲਾਦ ਤੇ ਰਜਨੀ ਵਾਂਗ ਹਾਂ। ਆਪਣੇ ਮਾਂ ਪਿਓ ਦੇ ਰੱਬ ਹੋਣ ਦੇ ਅਹਿਸਾਨ ਹੇਠੋਂ ਅਸੀਂ ਸਾਰੀ ਉਮਰ ਨਹੀਂ ਨਿਕਲ ਸਕਦੇ, ਤੇ ਜਦੋਂ ਸਾਡੀ ਵਾਰੀ ਆਉਂਦੀ ਹੈ ਮਾਂ ਪਿਓ ਬਣਨ ਦੀ, ਅਸੀਂ ਇਹੋ ਬੋਝ ਅੱਗੇ ਆਪਣੀ ਔਲਾਦ ਉੱਤੇ ਪਾ ਦਿੰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਇਹੋ ਹੀ ਅਹਿਸਾਸ ਕਰਾਉਂਦੇ ਰਹਿੰਦੇ ਹਾਂ ਕਿ ਉਹ ਜੋ ਕੁਝ ਵੀ ਹਨ ਸਾਡੀ ਬਦੌਲਤ ਹਨ। ਅਸੀਂ ਜੋ ਕੁਝ ਵੀ ਕਰ ਰਹੇ ਹਾਂ ਸਿਰਫ ਤੇ ਸਿਰਫ ਉਹਨਾਂ ਦੀ ਖਾਤਰ ਕਰ ਰਹੇ ਹਾਂ। ਜਦਕਿ ਸੱਚਾਈ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਕੁਝ ਕਰਦੇ ਹਾਂ ਜੋ ਸਾਨੂੰ ਚੰਗਾ ਲੱਗਦਾ ਹੈ। ਇੱਥੋਂ ਤੱਕ ਕਿ ਔਲਾਦ ਨੂੰ ਪੈਦਾ ਕਰਨਾ ਵੀ ਸਾਡੀ ਆਪਣੀ ਖੁਆਹਿਸ਼ ਸੀ। ਸਭ ਦੀ ਦੇਖਭਾਲ ਕਰਨ ਵਾਲਾ ਉਹ ਰੱਬ ਹੈ ਤੇ ਉਸਨੇ ਸਭ ਤੱਕ ਰਿਜ਼ਕ ਪਹੁੰਚਾਉਣ ਲਈ ਕੋਈ ਨਾ ਕੋਈ ਸਾਧਨ ਬਣਾਇਆ ਹੋਇਆ ਹੈ। ਸਾਨੂੰ ਹਰਨਾਕਸ਼ ਜਾਂ ਦੁਨੀ ਚੰਦ ਬਣਨ ਦੀ ਬਜਾਏ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸਨੇ ਬਹੁਤ ਸਾਰੇ ਲੋਕਾਂ ਤੱਕ, ਜਿਸ ਵਿੱਚ ਸਾਡੇ ਬੱਚੇ ਵੀ ਸ਼ਾਮਲ ਹਨ ਤੇ ਸਾਡੇ ਬਜ਼ੁਰਗ ਵੀ।
ਹਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ
ਨਾਮ। ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ, ਪਰ ਇਹ ਸ਼ਬਦ ਤੇ ਨਾਮ ਹੈ ਕੀ? ਬਸ ਇਹ ਇੱਕ ਮੁੰਦਾਵਣੀ ਹੈ। ਮੁੰਦਾਵਣੀ ਮਤਲਬ ਬੁਝਾਰਤ। ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਰੱਖ ਉੜ ਤਾਰੋ ਤਮ ਸੰਸਾਰ ਚਰਨ ਲਗ ਕਰੀਏ ਸਭ ਨਾਨਕ ਬ੍ਰਹਮ ਪਸਾਰੋ।
ਮੁੰਦਾਵਨੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ amazon ਦੀ ਵੈਬਸਾਈਟਸ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ।